ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ, ਜਿਨੀ ਨਾਮ ਵਿਸਾਰਿਆ ਦੂਜੈ ਭਰਮ ਭੁਲਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ, ਦਰਗਾਹੀ ਬਾਣੀ, ਤੁਰਕੀ ਬਾਣੀ ਦੀ ਵਿਆਖਿਆ ਸਹਿਤ ਜੋ ਵਿਚਾਰ ਚੱਲ ਰਹੀ ਹੈ ਉਹ ਆਸਾ ਰਾਗ ਦੇ ਵਿੱਚ ਹੈ। ਮਨ ਬਿਰਤੀਆਂ ਇਕਾਗਰ ਕਰੋ, ਅੰਮ੍ਰਿਤ ਵੇਲਾ ਸਚਨੋ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ ਆਓ। ਜਿਸ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਆਸਾ ਰਾਗ ਚ ਫਰਮਾਨ ਕਰਦੇ ਨੇ, ਆਪ ਜਿੰਨੇ ਵੀ ਗੁਰਮੁਖ ਵਿਸ਼ੇਸ਼ ਕਰਕੇ ਵਿਦਿਆਰਥੀ ਪੋਥੀਆਂ ਪ੍ਰਕਾਸ਼ ਕਰਕੇ ਬੈਠੇ ਹੋ, ਅੱਖਰਾਂ ਚ ਪੂਰਾ ਧਿਆਨ ਰੱਖਿਆ ਕਰੋ। ਵਿਸਰਾਮ ਕਿੱਥੇ ਲੱਗ ਰਿਹਾ, ਉਚਾਰਨ ਕਿਵੇਂ ਹੋ ਰਿਹਾ, ਇਹ ਬਹੁਤ ਜ਼ਰੂਰੀ ਹੈ। ਫਿਰ ਉਦੋਂ ਬਾਅਦ ਕਿ ਅਰਥ ਦਾ ਵਿਚਾਰ ਕੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਤਾਂ ਕਿ ਪੂਰਾ ਪ੍ਰਾਪਤ ਹੋਵੇ ਲਾਹਾ ਆਪਾਂ ਨੂੰ। ਆਓ ਜਿਸ ਪ੍ਰਕਾਰ ਸਤਿਗੁਰੂ ਫਰਮਾਨ ਕਰਦੇ ਸੁਣੋ ਜੀ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਦੇ ਅੰਦਰ ਹੀ ਗੁਰੂ ਨਾਨਕ ਸਾਹਿਬ ਜੀ ਦਾ ਇਹ ਬਚਨ ਕਰਤਾਰਪੁਰ ਸਾਹਿਬ ਦਾ ਹੈ। ਦਰਿਆ ਰਾਵੀ ਦੇ ਕਿਨਾਰੇ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ। ਬੜੇ ਬੜੇ ਵਿਦਵਾਨ, ਪੰਡਿਤ, ਯੋਗੀ, ਸੰਨਿਆਸੀ, ਗ੍ਰਿਹਸਥੀ ਆਇਆ ਕਰਦੇ ਸਨ ਮਹਾਰਾਜ ਕੋਲ। ਉਹਨਾਂ ਸਾਰਿਆਂ ਦੇ ਪ੍ਰਥਾਏ ਇਹ ਅੰਮ੍ਰਿਤਮਈ ਉਪਦੇਸ਼ ਮਹਾਰਾਜ ਸਾਹਿਬ ਜੀ ਬਖਸ਼ਦੇ ਹਨ।
ਜਿਨੀ ਨਾਮ ਵਿਸਾਰਿਆ,
ਹੇ ਭਾਈ, ਜਿਨੀ ਜਿਨ੍ਹਾਂ ਪੁਰਸ਼ਾਂ ਨੇ ਮਨੁੱਖਾ ਸਰੀਰ ਪ੍ਰਾਪਤ ਕਰਕੇ ਜੋ ਵਾਹਿਗੁਰੂ ਦੇ ਚਿੰਤਨ ਵਾਸਤੇ ਮਿਲਿਆ ਹੈ, ਉਹ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਵਿਸਾਰਿਆ, ਭੁਲਾ ਦਿੱਤਾ ਹੈ, ਚੇਤੇ ਨਹੀਂ ਰੱਖਿਆ ਹੈ।
ਦੂਜੇ ਭਰਮ ਭੁਲਾਈ,
ਉਹ ਫਿਰ ਦੂਜੇ ਦਵਾਇਤ ਭਾਵਨਾ ਕਰਕੇ ਦੂਆ ਪਣਾ ਗਿਆ, ਦੇਵੀ ਦੇਵਤਿਆਂ ਜਾਂ ਪਖੰਡੀਆਂ ਦੀ ਸੇਵਾ ਕਰਨ ਲੱਗ ਪਏ ਵੀ ਸ਼ਾਇਦ ਇੱਥੋਂ ਵੀ ਸਾਨੂੰ ਮਿਲ ਜੂਏ। ਭਰਮ ਹੋ ਗਿਆ ਉਹਨਾਂ ਨੂੰ, ਉਹਦੇ 'ਚ ਭੁੱਲ ਗਏ ਪਰਮਾਤਮਾ ਤੋਂ ਵੱਡਾ ਕੋਈ ਦਾਤਾ ਨਹੀਂ ਹੈ। ਦੇਵੀ ਦੇਵਤਿਆਂ ਦੀ ਉਪਾਸਨਾ ਵਿੱਚ ਜਿਹੜੇ ਭੁੱਲ ਗਏ ਨੇ, ਮਨੁੱਖਾ ਸਰੀਰ ਫਿਰ ਵਿਅਰਥ ਹੀ ਜਾਂਦਾ ਹੈ। ਜਾਂ ਫਿਰ ਇਉਂ ਸਮਝ ਲਓ, ਅਗਲੀ ਤੁਕ ਵਿੱਚ ਦੱਸਦੇ ਹਨ,
ਮੂਲ ਛੋੜ ਡਾਲੀ ਲੱਗੇ।
ਕੋਈ ਪੁਰਸ਼ ਗਰਮੀ ਦਾ ਸਤਾਇਆ ਵਾ ਹੋਵੇ ਅਤੇ ਉਹ ਕਿਸੇ ਬਿਰਸ਼ ਦੀ ਛਾਂ ਤੋਂ ਸੁੱਖ ਲੈਣ ਵਾਸਤੇ ਉਹ ਮੂਲ ਮੁੱਢ ਨੂੰ ਤਾਂ ਛੱਡ ਦੇਵੇ, ਜਿਹੜੀ ਉਹਦੀ ਡਾਲੀ ਹੈ, ਪੱਤੇ ਨੇ ਜਿਹੜੇ, ਉਹ ਦੂਰ ਖੜਕੇ ਪੱਤਿਆਂ ਦੀ ਛਾਂ ਦਾ ਆਨੰਦ ਮਾਨਣਾ ਚਾਹੇ, ਪੱਤਿਆਂ ਦੇ ਨਾਲ ਲੱਗੇ, ਪੱਤਿਆਂ ਦੀ ਛਾਂ ਕਿੰਨੀ ਕੁ ਰਹਿਣੀ ਹੈ, ਉਹ ਬਦਲ ਜਾਂਦੀ ਹੈ। ਟਾਹਣੀਆਂ ਨਾਲ ਲੱਗ ਜਾਵੇ ਕੋਈ ਤਾਂ ਫਿਰ ਉਹ ਕੀ ਪ੍ਰਾਪਤ ਕਰੇਗਾ, ਸੁੱਖ ਨਹੀਂ ਮਿਲੇਗਾ।
ਕਿਆ ਪਾਵ ਹੈ ਛਾਈ,
ਕੀ ਉਹ ਛਾਂ ਮਿਲੂਗੀ ਉਹਨੂੰ ਦਰਖਤ ਦੀ, ਜਿਹੜਾ ਮੁੱਢ ਦੇ ਵਿੱਚ ਬੈਠਾ ਹੈ। ਦਰਖਤ ਦੀ ਛਾਂ ਘੁੰਮੀ ਜੇ ਵੀ ਜਾਵੇ ਤਾਂ ਵੀ ਛਾਂ ਉਹਦੇ ਸਿਰ 'ਤੇ ਰਹੂਗੀ, ਇਹਦਾ ਪ੍ਰਮਾਣ ਦਿੱਤਾ ਮਹਾਰਾਜ ਨੇ। ਤੋ ਇਸ ਕਰਕੇ ਇਹ ਦ੍ਰਿਸ਼ਟਾਂਤ ਹੈ ਅਤੇ ਮਹਾਰਾਜ ਸਾਹਿਬ ਨੇ ਇਹਦੇ ਦੁਆਰਾ ਕੀ ਫਰਮਾਨ ਕੀਤਾ ਹੈ। ਸਾਰਿਆਂ ਦਾ ਮੂਲ ਮੁੱਢ ਕੌਣ ਹੈ? ਦੇਵੀ ਦੇਵਤਿਆਂ, ਸੰਸਾਰ ਦਾ ਪਰਮੇਸ਼ਰ ਹੈ, ਸਭ ਦਾ ਅਧਿਸ਼ਠਾਨ ਸਰੂਪ ਹੈ। ਉਹ ਪਰਮੇਸ਼ਰ ਨੂੰ ਛੱਡ ਕੇ ਮੂਲ ਛੋੜ, ਬੋਲੋ ਜੀ ਇੱਕ ਵਾਰੀ,
ਮੂਲ ਛੋੜ ਡਾਲੀ ਲੱਗੇ।
ਉਹ ਜਿਹੜਾ ਮੂਲ ਮੁੱਢ ਹੈ, ਕੌਣ ਹੈ? ਪਰਮੇਸ਼ਰ ਅਧਿਸ਼ਠਾਨ ਰੂਪ ਹੈ ਸਾਰਿਆਂ ਦਾ। ਉਹਦੇ ਸਰੂਪ ਨੂੰ, ਪਰਮੇਸ਼ਰ ਨੂੰ ਛੱਡ ਕਰਕੇ,
ਕਿਆ ਪਾਵ ਹੈ ਛਾਈ,
ਉਹ ਪਰਮੇਸ਼ਰ ਨੂੰ ਛੱਡ ਕੇ ਜਿਹੜੀ ਦੇਵੀ ਦੇਵਤਿਆਂ ਦੀ ਉਪਾਸਨਾ ਕਰਨੀ ਹੈ ਜਾਂ ਉਹਨਾਂ ਦਾ ਆਸਰਾ ਤੱਕਣਾ, ਪਖੰਡੀਆਂ ਦਾ ਆਸਰਾ ਤੱਕਣਾ, ਕਿਆ ਪਾਵ ਹੈ ਛਾਈ, ਉਹ ਉਹਨਾਂ ਦੇ ਕੋਲ ਸ਼ਾਂਤੀ ਰੂਪੀ ਛਾਂ ਕਿੱਥੋਂ ਪ੍ਰਾਪਤ ਹੋਏਗੀ? ਕੀ ਮਿਲੇਗਾ? ਸ਼ਾਹੀ ਸਵਾਹ, ਸ਼ਾਹੀ ਨਾਮ ਸਵਾਹ ਦਾ ਹੁੰਦਾ ਹੈ, ਉਹਨਾਂ ਦੇ ਸਿਰ 'ਤੇ ਲਾਹਣਤਾ ਰੂਪੀ ਸਵਾਹ ਪਵੇਗੀ। ਇਸ ਕਰਕੇ ਲੋਕ ਪ੍ਰਲੋਕ ਦੇ ਬੇਇੱਜ਼ਤੀ ਹੋਏਗੀ, ਆਤਮਿਕ ਸ਼ਾਂਤੀ ਨਹੀਂ ਪ੍ਰਾਪਤ ਹੋ ਸਕਦੀ ਅਤੇ ਬਿਰਸ਼ ਦੇ ਥਾਂ 'ਤੇ, ਬਿਰਸ਼ ਦੇ ਮੁੱਢ ਦੇ ਥਾਂ 'ਤੇ ਵਾਹਿਗੁਰੂ ਨੂੰ ਸਮਝਣਾ ਅਤੇ ਬਿਰਸ਼ ਦੀ ਛਾਂ ਦੇ ਥਾਂ 'ਤੇ ਸ਼ਾਂਤੀ ਸਮਝਣਾ, ਦੇਵਦੀ ਦੇ ਦੇਵਤੇ ਆਪ ਅਸ਼ਾਂਤ ਨੂੰ ਕਿੱਥੋਂ ਸ਼ਾਂਤੀ ਦੇ ਦੇਣਗੇ। ਇਹ ਮਹਾਰਾਜ ਸਾਹਿਬ ਜੀ ਫਰਮਾਨ ਕਰ ਰਹੇ ਹਨ।
ਬਿਨ ਨਾਵੇ ਕਿਉਂ ਸੂਤੀ ਹੈ,
ਵਾਹਿਗੁਰੂ ਦੇ ਨਾਮ ਤੋਂ ਬਗੈਰ ਕਿਵੇਂ ਛੁਟਕਾਰਾ ਪਾਵੋਗੇ, ਨਹੀਂ ਪਾ ਸਕਦੇ।
ਜੇ ਜਾਣੇ ਕੋਈ,
ਜੇ ਕੋਈ ਇਸ ਗੱਲ ਨੂੰ ਗੁਰਾਂ ਦੁਆਰਾ ਵਿਚਾਰ ਨੂੰ ਜਾਣੇ ਨਾਮ ਸਮਝਣ ਦਾ ਹੁੰਦਾ ਵੀ ਸਮਝ ਲਵੇ ਤੇ ਉਹ ਫਿਰ ਸਮਝੂਗਾ। ਜੇ ਜਾਣੇ ਕੋਈ, ਕੋਈ ਕੌਣ ਹੈ, ਜਗਿਆਸੂ ਹੈ, ਉਹ ਜਾਣ ਸਕਦਾ ਤੇ ਉਹਦੇ ਫਿਰ ਸਮਝ ਆ ਜਾਏਗੀ ਗੱਲ। ਜੇ ਗੁਰੂ ਦੁਆਰਾ ਸਮਝੇ ਜੋ ਉਪਰੋਕਤ ਵਿਚਾਰ ਕਹੀ ਹੈ।
ਗੁਰਮੁਖ ਹੋਏ ਤਾਂ ਛੂਟੀ ਹੈ,
ਮੁਖੀ ਗੁਰੂ ਦੁਆਰਾ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਸ੍ਰੇਸ਼ਟ ਸੁਭਾਅ ਵਾਲਾ ਹੋਣ ਕਰੇ, ਸ੍ਰੇਸ਼ਟ ਸੁਭਾਅ ਬਣਾਵੇ ਤਾਂ ਫਿਰ ਜੰਮਣ ਮਰਨ ਤੋਂ ਛੂਟੀਏ ਛੁਟਕਾਰਾ ਹੁੰਦਾ ਹੈ।
ਮਨਮੁਖ ਪਤ ਖੋਈ,
ਪਰ ਮਨਮੁਖ ਪਖੰਡੀਆਂ ਦੇ ਮਗਰ ਲੱਗੇ ਨੇ, ਦੇਵੀ ਦੇਵਤਿਆਂ ਦੀ ਉਪਾਸਨਾ ਚ ਲੱਗੇ ਨੇ, ਪੱਥਰਾਂ ਦੀ ਪੂਜਾ ਚ ਲੱਗੇ ਨੇ, ਇਸ ਲਈ ਉਹਨਾਂ ਨੇ ਆਪਣੀ ਪਤ ਇੱਜ਼ਤ ਖੋ ਲਈ ਹੈ। ਲੋਕ ਪ੍ਰਲੋਕ ਦੇ ਅੰਦਰ ਪਤ ਪੋਲਾ ਬੋਲਣਾ ਭਾਈ, ਇਹ ਪੱਤਿਆਂ ਤੋਂ ਭਾਵ ਨਹੀਂ ਹੈ, ਇੱਜ਼ਤ ਤੋਂ ਭਾਵ ਹੈ। ਉਹਨਾਂ ਦੀ ਇੱਜ਼ਤ ਗਵਾ ਲਈ ਉਹਨਾਂ ਨੇ,
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ।
ਜਿਨੀ ਏਕੋ ਸੇਵਿਆ,
ਇਹ ਭਾਈ ਜਿਹਨਾਂ ਨੇ ਉਸ ਏਕੋ ਵਾਹਿਗੁਰੂ ਦੇ ਨਾਮ ਨੂੰ ਸੇਵਿਆ, ਨਾਮ ਦਾ ਹੀ ਪੂਜਨ ਕੀਤਾ, ਵਾਹਿਗੁਰੂ ਦਾ ਪੂਜਨ ਕੀਤਾ ਹੈ।
ਪੂਰੀ ਮਤ ਭਾਈ,
ਉਹਨਾਂ ਦੀ ਭਾਈ ਪੂਰਨ ਮਤ ਜਿਹੜੀ ਬੁੱਧੀ ਹੈ, ਹੇ ਭਾਈ ਜਾਣਨਾ ਕਰੋ ਉਹਨਾਂ ਦੀ ਮਤ ਪੂਰੀ ਹੈ, ਉਹਨਾਂ ਨੂੰ ਉੱਤਮ ਮਤ ਆ ਗਈ ਹੈ, ਵਿਵੇਕ ਬੁੱਧ ਸਤਿਗੁਰ ਤੇ ਪਾਈ ਉਹਨਾਂ ਨੇ ਪ੍ਰਾਪਤ ਕਰ ਲਏ।
ਆਦਿ ਜੁਗਾਦ ਨਿਰੰਜਨਾ,
ਆਦਿ ਜੁਗਾਦ ਆਦਿ ਕਾਲ ਤੋਂ ਮੁੜਕਤੀਮਾ ਤੋਂ ਨਿਰੰਜਨਾ ਮਾਇਆ ਮਲ ਤੋਂ ਰਹਿਤ ਵਾਹਿਗੁਰੂ ਹੈ ਸ਼ੁੱਧ ਸਰੂਪ, ਤੇ ਜਾਂ ਫਿਰ ਉਹ ਸ਼ੁੱਧ ਸਰੂਪ ਪਰਮੇਸ਼ਰ ਹੈ ਆਦਿ ਜੁਗਾਦ ਨਿਰੰਜਨਾ। ਤੇ ਜਿਹੜੇ ਭਗਤ ਜਨ ਹਨ,
ਜਨ ਹਰ ਸਰਣਾਈ,
ਭਗਤ ਜਨ ਉਸ ਹਰੀ ਪਰਮੇਸ਼ਰ ਦੀ ਸਰਣਾਈ ਓਟ ਵਿੱਚ ਪਏ ਹੋਏ ਨੇ, ਤੇ ਇਸ ਕਰਕੇ ਜਿਨ੍ਹਾਂ ਨੇ ਉਸਦੀ ਸ਼ਰਨ ਗ੍ਰਹਿਣ ਕੀਤੀ ਹੈ ਤੇ ਉਹ ਕਹਿੰਦੇ ਕੀ ਨੇ, ਉਹਨਾਂ ਦੀ ਭਾਵਨਾ ਦੇ ਬੋਲ ਦੱਸਦੇ ਨੇ ਅੱਗੇ ਮਹਾਰਾਜ।
ਸਾਹਿਬ ਮੇਰਾ ਏਕ ਹੈ,
ਉਹ ਕਹਿੰਦੇ ਨੇ ਵੀ ਸਾਡਾ ਸਾਹਿਬ ਮਾਲਕ ਏਕ ਇੱਕ ਵਾਹਿਗੁਰੂ ਪਰਮੇਸ਼ਰ ਹੀ ਹੈ।
ਅਵਰ ਨਹੀਂ ਭਾਈ,
ਇਸ ਕਰਕੇ ਹੇ ਭਾਈ ਭਰਾਵੋ ਅਸੀਂ ਕਿਉਂ ਦੇਵੀ ਦੇਵਤਿਆਂ ਨੂੰ ਪੂਜੀਏ, ਸਾਡਾ ਤਾਂ ਹੈ ਹੀ ਵਾਹਿਗੁਰੂ ਇੱਕੋ ਹੀ ਮਾਲਕ ਹੈ, ਦੇਵੀ ਦੇਵਤਿਆਂ ਦਾ ਵੀ ਮਾਲਕ ਉਹੀ, ਅਸੀਂ ਇਹਨਾਂ ਨੂੰ ਮਾਲਕ ਕਿਉਂ ਬਣਾਉਣਾ ਹੈ। ਉਹ ਵਾਹਿਗੁਰੂ ਦੀ ਪੂਜਾ ਕਰਦੇ ਨੇ, ਪੂਜੋ ਰਾਮ ਏਕ ਹੀ ਦੇਵਾ, ਉਹ ਵਾਹਿਗੁਰੂ ਦਾ ਪੂਜਨ ਕਰਦੇ ਹਨ।
ਅਵਰ ਨਹੀਂ ਭਾਈ,
ਤੇ ਅਵਰ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਉਹਨਾਂ ਨੂੰ ਚੰਗੀ ਲੱਗਦੀ, ਜਾਂ ਹੇ ਭਾਈ ਭਰਾਵੋ ਅਵਰ ਨਹੀਂ, ਹੋਰ ਕੋਈ ਮਾਲਕ ਨਹੀਂ ਹੈ, ਸੱਚਾ ਸਾਹਿਬ ਇੱਕੋ ਵਾਹਿਗੁਰੂ ਹੀ ਹੈ, ਇੱਕੋ ਹੀ ਹੈ, ਉਹਦਾ ਦੂਸਰਾ ਉਹਦੇ ਮੁਕਾਬਲੇ ਚ ਹੋਰ ਕੋਈ ਨਹੀਂ ਹੈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਇੱਕ ਹੀ ਹੈ ਵਾਹਿਗੁਰੂ।
ਕਿਰਪਾ ਤੇ ਸੁਖ ਪਾਇਆ,
ਸੱਚੇ ਪਰਮੇਸ਼ੁਰ ਦੀ ਜਿਹੜੀ ਕਿਰਪਾ ਹੋਣੀ ਆ ਉਹ ਤੋਂ ਹੀ ਸੁਖ ਪ੍ਰਾਪਤ ਹੁੰਦਾ ਹੈ।
ਸੱਚੇ ਪਰਥਾਈ,
ਜਾਂ ਫਿਰ ਜਿਹੜੇ ਸੱਚੇ ਪਰਮੇਸ਼ੁਰ ਦੀ ਪ੍ਰਾਪਤੀ ਦੇ, ਪਰਥਾਈ ਦਾ ਅਰਥ ਸਬੱਬ ਹੁੰਦਾ ਹੈ, ਸਬੱਬ ਕਰਕੇ ਅਤੇ ਗੁਰਾਂ ਦੀ ਕਿਰਪਾ ਮਿਹਰ ਤੋਂ, ਜੇ ਗੁਰੂ ਦੀ ਕਿਰਪਾ ਹੋ ਜਾਏ ਤਾਂ ਪ੍ਰਭੂ ਦੀ ਪ੍ਰਾਪਤੀ ਦਾ ਸੁਖ ਪਾਇਆ, ਸੁਖ ਪਾਉਣਾ ਕੀਤਾ ਜਾਂਦਾ ਹੈ, ਜਾਂ ਫਿਰ ਕਿਰਪਾ ਤੇ ਸੁਖ ਪਾਇਆ, ਸੱਚੇ ਪਰਥਾਈ, ਸੱਚੇ ਗੁਰਾਂ ਦੀ ਕਿਰਪਾ ਮਿਹਰ ਦੇ ਪਰਥਾਈ ਸਬੱਬ ਕਰਕੇ ਸਾਰਿਆਂ ਤੋਂ ਪੂਰਾ ਕੌਣ ਹੈ, ਉਹ ਪੂਰਨ ਰੂਪ ਬ੍ਰਹਮ ਹੈ, ਸਾਰਿਆਂ ਤੋਂ ਪੂਰਾ, ਬਾਕੀ ਅਧੂਰੇ ਨੇ, ਉਹਦੇ ਸਰੂਪ ਰੂਪੀ ਥਾਂ ਨੂੰ ਪਰ ਵਿਸ਼ੇਸ਼ ਕਰਕੇ ਇਹ ਥਾਂ ਨੂੰ ਪਾ ਲਈਦਾ, ਆਤਮਕ ਸੁਖ ਪਾਉਣਾ ਕੀਤਾ ਹੈ। ਤੇ ਇਸ ਕਰਕੇ ਕਿਰਪਾ ਤੇ ਸੁਖ ਪਾਇਆ ਸੱਚੇ ਪਰਥਾਈ, ਜਿਹੜੇ ਮਨਮੁਖ ਨੇ ਉਹ ਸੱਚੇ ਤੋਂ ਬਗੈਰ ਹੋਰ ਪਰਥਾਈ ਪਰਾਏ ਥਾਵਾਂ ਤੇ ਫਿਰਦੇ ਆ ਦੇਵੀ ਦੇਵਤਿਆਂ ਦੇ, ਇਸ ਕਰਕੇ ਉਹਨਾਂ ਦੇ ਦਰ ਤੇ ਧੱਕੇ ਖਾਂਦੇ ਫਿਰਦੇ ਹਨ।
ਗੁਰ ਬਿਨ ਕਿਨੈ ਨਾ ਪਾਇਓ,
ਪਰ ਗੁਰੂ ਸਾਹਿਬ ਤੋਂ ਬਿਨ ਬਗੈਰ ਉਹ ਸੱਚੇ ਵਾਹਿਗੁਰੂ ਦੀ ਪ੍ਰਾਪਤੀ ਨੂੰ ਕਿਸੇ ਨੇ ਵੀ ਨਹੀਂ ਪਾਉਣਾ ਕੀਤਾ, ਭਾਵੇਂ ਜਿੰਨੀ ਮਰਜ਼ੀ ਯਤਨ ਕਰ ਲਏ।
ਕੀਤੀ ਕਹਿ ਕਹਾਏ,
ਕੀਤੀ ਕਿਤਨੇ ਹੀ ਕਹਿ, ਕਹਿੰਦੇ ਨੇ ਆਪਣੇ ਆਪ ਨੂੰ ਕਿ ਅਹੰ ਬ੍ਰਹਮ ਅਸਮੀ, ਤਾਂ ਖੁਦ ਹੀ ਬ੍ਰਹਮ ਹੋ ਗਿਆ ਹੁਣ, ਉਹ ਚੇਲਿਆਂ ਤੋਂ ਵੀ ਕਹਾ ਲੈਣ ਭਾਵੇਂ ਵੀ ਸਾਡੇ ਸੰਤ ਜੀ ਬ੍ਰਹਮ ਗਿਆਨੀ ਨੇ, ਪਰਮੇਸ਼ਰ ਦਾ ਰੂਪ ਇਹ ਬਣ ਗਏ। ਕਹਿਣ ਕਹਾਉਣ ਦੇ ਨਾਲ ਕੁਛ ਨਹੀਂ ਬਣਦਾ ਹੈ। ਸੋ ਇਸ ਕਰਕੇ ਉਹ ਬਥੇਰਾ ਝੂਠ ਬੋਲ ਕੇ ਜੀ ਵਧੇਹ ਮੁਕਤ ਨੇ ਜੀ, ਉਹ ਬ੍ਰਹਮ ਬੇਤੇ ਨੇ ਜੀ, ਅਤੇ ਇਹਦੇ ਨਾਲ ਗੁਰੂ ਨਾਨਕ ਸਾਹਿਬ ਕਹਿੰਦੇ ਕੁਛ ਨਹੀਂ ਬਣ। ਬਿਨ ਗੁਰ ਕਿਨੇ ਨਾ ਪਾਇਓ, ਗੁਰੂ ਤੋਂ ਬਿਨਾਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਉਹਦੀ ਸਿੱਖਿਆ ਤਾਂ ਆਕਾਰ ਗੁਰੂ ਦੁਆਰਾ ਹੁੰਦੇ ਆ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਤਾਂ ਉਹਦੀ ਪ੍ਰਾਪਤੀ ਹੁੰਦੀ ਹੈ।
ਆਪ ਦਿਖਾਵੇ ਬਾਟੜੀ,
ਤੇ ਆਪ ਹੀ ਅਕਾਲ ਪੁਰਖ ਸਤਿਗੁਰਾਂ ਦੁਆਰਾ ਭਗਤੀ ਰੂਪੀ ਬਾਟੜੀ ਨਾਮ ਰਸਤੇ ਦਾ ਹੈ। ਉਹ ਬਾਟੜੀ ਕੀ ਹੈ? ਰਸਤਾ ਦਿਖਾਵਾ ਹੈ, ਭਗਤੀ ਦਾ ਰਸਤਾ ਗੁਰੂ ਦੁਆਰਾ ਦਿਖਾਉਂਦਾ ਹੈ। ਇਸ ਕਰਕੇ
ਸੱਚੀ ਭਗਤ ਦੁਰੜਾਏ,
ਉਹਨਾਂ ਨੂੰ ਗੁਰੂ ਸਾਹਿਬ ਜੀ ਸੱਚੀ ਸੱਚਾਈ ਵਾਲੀ ਭਗਤ ਭਗਤੀ ਜਿਹੜੀ ਹੈ ਪੱਕੀ, ਦ੍ਰਿੜ ਹੋਣਾ ਦ੍ਰਿੜਾਏ ਤੋਂ ਭਾਵ ਹੈ ਦ੍ਰਿੜ ਕਰਾ ਦਿੰਦੇ ਹੈ, ਪੱਕੇ ਤੌਰ ਤੇ ਅਵਸਥਾ ਬਣਾ ਦਿੰਦੇ ਹਨ।
ਮਨ ਮੁਖ ਜੇ ਸਮਝ ਆਈਏ,
ਹੁਣ ਸਾਧ ਸੰਗਤ ਜੀ ਇਹ ਸੰਸਾਰ ਦੇ ਵਿੱਚ ਮਨੁੱਖ ਜਾਤੀ ਦੇ ਵਿੱਚ ਕਈ ਤਰ੍ਹਾਂ ਦੇ ਸੁਭਾਅ ਦੇ ਲੋਕ ਰਹਿੰਦੇ ਹੈ। ਗੁਰੂ ਨਾਨਕ ਸਾਹਿਬ ਇੱਥੇ ਦੱਸਦੇ ਹੈ ਵੀ ਜੇ ਮਨਮੁੱਖ ਨੂੰ ਦੇਖਣਾ ਹੋਵੇ ਵੀ ਨਾ ਤਾਂ ਉਹਦੇ ਪੂਛ ਹੁੰਦੀ ਹੈ ਨਾ ਉਹਦੇ ਸਿੰਘ ਹੁੰਦੇ ਨੇ, ਮਨਮੁੱਖ ਦੇ ਲੱਛਣ ਹੁੰਦੇ ਨੇ। ਤੇ ਮਨਮੁੱਖ ਕਿਸ ਨੂੰ ਕਹਿੰਦੇ ਨੇ? ਕਹਿੰਦੇ ਮਨਮੁੱਖ ਜਿਹੜਾ ਮਨ ਦੇ ਆਖੇ ਲੱਗਣ ਵਾਲਾ ਹੈ। ਮਨਮੁੱਖ ਦੀ ਇੱਕ ਨਿਸ਼ਾਨੀ ਦੱਸਦੇ ਆ ਗੁਰੂ ਨਾਨਕ ਸਾਹਿਬ ਕਿ ਆਪਾਂ ਸਾਰਿਆਂ ਨੇ ਅੰਦਰ ਆਪਣੀ ਝਾਤੀ ਮਾਰਨੀ ਹੈ ਵੀ ਕਿਤੇ ਮਨਮੁੱਖਤਾ ਤਾਂ ਨਹੀਂ ਸਾਡੇ ਅੰਦਰ ਸਿੱਖੀ ਦੇ ਲਿਬਾਸ ਵਿੱਚ ਰਹਿ ਰਹੀ, ਇਹ ਸਿੱਖਿਆ ਹੈ ਨਾ ਰੋਜ਼ ਦੀ। ਕਹਿੰਦੇ ਮਨਮੁੱਖ ਦੀ ਪਰਖ ਇਹ ਹੈ ਵੀ ਜੇ ਉਸ ਨੂੰ ਕੋਈ ਸਮਝਾਉਣਾ ਚਾਹੇ ਉਹ ਸਮਝਦਾ ਨਹੀਂ ਹੁੰਦਾ, ਆਪਣੀ ਮਰਜ਼ੀ ਕਰਦਾ, ਉਹਨੂੰ ਕਹਿੰਦੇ ਨੇ ਮਨਮੁੱਖ। ਵੇਦਾਂ ਸ਼ਾਸਤਰਾਂ ਦੇ ਮਹਾਂਵਾਕਾਂ ਦੇ ਚਾਹੇ ਜਿੰਨਾ ਮਰਜ਼ੀ ਬ੍ਰਹਮ ਗਿਆਨ ਗੁਰਬਾਣੀ ਦਾ ਸਮਝਾਈ ਜਾਓ ਪਰ ਉਹ ਸਮਝਦਾ ਹੀ ਨਹੀਂ ਹੈ। ਇਸ ਦਾ ਮਤਲਬ ਹੈ ਵੀ ਉਹ ਮਨਮੁੱਖ ਹੈ, ਗੁਰਮੁਖ ਨਹੀਂ ਅਜੇ ਬਣਿਆ। ਗੁਰੂ ਦੀ ਰਹਿਤ ਵਹਿਤ ਉੱਪਰੋਂ ਭਾਵੇਂ ਰੱਖ ਲਈ ਹੈ, ਜਿਹੜੀ ਗੁਰੂ ਦੀ ਅੰਤਰੀ ਭਾਵ ਵਿੱਚ ਰਹਿਤ ਹੈ ਉਹ ਨਹੀਂ ਰੱਖੀ। ਜਿਹੜੇ ਸਿੱਖੀ ਦੇ ਗੁਣ ਅੰਦਰ ਆਉਣੇ ਨੇ ਉਹ ਨਹੀਂ ਆਏ, ਲਿਬਾਸ ਚ ਸਿੱਖੀ ਆਈ ਹੈ। ਅੱਗੇ ਫਰਮਾਨ ਕਰਦੇ ਫਿਰ ਕੀ ਹੁੰਦਾ ਉਹਨਾਂ ਦਾ?
ਮਨਮੁੱਖ ਜੀ ਸਮਝਾਈਏ,
ਜੇ ਮਨਮੁੱਖ ਨੂੰ ਕੋਈ ਸਮਝਾਉਣਾ ਚਾਹੇ ਵੀ ਤੂੰ ਬਈ ਆਹ ਕੰਮ ਨਾ ਕਰ, ਪਰ ਉਹ ਸਮਝਾਇਆ ਹੋਇਆ ਸਮਝਦਾ ਨਹੀਂ ਹੁੰਦਾ, ਕੀ ਕਰਦਾ ਹੈ?
ਪੀ ਉੱਜੜ ਜਾਏ,
ਪੀ ਬੋੜ ਮੁੜ ਕੇ ਜੇ ਉਹਨੂੰ ਕਹੀਏ ਵੀ ਜੰਗਲ ਚ ਨਾ ਜਾਈ, ਉਜਾੜਾਂ ਨੂੰ ਜਾਊਗਾ ਵੀ ਮੈਂ ਤਾਂ ਜਾਣਾ ਇੱਧਰ ਨੂੰ, ਤੇ ਉੱਜੜ ਚੱਜਾ ਇਹ, ਇਸ ਨੂੰ ਇੱਕ ਖਿਆਲ ਰੱਖਣਾ ਵੀ ਉੱਜੜ ਨਾ ਬਣ ਜਾਵੇ। ਅਰਥ ਦੇ ਵਿੱਚ ਭਾਵੇਂ ਬਹੁਤਾ ਫਰਕ ਨਹੀਂ ਹੈ, ਚੱਜਾ ਉੱਜੜ ਜਾਏ, ਚੱਜਾ ਬੋਲਣਾ। ਇਸ ਕਰਕੇ ਵੀ ਉਹ ਫਿਰ ਸੰਸਾਰ ਰੂਪੀ ਉਜਾੜ ਵਾਲੇ ਪਾਸੇ ਨੂੰ ਜਾਊਗਾ, ਸੰਸਾਰ ਜਿਹੜਾ ਉਜਾੜ ਕਿਹਾ ਇਹਨੂੰ, ਤੇ ਮਹਾਂਪਿਆਨ ਉਦਿਆਨ ਨਗਰ ਕਰ ਮਾਨੇ ਆ, ਝੂਠ ਸਮੱਗਰੀ ਪੇਖ ਸੱਚ ਕਰ ਜਾਣੇ। ਤੇ ਇਸ ਕਰਕੇ ਇਹ ਉਜੜ ਹੈ ਤੇ ਉਜਾੜੇ ਵਾਲੀ ਜਗ੍ਹਾ। ਮਨਮੁੱਖ 84 ਲੱਖ ਜੂਨਾਂ ਦੇ ਵਿੱਚ ਇਹ ਉਜੜ ਹੈ, ਰੋਹੀ ਬਿਹਾਵਾਨ ਹੈ ਉਹਦੇ ਵਿੱਚ, ਜੰਗਲ ਦੇ ਵਿੱਚ ਜਿਵੇਂ ਕੋਈ ਇਕੱਲਾ ਹੀ ਤੁਰਿਆ ਫਿਰੇ 84 ਲੱਖ ਜੂਨ ਦੇ ਵਿੱਚ। ਉਜੜ ਉਹਨੂੰ ਕਹਿੰਦੇ ਨੇ, ਇਹੋ ਜਿਹੀ ਰੋਹੀ ਜਿਸ ਦੇ ਰਸਤੇ ਦਾ ਕੋਈ ਥੋ ਪਤੇ ਨਾ ਲੱਗੇ, ਬਾਹਰ ਨਿਕਲਣ ਦਾ ਵੀ ਰਸਤਾ ਨਾ ਮਿਲੇ, ਉਹ ਆਵਾਗਾਨ ਇਹ 84 ਲੱਖ ਜੋਨ ਇਹੀ ਉਜਾੜ ਹੈ, ਉਹਦੇ ਚ ਪੈ ਜਾਏਗਾ ਜੇ ਤੂੰ ਨਾਮ ਜਪ ਕੇ ਮੁਕਤ ਨਾ ਹੋਇਆ।
ਬਿਨ ਹਰ ਨਾਮ ਨਾ ਛੂਟ ਸੀ,
ਮਹਾਰਾਜ ਕਹਿੰਦੇ ਇਉਂ ਉਹਨਾਂ ਦਾ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ। ਉਹ ਜਾਣਗੇ ਜੂਨਾਂ ਦੇ ਵਿੱਚ, ਜੂਨਾ ਰੂਪ ਉਜਾੜਾਂ ਦੇ ਵਿੱਚ ਜਾਣਗੇ, ਇਹ ਛੁਟਕਾਰਾ ਨਹੀਂ ਹੋਵੇਗਾ।
ਬਿਨ ਹਰ ਨਾਮ ਨਾ ਛੂਟ ਸੀ,
ਹਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਿਨ ਬਗੈਰ ਨਾ ਕੋਈ ਪਿੱਛੇ ਛੂਟ ਸੀ ਛੁੱਟਿਆ ਹੈ। ਇਹ ਛੁੱਟ ਸੀ ਨਾ ਬਣ ਜਾਵੇ, ਛੂਟ ਸੀ, ਕਿਉਂਕਿ ਜਿੱਥੇ ਔਂਕੜ ਹੈ ਔਂਕੜ ਬੋਲੋ, ਜਿੱਥੇ ਦਲੈਂਕੜ ਉੱਥੇ ਦਲੈਂਕੜ ਬੋਲੋ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਭਾਈ ਛੁਟਕਾਰਾ ਨਹੀਂ ਹੈ, ਨਹੀਂ ਹੋ ਸਕਦਾ ਹੈ।
ਮਰ ਨਰਕ ਸਮਾਏ,
ਜਾਏਗਾ ਕਿੱਥੇ, ਮਰ ਕੇ ਨਰਕਾਂ ਚ ਜਾਊਗਾ, ਮੁਕਤੀ ਨਹੀਂ ਹੋ ਸਕੇਗੀ। ਮਨਮੁੱਖ ਪੁਰਖ ਜਿਹੜਾ ਜਿਤਨੇ ਨਰਕ ਸੇ ਮਨਮੁੱਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ, ਨਰਕਾਂ ਦੇ ਫਲ ਨੂੰ ਭੋਗਣਾ ਕਰੂਗਾ, ਨਰਕਾਂ ਦੇ ਸਮਾਏ ਸਮਾਉਣਾ ਕਰੇਗਾ।
ਜਨਮ ਮਰੈ ਪਰਮਾਈਐ,
ਫਿਰ ਨਰਕਾਂ ਦੇ ਵਿੱਚੋਂ ਕੱਢ ਕੇ ਜਦੋਂ ਨਰਕਾਂ ਦੀ ਸਜ਼ਾ ਪੂਰੀ ਹੋ ਜਾਊਗੀ। ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਉਸ ਨੂੰ ਮਰੈ, ਜਨਮ ਤੇ ਮਰਨ ਦੋ ਚੀਜ਼ਾਂ ਆ ਗਈਆਂ। ਜਨਮ ਮਰੈ, ਜੰਮਣ ਤੇ ਮਰਨ ਭਾਵ ਜੂਨਾਂ ਦੇ ਅੰਦਰ ਪਰਮਾਈਐ ਪਰਮਾਉਣਾ ਕਰੇਗਾ, ਉਹ ਕਰਮਾਂ ਦੇ ਅਨੁਸਾਰ ਪਰਮਣ ਕਰੇਗਾ, ਚੱਕਰ ਕੱਟਦਾ ਫਿਰੇਗਾ, ਭਰਮਾਏ ਜਾਣਗੇ ਕਿਉਂਕਿ ਉਹ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾ ਜਪਣ ਕਰਕੇ।
ਹਰ ਨਾਮ ਨਾ ਲੀਵੈ,
ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ ਜਪਦੇ, ਇਹ ਉਹਨਾਂ ਦੀ ਗੱਲ ਹੈ, ਨਾਮ ਦਾ ਚਿੰਤਨ ਨਹੀਂ ਕਰਦੇ ਹਨ, ਉਹ ਜੂਨਾਂ ਦੇ ਅੰਦਰ ਭਰਮਣ ਕਰਦੇ ਫਿਰਨਗੇ। ਇਸ ਕਰਕੇ ਜਿਹੜੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਜਪਦੇ ਹੈ, ਨਾਮ ਲੈਂਦੇ ਹੈ, ਉਹ ਅੰਮ੍ਰਿਤ ਨਾਮ ਨੂੰ ਲੈ ਕੇ ਉਹ ਭਾਈ ਮੁਕਤ ਹੋ ਜਾਂਦੇ ਨੇ। ਉਹਨਾਂ ਦੀ ਤਾਂ ਫਿਰ ਕੀਮਤ ਹੀ ਨਹੀਂ ਪਾ ਸਕਦੇ ਕੋਈ, ਨਹੀਂ ਤਾਂ ਫਿਰ ਇਸ ਤਰ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਨਾਮ ਨਹੀਂ ਲਿਆ ਵਾਹਿਗੁਰੂ ਦਾ, ਨਾਮ ਅੰਮ੍ਰਿਤ ਵੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸੁਖਾ ਵਿਸਰਾਮ, ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦਾ ਹਾਲ ਹੈ, ਜੰਮਣ ਮਰਨ ਦੇ ਵਿੱਚ ਭੁਆਂਟਣੀਆਂ ਖਾਂਦੇ ਫਿਰਦੇ ਨੇ।
ਤਾਂ ਕਿ ਕੀਮਤ ਨਾ ਪਵੇ,
ਤੇ ਸਾਰੀ ਤੁਕ ਬੋਲਦੇ ਜੀ,
ਬਿਨਾਂ ਗੁਰ ਕੀ ਸੇਵਾ,
ਗੁਰ ਸਤਿਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰੀ ਤੋਂ ਬਗੈਰ ਉਸ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਕੀਮਤ ਨਾ ਪਵੇ, ਨਹੀਂ ਪੈਂਦੀ ਹੈ। ਵਾਹਿਗੁਰੂ ਦੀ ਪ੍ਰਾਪਤੀ ਰੂਪ ਕੀਮਤ ਦਾ ਮੁੱਲ ਕਿਸ ਪਾਸੋਂ ਨਹੀਂ ਪੈ ਸਕਦਾ, ਉਹ ਅਭੇਦ ਹੋ ਜਾਂਦਾ, ਮੁੱਲ ਨਹੀਂ ਕੋਈ ਪਾ ਸਕਦਾ। ਐਸਾ ਵੀ ਹੈ, ਐਸਾ ਜੋ ਪਰਮੇਸ਼ਰ ਹੈ ਜੇ
ਜਿਹੀ ਸੇਵ ਕਰਾਈਐ,
ਤੇ ਹੰਕਾਰ ਰਹਿਤ ਹੋਣ ਵਾਸਤੇ ਸੇਵਾ ਕਰਦੇ ਹੋਏ ਤੇ ਨਿਮਰਤਾ ਵਿੱਚ ਰਹਿਣ। ਮਹਾਰਾਜ ਕਹਿੰਦੇ ਜਿਹੋ ਜੀ ਸੇਵ ਟਹਿਲ ਕਿਸੇ ਪਾਸੋਂ ਕਰਮਾਂ ਅਨੁਸਾਰ ਵਾਹਿਗੁਰੂ ਨੇ ਕਰਾਈ ਹੈ, ਤੇ ਇਹ ਇਸ ਜਿਹੀ ਸੇਵ ਕਰਾਈ ਹੈ। ਹਾਂਜੀ ਅੱਗੇ ਬੋਲੋ।
ਕਰਨੀ ਪੀ ਸਾਈ,
ਜੀਵਨ ਸਾਈ ਉਹੇ ਜਿਹੀ ਪੀ ਬੋੜਾ ਉਹ ਕਰਨੀ ਕੀਤੀ ਹੈ। ਇਹੀ ਸਾਈ ਸ਼ਬਦ ਹੈ, ਜੇ ਮਾਲਕ ਦਾ ਵਾਚਕ ਹੋਵੇ ਤਾਂ ਇਹਨੂੰ ਸਾਈ ਬੋਲਾਂਗੇ, ਫਿਰ ਮਾਲਕ ਤੋਂ ਭਾਵ ਹੈ, ਅੱਖਰ ਉਹੀ ਨਾ, ਇਹ ਥੋੜੇ ਥੋੜੇ ਭੇਦ ਨੇ, ਸਾਰੇ ਜਾਣਦੇ ਰਹੋ ਨਾਲ ਦੀ ਨਾਲ। ਤੇ ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਹੈ, ਜਿਹੋ ਜੀ ਉਹ ਕਰਾਉਂਦਾ ਸੇਵਾ ਉਹੀ ਜੀ ਕਰਨੀ ਕਮਾਈ ਪੀ ਬੋੜੋ ਹੁੰਦੀ ਹੈ, ਪ੍ਰਗਟ ਹੋ ਜਾਂਦੀ ਹੈ।
ਆਪ ਕਰੇ ਕਿਸ ਆਖੀਐ,
ਫੇ ਪਰਮੇਸ਼ਰ ਤੂੰ ਆਪ ਹੀ ਜਗ ਦੀ ਪਾਲਣਾ ਕਰਦਾ, ਉਤਪਤੀ ਕਰਦਾ, ਲੈਤਾ ਕਰੇ ਕਰਦਾ ਹੈ, ਆਪ ਕਰੇ ਆਪ ਹੀ ਕਰਦਾ, ਹੋਰ ਨਹੀਂ ਕੋਈ ਕਰ ਸਕਦਾ। ਇਸ ਕਰਕੇ ਹੋਰ ਕੋਈ ਕਰੇ ਨਹੀਂ ਸਕਦਾ, ਕਿਸ ਨੂੰ ਆਖੀਏ ਕਹਿਣਾ ਕਰੀਏ।
ਵੇਖੇ ਵਡਿਆਈ,
ਤੂੰ ਆਪਣੀ ਵਡਿਆਈ ਇੱਛਾ ਅਨੁਸਾਰ ਜੀਵਾਂ ਦੇ ਕੀਤੇ ਹੋਏ ਕਰਮਾਂ ਨੂੰ ਵੇਖੇ ਵੇਖ ਰਿਹਾ ਹੈ। ਹੇ ਪਰਮੇਸ਼ਰ ਜੀਵਾਂ ਦੀ ਕਰਨੀ ਅਨੁਸਾਰ ਉਹਨਾਂ ਨੂੰ ਵਡਿਆਈ ਦੇ ਕੇ ਬਖਸ਼ਦਾ ਹੈ।
ਗੁਰ ਕੀ ਸੇਵਾ ਸੋ ਕਰੇ,
ਸੋ ਉਹ ਪੁਰਖ ਗੁਰੂ ਦੀ ਸੇਵਾ ਟਹਿਲ ਕਰਦਾ ਹੈ, ਤੇ ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ।
ਜਿਸ ਆਪ ਕਰਾਏ,
ਜਿਸ ਪਾਸੋਂ ਸਤਿਗੁਰੂ ਪੂਰਬਲੇ ਨਿਸਕਾਮ ਕਰਮਾਂ ਦੇ ਪ੍ਰੇਰੇ ਹੋਇਆ ਆਪ ਕਰਾਏ ਕਰਾਉਣਾ ਕਰਨ, ਉਹਨਾਂ ਨੂੰ ਸੇਵਾ ਸਾਧ ਸਿੰਘ ਜੀ ਬਖਸ਼ਦੇ ਹੈ। ਨਹੀਂ ਤਾਂ ਆਪਣੇ ਝੂਠੇ ਭਾਂਡੇ ਨਹੀਂ ਮਾਂਜ ਹੁੰਦੇ, ਇਹੋ ਜਿਹਾ ਦਲਿੱਦਰ ਪੈ ਜਾਂਦਾ, ਦੂਜੇ ਦੇ ਤਾਂ ਮਾਂਜਣੇ ਕੀ ਹੈ, ਉਹ ਮਾੜੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ। ਇਸ ਕਰਕੇ ਤਾਂ ਕਿਹਾ ਵੀ ਗੁਰੂ ਘਰ ਜਿੱਥੇ ਰਹਿ ਰਹੇ ਹਾਂ, ਜਿਹੜਾ ਕੋਈ ਬਿਨਾਂ ਸੇਵਾ ਤੋਂ ਖਾਣਾ ਪੀਣਾ ਪਹਿਨਣਾ ਕਰਦਾ ਹੈ, ਉਹ ਤਾਂ ਕਈ ਕਈ ਜਨਮਾਂ ਦਾ ਕੋਹੜੀ ਹੋ ਕੇ ਮਰਦਾ। ਫਿਰ ਇਸ ਕਰਕੇ ਗੁਰਦੁਆਰੇ ਦੀਆਂ ਰੋਟੀਆਂ ਤਿੰਨ ਕੰਮ ਕਰੇਨ, ਉਹਦੇ ਵਿੱਚ ਤਿੰਨ ਕੰਮ ਤਾਂ ਪ੍ਰਤੱਖ ਰੂਪ ਦੇ ਵਿੱਚ ਹੀ ਕਰਦੇ ਨੇ। ਪਹਿਲੀ ਗੱਲ ਮੱਤ ਮਾਰਨ, ਬੁੱਧੀ ਮਾਰੀ ਜਾਂਦੀ ਹੈ, ਮਾੜੇ ਮਾੜੇ ਬਚਨ ਬੋਲੂ, ਮਾੜੇ ਕਰਮ ਕਰੂਗਾ, ਸ਼ਰਾਰਤਾਂ ਕਰੂਗਾ, ਚੰਚਲਤਾ ਹੀ ਕਰੂਗਾ, ਇਹ ਮਾੜੇ ਕਰਮ ਦੀ ਨਿਸ਼ਾਨੀ। ਮੱਤ ਮਾਰਨ, ਮੱਤ ਮਾਰੇਗੀ ਹੈ, ਹੱਡ ਗਾਲਣ, ਦਲਿੱਦਰੀ ਹੋਜੂਗਾ, ਦਿਨੇ ਵੀ ਸੁੱਤਾ ਰਹੂ, ਉੱਦਮ ਕਰਨ ਨਾ ਦੇਣ, ਉੱਦਮ ਨਹੀਂ ਰਹੂਗਾ। ਫਿਰ ਉਹ ਹੱਡਾਂ 'ਚ ਬਹਿਗੀਆਂ ਰੋਟੀਆਂ ਗੁਰਦੁਆਰੇ ਦੀਆਂ, ਹੋਰ ਨਹੀਂ ਕੋਈ ਗੱਲ ਹੈ। ਅਤੇ ਸੇਵਾ ਕਰਨ ਵਾਲਾ ਫੁਰਤੀ ਰਹੂਗੀ, ਉਹਦੇ 'ਚ ਇੱਕ ਸਰੀਰ ਤੰਦਰੁਸਤ ਹੋਊਗਾ, ਬਿਮਾਰੀ ਨਹੀਂ ਲੱਗਦੀ। ਇਸ ਕਰਕੇ ਇਹ ਸੇਵਾ ਜਿਹੜੀ ਹੈ ਗੁਰੂ ਕਿਰਪਾ ਕਰੇ, ਮੰਗਣੀ ਚਾਹੀਦੀ ਹੈ ਮਹਾਰਾਜ ਤੋਂ, ਮਹਾਰਾਜ ਕਿਰਪਾ ਕਰੋ ਅਤੇ ਤੁਸੀਂ ਆਪਣੇ ਦਰ ਘਰ ਦੀ ਸੇਵਾ ਕਰਾਓ। ਤੇ ਮਹਾਰਾਜ ਸਾਹਿਬ ਨੂੰ ਬੇਨਤੀਆਂ ਕਰੀਏ।
ਨਾਨਕ ਸਿਰ ਦੇ ਛੂਟੀ ਹੈ,
ਤੇ ਇਸ ਨੂੰ ਭਾਈ ਫਿਰ ਦਲੈਂਕੜ ਹੋਣ ਕਰਕੇ ਛੂਟੀ ਹੈ ਕਹਿਣਾ, ਜਾਣੀ ਛੁੱਟੀ ਹੈ ਨਾ ਹੋਵੇ ਪਾਠ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਆ ਕਿ ਪਰਮੇਸ਼ੁਰ ਅੱਗੇ ਹੰਕਾਰ ਰੂਪੀ ਸਿਰ ਜਿਹੜਾ ਨਾ ਉਹਨੂੰ ਭੇਟ ਕਰ ਦਈਏ, ਸਿਰ ਦੇ ਛੁੱਟੀਏ, ਜਿਹੜਾ ਅੰਦਰੋਂ ਹੰਕਾਰ ਕੱਢ ਦੇਣਾ। ਬਸ ਉਹ ਹੰਕਾਰ ਇੰਨਾ ਜੁੜਿਆ ਹੋਇਆ ਜਿਵੇਂ ਸਾਡਾ ਸਿਰ ਧੜਦੇ ਨਾਲ ਜੁੜਿਆ ਹੋਇਆ। ਹੰਕਾਰ ਅੰਤਸ਼ਕਰਨ ਰੂਪੀ ਧੜਦੇ ਨਾਲ ਜੁੜਿਆ ਹੋਇਆ। ਹੰਕਾਰ ਵੱਢਤਾ ਸਮਝ ਲਓ ਵੀ ਸਿਰ ਵੱਢਿਆ ਗਿਆ ਕਿਸਮ ਦਾ। ਕਹਿੰਦੇ ਛੁਟਕਾਰਾ ਤਾਂ ਹੋਊਗਾ ਜੇ ਹੰਕਾਰ ਰੂਪੀ ਸਿਰ ਵੱਢ ਕੇ ਗੁਰੂ ਦੇ ਚਰਨਾਂ ਚ ਭੇਟ ਕਰ ਦਈਏ, ਨਿਰਹੰਕਾਰ ਹੋ ਜਾਈਏ।
ਦਰਗਹ ਪਤ ਪਾਏ
ਭਾਈ, ਫੇਰ ਦਰਗਾਹ ਦੇ ਵਿੱਚ ਇੱਜ਼ਤ ਮਿਲੇਗੀ। ਨਹੀਂ ਤਾਂ ਹੰਕਾਰ ਨੇ ਦਰਗਾਹ ਦੇ ਵਿੱਚ ਵੀ ਰੋਲ ਦੇਣਾ, ਇੱਥੇ ਵੀ ਰੋਲਦਾ। ਹੰਕਾਰ ਬਹੁਤ ਹੀ ਬੁਰੀ ਚੀਜ਼ ਹੈ, ਕਾਮੀ ਨੂੰ ਵੀ ਬਖਸ਼ ਦਿੰਦੇ ਆ ਮਹਾਰਾਜ। ਕਹਿੰਦੇ ਚਲੋ ਕੋਈ ਨਹੀਂ ਬਈ ਮੇਰੀ ਮਾਇਆ ਪਰਬਲ ਹੈ। ਕ੍ਰੋਧੀ ਨੂੰ ਵੀ ਬਖਸ਼ਦੇ ਆ ਵੀ ਕੋਈ ਨਹੀਂ ਕਿਤੇ ਗੁੱਸਾ ਆ ਗਿਆ ਹੋਰ। ਲੋਭੀ ਨੂੰ ਵੀ ਬਖਸ਼ਦੇ ਆ ਵੀ ਚੋ ਮਨ ਇਹਦਾ ਲਾਲਚ ਦੇ ਵੀ ਆਵੇ। ਮੋਹ ਦੇ ਵਿੱਚ ਕਿਸੇ ਨੂੰ ਬਖਸ਼ਦੇ, ਪਰ ਜਦੋਂ ਹੰਕਾਰ ਦੀ ਗੱਲ ਆ ਗਈ ਉਹਨੂੰ ਬਖਸ਼ਦੇ ਨਹੀਂ, ਨੌਹਾਂ ਨਾਲੇ ਪਾੜਿਆ ਫਿਰ ਉਹਨੂੰ ਤਾਂ, ਉਹਨੂੰ ਤਾਂ ਸਜ਼ਾ ਹੀ ਦਿੰਦੇ ਆ ਮਹਾਰਾਜ। ਇਹ ਸਾਰਿਆਂ ਤੋਂ ਮਾੜਾ ਹੈ। ਅਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਤੱਡਿਆਂ ਕਰ ਕਰ ਮੰਗਾਏ। ਦਰਗਾਹ ਦੇ ਵਿੱਚ ਉਹਦੀ ਇੱਜ਼ਤ ਨਹੀਂ ਰਹਿੰਦੀ, ਪਤ ਰੋਲੀ ਜਾਂਦੀ ਹੈ ਜਿਵੇਂ ਹਰਨਾਕਸ਼ ਦੀ ਪਤ ਰੋਲੀ ਸੰਸਾਰ ਦੇ ਵਿੱਚ, ਕੰਸ ਦੀ ਰੋਲੀ, ਦੁਰਯੋਧਨ ਦੀ ਰੋਲੀ, ਅਹੰਕਾਰੀਆਂ ਦੀ ਪਤ ਰੁਲਦੀ ਹੈ।
ਆਸਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਦਰ ਹੀ ਮਹਾਰਾਜ ਸਾਹਿਬ ਦਾ ਪਾਵਨ ਬਚਨ ਹੈ।
ਰੂੜੋ ਠਾਕੁਰ ਮਹਾਰੂ,
ਹੇ ਭਾਈ ਠਾਕੁਰ ਪਰਮੇਸ਼ੁਰ। ਠਾਕੁਰ ਕਿਹਨੂੰ ਕਹਿੰਦੇ ਨੇ? ਰੋਜੀ ਦੇ ਕੇ ਜਿਹੜਾ ਠਾ ਠਹਿਰਾਉਣ ਵਾਲਾ ਹੋਵੇ, ਤੇ ਇੱਕ ਕਰਤਾ ਕਰਨ ਵਾਲਾ ਹੋਵੇ, ਸ੍ਰਿਸ਼ਟੀ ਦਾ ਰਚੈਤਾ ਹੋਵੇ, ਰਾ ਰੁਦਰ ਤੇ ਸ਼ਿਵਜੀ ਰੂਪ ਹੋ ਕੇ ਲੈਤਾ ਕਰਨ ਵਾਲਾ ਹੋਵੇ, ਵਿਸ਼ਨੂੰ ਰੂਪ ਹੋ ਕੇ ਰੋਜੀ ਦਿੰਦਾ ਹੋਵੇ, ਤੇ ਬ੍ਰਹਮਾ ਰੂਪ ਹੋ ਕੇ ਜਿਹੜਾ ਉਹ ਇਹ ਗੁਣ ਨੇ ਉਸਦੇ ਸ੍ਰਿਸ਼ਟੀ ਨੂੰ ਰਚਣ ਵਾਲਾ ਹੋਵੇ, ਉਹਨੂੰ ਇਕੱਠੇ ਨੂੰ ਠਾਕੁਰ ਈਸ਼ਵਰ ਦਾ ਵਾਚਕ ਠਾਕੁਰ ਦਾ ਹੈ। ਉਹ ਕੈਸਾ ਹੈ ਭਾਈ ਪਰਮੇਸ਼ੁਰ? ਉਤਪਤ ਲੈਤਾ ਪਾਲਣਾ ਕਰਨ ਵਾਲਾ ਸਤ ਚਿਤ ਆਨੰਦ ਸਰੂਪ, ਉਹ ਬੜਾ ਉਹ ਰੂੜੋ ਸੁੰਦਰ ਹੈ ਅਤੇ ਸਾਰਿਆਂ ਦੇ ਹਿਰਦੇ ਦੇ ਅੰਦਰ। ਤੇ ਜਿਹੜਾ ਮਾਹਰੋ ਜਾਣੂ ਹੈ, ਸਾਰਿਆਂ ਦਾ ਜਾਣੂ ਹੈ, ਭੇਤੀ ਹੈ ਮਾਹਰੋ ਦੇ ਅਰਥ ਨੇ ਇਹ। ਇਸ ਕਰਕੇ ਐਸਾ ਜੋ ਪਰਮੇਸ਼ੁਰ ਸਾਰਿਆਂ ਦਾ ਭੇਤੀ ਹੈ, ਰੂੜੋ ਠਾਕੁਰ ਮਾਹਰੋ। ਤੇ ਦੂਸਰਾ ਹੈ, ਪਹਿਲਾ ਹੋ ਗਿਆ ਵੀ ਮਾਹਰੋ ਜਾਣੂ ਹੈ, ਤੇ ਦੂਸਰਾ ਹੋ ਗਿਆ ਮਾਹਰੋ ਮੁਖੀ ਹੈ ਮਾਹਰੋ। ਤੇ ਉਹ ਮਾਹਰ ਨੂੰ ਇਸ ਤਰ੍ਹਾਂ ਮੁਖੀ ਦੇ ਵਿੱਚ ਵੀ ਵਰਤ ਗਿਆ ਹੈ। ਤੇ ਤੀਸਰਾ ਇਹਦਾ ਅਰਥ ਹੈ ਵੀ ਜਿਹੜਾ ਉਹ ਪਰਮੇਸ਼ੁਰ ਵਾਹਿਗੁਰੂ ਹੈ, ਮਹਾਨਾਮ ਚੰਦਰਮਾ ਦਾ ਹੈ, ਉਹ ਚੰਦਰਮਾ ਦੀ ਨਿਆਈ ਤੇ ਰੋ ਨਾਮ ਰੂਹਾਂ ਦੇ ਤਾਈ ਪ੍ਰਕਾਸ਼ਨ ਵਾਲਾ ਹੈ। ਐਸਾ ਜਿਹੜਾ ਪਰਮੇਸ਼ੁਰ ਵਾਹਿਗੁਰੂ ਹੈ, ਤੇ ਐਸਾ ਪਰਮੇਸ਼ੁਰ ਵਾਹਿਗੁਰੂ ਅਕਾਲ ਪੁਰਖ ਅੰਤਰਜਾਮੀ ਹੈ, ਉਹਦੀ ਜਾਣਕਾਰੀ ਦਿੱਤੀ ਹੈ ਵੀ ਇਸ ਤਰ੍ਹਾਂ ਦਾ ਮਾਹਰੂ ਹੈ, ਉਹ ਪ੍ਰਸਿੱਧ ਵੀ ਹੈ ਤੇ ਰੂੜੋ ਸੁੰਦਰ ਵੀ ਹੈ, ਠਾਕੁਰ ਹੈ, ਪ੍ਰਸਿੱਧ ਹੈ ਵੇਦਾਂ ਸ਼ਾਸਤਰਾਂ ਦੇ ਅੰਦਰ। ਵਾਹਿਸਾ ਵਾਹਿਗੁਰੂ
ਰੂੜੀ ਗੁਰਬਾਣੀ,
ਉਹਦੀ ਪ੍ਰਾਪਤੀ ਵਾਲੀ ਜਿਹੜੀ ਸਤਨਾਮ ਜਾਂ ਗੁਰਬਾਣੀ ਮੂਲ ਮੰਤਰ ਹੈ, ਵਾਹਿਗੁਰੂ ਮੰਤਰ ਹੈ ਜਾਂ ਗੁਰਬਾਣੀ, ਇਹ ਗੁਰਾਂ ਦੀ ਬਾਣੀ ਵੀ ਰੂੜੀ ਸੁੰਦਰ ਹੈ। ਉਠਾਕਰ ਪਰਮੇਸ਼ੁਰ ਸਤਿਗੁਰਾਂ ਦੀ ਸੁੰਦਰ ਬਾਣੀ ਜਿਹੜੀ ਹੈ, ਬਾਣੀ ਦੁਆਰਾ ਸਾਰੀਆਂ ਰੂਹਾਂ ਨੂੰ ਚੰਦਰਮਾ ਦੀ ਨਿਆਈ ਪ੍ਰਕਾਸ਼ਨ ਵਾਲਾ ਹੈ, ਸਾਰਿਆਂ ਦਾ ਮਹਿਰਮ ਹੈ। ਤੇ ਮਾਹਰੂ ਦਾ ਚੌਥਾ ਅਰਥ ਹੈ ਮਹਿਰਮ ਹੈ, ਜਾਣਨ ਵਾਲਾ ਹੈ। ਇਹ ਚਾਰ ਅਰਥ ਮਾਹਰੂ ਦੇ ਕੀਤੇ ਹੈ ਸੰਪਰਦਾ ਦੇ ਵਿੱਚ, ਤੇ ਰੂੜੂ ਦਾ ਅਰਥ ਇੱਕੋ ਹੀ ਰੱਖਣਾ ਸੁੰਦਰ ਹੀ ਹੈ। ਤੋ ਇਸ ਕਰਕੇ ਅੱਗੇ ਦੱਸਦੇ ਹਨ,
ਵੱਡਾ ਭਾਗ ਸਤਿਗੁਰ ਮਿਲੇ,
ਵੱਡੇ ਉੱਤਮ ਭਾਗ ਹੋਣ, ਪੂਰਨ ਭਾਗ ਹੋਣ, ਤਾਂ ਸਤਿਗੁਰੂ ਦਾ ਮਿਲਾਪ ਹੁੰਦਾ ਹੈ।
ਪਾਈਐ ਪਦ ਨਿਰਵਾਣੀ,
ਸਾਰਿਆਂ ਦਾ ਨਿਰਵਾਣੀ ਬੰਧਨਾਂ ਤੋਂ ਰਹਿਤ, ਤੇ ਪਦ ਰੁਤਬਾ ਜਿਹੜਾ ਹੈ ਉਹਨੂੰ ਪਾ ਲਈਦਾ, ਫਿਰ ਬੰਧਨਾਂ ਤੋਂ ਰਹਿਤ ਮੁਤਬਾ ਮਰਾਤਬਾ ਕੀ ਹੈ? ਮੁਕਤੀ ਦਾ ਹੀ ਹੈ, ਕੇਵਲ ਮੋਕਸ਼ ਮਿਲ ਜਾਂਦੀ ਹੈ।
ਮੈਂ ਓਲ ਗਿਆ ਓਲ ਗੀ,
ਤੇ ਹੁਣ ਸੱਚੇ ਪਾਤਸ਼ਾਹ ਦੇ ਅੱਗੇ ਚਰਨਾਂ ਚ ਬੇਨਤੀ ਹੈ। ਇਹ ਦੋ ਪਾਠ ਨੇ ਭਾਈ, ਮੈਂ ਓਲ ਗਿਆ ਓਲ ਗੀ ਪਾਠ ਇਹ ਮੁੱਖ ਹੈ, ਉਹ ਲੱਗਿਆ ਉਹ ਲੱਗੀ ਇਹ ਦੂਸਰਾ ਪਾਠ ਹੈ। ਹੇ ਪਰਮੇਸ਼ੁਰ, ਮੈਂ ਤਾਂ ਆਪ ਜੀ ਦੇ ਓਲ ਗਿਆ ਦਾਸਾਂ ਦਾ ਵੀ ਓਲ ਗੀ ਦਾਸ ਹਾਂ। ਮੈਂ ਮਨ ਕਰਕੇ ਓਲ ਗਿਆ ਦਾਸ ਬਾਣੀ ਕਰਕੇ ਵੀ ਦਾਸ ਹਾਂ। ਇਸ ਕਰਕੇ ਹੇ ਵਾਹਿਗੁਰੂ ਹਮ
ਛੋਰੂ ਥਾਰੇ
ਤੇ ਅਸੀਂ ਸਰੀਰ ਕਰਕੇ ਵੀ ਥਾਰੇ ਤੁਹਾਡੇ ਛੋਰੂ ਛੋਟੇ ਬੱਚੇ ਹਾਂ, ਭਾਵ ਸੇਵਕ ਹਾਂ। ਕਈ ਇਲਾਕਿਆਂ ਦੇ ਅਪਵਾਦ ਛੋਕਰਾ ਕਹਿੰਦੇ ਹੈ ਛੋਰੂ, ਤੇ ਇਸ ਕਰਕੇ ਅਸੀਂ ਮਹਾਰਾਜ ਤੁਹਾਡੇ ਛੋਟੇ ਨੂੰ ਕਹਿੰਦੇ ਨਾ, ਆਪ ਸਾਡੀ ਰੱਖਿਆ ਕਰੋ। ਮੈਂ ਓਲ ਗਈ ਹਮ ਛੋਰੂ ਥਾਰੇ, ਮੈਂ ਉਹ ਲੱਗੀ ਆ, ਦੂਸਰੇ ਅਰਥ ਵਿੱਚ ਉਹ ਲੱਗੀ ਆ, ਉਹ ਲੱਗੀ ਹੇ ਸੱਚੇ ਪਾਤਸ਼ਾਹ, ਜੋ ਭਗਤਾਂ ਨੂੰ ਭਗਤੀ ਰੂਪ ਪ੍ਰੇਮ ਦੀ ਲਗਨ ਲੱਗੀ ਹੈ, ਉਹ ਲਗਨ ਮੈਨੂੰ ਵੀ ਲੱਗ ਜਾਵੇ। ਆਪ ਜੀ ਕਿਰਪਾ ਕਰੋ, ਅਸੀਂ ਤੁਹਾਡੇ ਛੋਰੂ ਛੋਟੇ ਬਾਲਕ ਹਾਂ, ਸਾਨੂੰ ਵੀ ਉਹ ਭਗਤਾਂ ਵਾਲੀ ਪ੍ਰੇਮ ਦੀ ਲਗਨ ਲੱਗ ਜਾਵੇ।
ਜਿਉਂ ਤੂੰ ਰਾਖੈ ਤਿਉਂ ਰਹਾ,
ਹੇ ਸੱਚੇ ਪਾਤਸ਼ਾਹ ਜਿਉਂ ਜਿਵੇਂ ਤੁਸੀਂ ਸਾਨੂੰ ਰਾਖੇ ਰੱਖਣਾ ਕਰੋ, ਤਿਉਂ ਤਿਵੇਂ ਅਸੀਂ ਤੁਹਾਡੇ ਭਾਣੇ ਵਿੱਚ ਮਹਾਰਾਜ ਰਹਾ ਰਹਿਣਾ ਕਰੀਏ ਜੀ।
ਮੁਖ ਨਾਮ ਹਮਾਰੇ,
ਸਾਡੇ ਪ੍ਰਤੱਖ ਮੁਖ ਦੇ ਵਿੱਚ, ਇਹ ਜਿਹੜਾ ਪ੍ਰਤੱਖ ਮੂੰਹ ਹੈ ਇਹਦੇ ਵਿੱਚ ਵੀ ਨਾਮ ਹਮਾਰੇ ਨਾਮ ਹੀ ਰਹੇ ਮੁਖ ਦੇ ਵਿੱਚ, ਕਦੇ ਕੋਈ ਗੰਦੀ ਗੱਲ ਨਾ ਆਵੇ, ਕੌੜਾ ਵਚਨ ਨਾ ਆਵੇ, ਈਰਖਾ ਦਾ ਵਚਨ ਨਾ ਆਵੇ, ਨਾਮ ਹੀ ਰਹੇ ਸਾਡੇ ਮੁਖ ਵਿੱਚ, ਇਹ ਕਿਰਪਾ ਕਰ ਦਿਓ। ਦੂਸਰਾ ਜਾ ਕੇ ਅੰਤਹਕਰਨ ਰੂਪੀ ਮੁਖ ਦੇ ਵਿੱਚ ਤੁਹਾਡਾ ਅੰਮ੍ਰਿਤ ਨਾਮ ਰਹੇ, ਇਹ ਬਖਸ਼ਿਸ਼ ਕਰ ਦਿਓ। ਹਿਰਦੇ ਦੇ ਵਿੱਚ ਕੋਈ ਹੋਰ ਚਿਤਵਣੀ ਨਾ ਰਹੇ, ਤੁਹਾਡਾ ਨਾਮ ਹੀ ਰਹੇ ਸਾਡੇ। ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਦਰਸ਼ਨ ਕੀ ਪਿਆਸਾ ਘਣੀ,
ਸਾਨੂੰ ਆਪ ਜੀ ਦੇ ਦਰਸ਼ਨ ਦੀਦਾਰਾਂ ਦੀ ਘਣੀ ਨਾਮ ਬਹੁਤੀ ਦਾ ਹੁੰਦਾ, ਬਹੁਤੀ ਹੀ ਪਿਆਸਾ ਤ੍ਰੇਹ ਲੱਗੀ ਹੋਈ ਹੈ ਦਰਸ਼ਨਾਂ ਦੀ। ਦਰਸ ਤੇਰੇ ਕੀ ਪਿਆਸ ਮਨ ਲਾਗੀ, ਜਿਵੇਂ ਪਾਣੀ ਦੀ ਪਿਆਸ ਲੱਗੀ ਹੁੰਦੀ, ਤੇਰੇ ਮਿਲਣ ਦੀ ਪਿਆਸ ਹੈ ਮਹਾਰਾਜ।
ਭਾਣੇ ਮਨ ਭਾਈਐ,
ਰਜਾ ਵਿੱਚ ਚੱਲੀਏ ਤਾਂ ਤੇਰੇ ਮਨ ਵਿੱਚ ਭਾਈਐ ਚੰਗਾ ਲੱਗੀਦਾ, ਜਿਹੜਾ ਤੇਰੀ ਰਜਾ ਵਿੱਚ ਚੱਲਦੇ ਨੇ ਉਹ ਤੈਨੂੰ ਚੰਗੇ ਲੱਗਦੇ ਹਨ।
ਮੇਰੇ ਠਾਕੁਰ ਹੱਥ ਵਰਿਆਈਆ,
ਮੇਰੇ ਠਾਕੁਰ ਮਾਲਕ ਅਕਾਲ ਪੁਰਖ ਦੇ ਹੱਥ ਦੇ ਵਿੱਚ ਲੋਕ ਪੁਰਲੋਕ ਦੀਆਂ, ਹੇ ਵਾਹਿਗੁਰੂ ਤੁਹਾਡੇ ਹੱਥਾਂ ਦੇ ਵਿੱਚ ਹੀ ਵਡਿਆਈਆਂ ਉਸਤਤ ਹਨ, ਇਹ ਵਡਿਆਈਆਂ ਜਸ ਤੁਹਾਡੇ ਹੱਥਾਂ ਦੇ ਵਿੱਚ ਹੈ, ਆਪ ਕਿਰਪਾ ਕਰੋ।
ਭਾਣੇ ਪਤ ਪਾਈਐ,
ਪਤ ਪਤੀ ਪਰਮੇਸ਼ਰ ਜੇ ਤੁਹਾਡੇ ਭਾਣੇ ਹੁਕਮ ਨੂੰ ਮੰਨੀਏ ਹੇ ਵਾਹਿਗੁਰੂ ਤਾਂ ਤੈਨੂੰ ਭਾਣੇ ਭਾ ਜਾਈਏ, ਤਾਂ ਹੀ ਤੇਰੀ ਪ੍ਰਾਪਤੀ ਪਾਈਏ ਪਾਈ ਦੀ ਹੈ, ਬ੍ਰਹਮ ਗਿਆਨੀਆਂ ਵਾਲੀ ਪ੍ਰਤਿਸ਼ਠਾ ਨੂੰ ਪਾ ਲਈਦਾ ਹੈ।
ਸਾਚਾ ਦੂਰ ਨਾ ਜਾਣੀਐ,
ਜੇ ਮਹਾਰਾਜ ਕਹਿੰਦੇ ਹੇ ਗੁਰਸਿੱਖੋ, ਸੱਚਾ ਜਿਹੜਾ ਵਾਹਿਗੁਰੂ ਅਕਾਲ ਪੁਰਖ ਹੈ ਨਾ, ਉਹਨੂੰ ਦੂਰ ਨਾ ਜਾਣੀਏ, ਦੂਰ ਨਹੀਂ ਜਾਣੀਦਾ, ਦੂਰ ਜਾਣਨਾ ਨਹੀਂ ਚਾਹੀਦਾ, ਕਿਉਂਕਿ ਉਹ ਤਾਂ ਨੇੜੇ ਹੈ।
ਅੰਤਰ ਹੈ ਸੋਈ,
ਉਹ ਬਾਹਰ ਬ੍ਰਹਮੰਡ ਵਿੱਚ ਵਿਆਪਕ ਹੈ, ਸੋਈ ਉਹੀ ਸਾਰਿਆਂ ਦੇ ਅੰਤਸ਼ ਕਰਨ ਦਾ ਸਾਖੀ ਰੂਪ ਹੋ ਕਰਕੇ ਪ੍ਰਕਾਸ਼ ਕਰ ਰਿਹਾ, ਉਹ ਪ੍ਰਕਾਸ਼ ਰੂਪ ਅੰਦਰ ਹੀ ਹੈ।
ਜਹ ਦੇਖਾ ਤਹ ਰਵ ਰਹੇ,
ਜਿੱਥੇ ਵੀ ਸੰਸਾਰ ਵਿੱਚ ਦੇਖਦੇ ਹਾਂ ਉੱਥੇ ਵਾਹਿਗੁਰੂ ਰੱਬ ਵਿਆਪਕ ਹੋ ਰਿਹਾ ਹੈ, ਹੇ ਵਾਹਿਗੁਰੂ ਤੂੰ ਉੱਥੇ ਹੈ।
ਕਿਨ ਕੀਮਤ ਹੋਈ,
ਉਹਦੀ ਪ੍ਰਾਪਤੀ ਦੀ ਕੀਮਤ ਮੁੱਲ ਕਿਨ ਕਿਸਨੇ, ਭੇਦਵਾਦੀ ਵਾਲੇ ਜਿਹੜੇ, ਭੇਦਵਾਦੀਆਂ ਦਾ ਵੀ ਮਤ ਹੈ ਨਾ, ਭੇਦਵਾਦੀ ਜਿਹੜੇ ਬੁੱਧੀ ਵਾਲੇ ਨੇ ਉਹਨਾਂ ਨੂੰ ਇਹ ਕਿਨ ਕੀਮਤ ਹੋਈ, ਕਿਹਨੂੰ ਹੋਣੀ ਹੈ ਕੀਮਤ, ਭਾਵ ਉਹਨਾਂ ਪਾਸੋਂ ਇਹ ਮੁੱਲ ਪ੍ਰਾਪਤੀ ਰੂਪ ਨਹੀਂ ਪਾਇਆ ਜਾਂਦਾ, ਅਭੇਦ ਨਹੀਂ ਹੋ ਸਕਦੇ, ਭੇਦ ਉਹਨਾਂ ਦੀ ਬੁੱਧੀ ਉਹ ਭੇਦਵਾਦੀ ਵਾਲੀ ਹੈ, ਉਹ ਨਹੀਂ ਤੇਰੀ ਪ੍ਰਾਪਤੀ ਦਾ ਮੁੱਲ ਪਾ ਸਕਦੇ।
ਆਪ ਕਰੇ ਆਪੇ ਹਰੇ,
ਪਰਮੇਸ਼ਰ ਆਪ ਹੀ ਸਾਰੇ ਜਗਤ ਨੂੰ ਪੈਦਾ ਕਰੇ ਕਰਦਾ ਹੈ, ਆਪ ਕਰੇ ਤੇ ਫਿਰ ਆਪੇ ਤੇ ਆਪੇ ਹੀ ਪਾਲਣਾ ਕਰਕੇ ਹਰੇ ਭਰੇ ਕਰਨ ਵਾਲਾ ਹੈ, ਹਰੇ ਹਰਿਆਵਲਾ ਲਿਆਉਣ ਵਾਲਾ ਹੈ, ਤੇ ਜਿਹੜਾ ਮਰ ਗਿਆ ਉੱਥੇ ਕੋਈ ਹਰਿਆਵਲ ਨਹੀਂ ਹੁੰਦੀ, ਬਿਰਸ਼ ਵੜਤਾ ਪੱਤੇ ਸੁੱਕ ਜਾਂਦੇ ਨੇ। ਇਸੇ ਤਰ੍ਹਾਂ ਤੇਰੀ ਸੱਤਾ ਕਰਕੇ ਹੀ ਇਹ ਵਾਹਿਗੁਰੂ ਸਾਰਿਆਂ ਦੇ ਹਿਰਦਿਆਂ ਦੀਆਂ, ਤੇ ਫਿਰ ਤੁਸੀਂ ਕਰਤੂਤਾਂ ਨੂੰ ਜਿੱਥੇ ਸੰਸਾਰ ਨੂੰ ਹਰੇ ਭਰੇ ਕਰਨ ਵਾਲਿਓ ਵੇਖੈ
ਵਡਿਆਈ,
ਤੇ ਸਾਰਿਆਂ ਦੀਆਂ ਕਰਤੂਤਾਂ ਜਿਹੜੇ ਕਰਮ ਕਰ ਰਹੇ ਉਹਨਾਂ ਨੂੰ ਵੇਖਣ ਵਾਲਾ ਵੀ ਹੈ, ਤੇ ਆਪ ਹੀ ਆਪਣੀ ਵਡਿਆਈ ਇੱਛਾ ਤੇ ਜਾਂ ਉੱਚਤਾ ਦੇ ਅਨੁਸਾਰ ਚੰਗੇ ਮੰਦੇ ਕਰਮਾਂ ਦੀ ਜੀਵਾਂ ਨੂੰ ਸਜ਼ਾ ਦੇਣਾ, ਵਡਿਆਈਆਂ ਦੇਣਾ ਜਿਹੋ ਜਿਹੇ ਕਿਸੇ ਨੇ ਕਰਮ ਕੀਤੇ ਹੁੰਦੇ। ਆਪ ਕਰੇ ਆਪੇ ਹਰੇ, ਵੇਖੇ ਵਡਿਆਈ, ਇੱਕ ਵਾਰੀ ਬੋਲਦੇ ਜੀ,
ਆਪ ਕਰੇ ਆਪੇ ਹਰੇ ਵੇਖੈ ਵਡਿਆਈ।
ਆਪ ਹੀ ਸਰੂਪ ਜਿਹੜਾ ਗੁਰੂ ਸਰੂਪ ਹੋ ਜਾਂਦਾ ਆਪ, ਇਹ ਵੀ ਤੇਰਾ ਹੀ ਸਰੂਪ ਹੈ ਜਿਹੜਾ ਗੁਰੂ ਸਰੂਪ ਦੇ ਵਿੱਚ ਅਸੀਂ ਦੇਖਦੇ ਹਾਂ। ਤੁਸੀਂ ਗੁਰੂ ਸਰੂਪ ਦੇ ਵਿੱਚ ਹੋ ਕੇ ਸਤਨਾਮ ਦਾ ਉਪਦੇਸ਼ ਕਰਦੇ ਹੋ, ਆਪ ਹੀ ਅਧਿਕਾਰੀ ਹੋ ਕੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਨਾਮ ਮੰਤਰ ਦੇ ਜਿਹੜਾ ਉਹਦੇ ਜਪਣ ਨੂੰ ਅਭਿਆਸ ਕਰਦੇ ਹਾਂ। ਅਭਿਆਸ ਕਰਨ ਵਾਲਾ ਵੀ ਆਪ ਹੀ ਹੈ, ਆਪ ਹੀ ਆਪਣੇ ਸਰੂਪ ਨੂੰ ਤਤਵੇਤਾ ਹੋ ਕੇ ਵੇਖਿਆ ਵੇਖ ਲੈਂਦਾ ਤੇ ਆਪ ਹੀ ਵੇਖਣ ਵਾਲਿਆਂ ਨੂੰ ਸਰੂਪ ਦੀ ਵਡਿਆਈ ਸੋਭਾ ਦੇਣ ਵਾਲਾ ਹੈ।
ਗੁਰਮੁਖ ਹੋਏ ਨਿਹਾਲੀ ਹੈ,
ਗੁਰਾਂ ਦੁਆਰਾ ਗੁਰਮੁਖ ਹੋ ਕੇ ਸੱਚ ਸਰੂਪ ਨੂੰ ਵੇਖ ਲਈਦਾ ਹੈ।
ਇਹੋ ਕੀਮਤ ਪਾਈ,
ਇਸ ਤਰੀਕੇ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਰੂਪੀ ਕੀਮਤ ਪਾਈ ਜਾਂਦੀ ਹੈ, ਗਿਆਨ ਰੂਪੀ ਕੀਮਤ ਪਾਈ ਜਾਂਦੀ ਹੈ।
ਜੀਵ ਦਿਆ ਲਾਹ ਮਿਲੈ,
ਜੇ ਮਨੁੱਖ ਜਿਹੜਾ ਨਾ ਜਨਮ ਵਿੱਚ ਜਿਉਂਦਿਆਂ ਹੋਇਆਂ ਜਿਉਂਦਿਆਂ ਅੰਮ੍ਰਿਤ ਨਾਮ ਦਾ ਜਿਹੜਾ ਲਾਹਾ ਲਾਭ ਮਿਲੇ ਪ੍ਰਾਪਤ ਹੋ ਜਾਵੇ,
ਗੁਰ ਕਾਰ ਕਮਾਵੇ,
ਗੁਰ ਸਤਿਗੁਰਾਂ ਦੀ ਦੱਸੀ ਭਗਤੀ ਰੂਪੀ ਕਾਰ ਨੂੰ ਕਮਾਵੇ, ਕਮਾਉਣਾ ਕਰੇ, ਇਹ ਕਮਾਈ ਕਰੇ।
ਪੂਰਬ ਹੋਵੇ ਲਿਖਿਆ,
ਪੂਰਬ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਈਸ਼ਵਰ ਨੇ ਜਿਹਨਾਂ ਦੇ ਮੱਥੇ ਦੇ ਉੱਤੇ ਸਾਧ ਸਿੰਘ ਜੀ ਇਹ ਲੇਖ ਲਿਖ ਦਿੱਤਾ ਹੋਵੇ ਕਿ ਸਤਿਗੁਰੂ ਪ੍ਰਾਪਤ ਹੋਣਗੇ
ਤਾਂ ਸਤਿਗੁਰ ਪਾਵੇ,
ਤਾਂ ਉਹਨਾਂ ਨੂੰ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਸਤਿਗੁਰਾਂ ਦਾ ਮਿਲਣਾ, ਜਿਹਨਾਂ ਮਸਤਕ ਤੁਰ ਹਰ ਲਿਖਿਆ ਤਿੰਨਾਂ ਸਤਿਗੁਰ ਮਿਲਿਆ ਰਾਮ ਰਾਜੇ, ਉਹਨਾਂ ਨੂੰ ਵਾਹਿਗੁਰੂ ਮਿਲਦਾ।
ਮਨਮੁਖ ਤੋਟਾ ਨਿੱਤ ਹੈ,
ਮਨਮੁਖਾਂ ਨੂੰ ਨਿੱਤ ਹਮੇਸ਼ਾ ਹਰ ਵਕਤ ਬੇਕਾਰਾਂ ਕਰਕੇ, ਤੋਟਾ ਨਾਮ ਘਾਟੇ ਦਾ ਹੁੰਦਾ, ਉਹ ਘਾਟਾ ਹੀ ਬਣਿਆ ਰਹਿੰਦਾ ਹੈ।
ਭਰਮ ਹੈ ਪਰਮਾਏ,
ਉਹ ਭਰਮ ਹੈ ਭੁਲੇਖਿਆਂ ਕਰਕੇ ਜੂਨਾਂ ਦੇ ਵਿੱਚ ਭਰਮਾਏ ਜਾਂਦੇ ਨੇ, ਚੱਕਰ ਕਟਾਏ ਜਾਂਦੇ ਨੇ, ਉਹ ਜੂਨਾਂ ਦੇ ਅੰਦਰ ਸੂਕਰ ਕੂਕਰ ਜੋਨ ਭਰਮ ਤੇ ਇਹਨਾਂ ਚ ਭਰਮਣ ਕਰਦੇ ਰਹਿੰਦੇ ਹਨ।
ਮਨਮੁਖ ਅੰਧ ਨਾ ਚੇਤਈ,
ਮਨੁੱਖ ਲੋਕ ਅੰਧ ਅਗਿਆਨੀ ਹਨ, ਵਾਹਿਗੁਰੂ ਨੂੰ ਨਾ ਚੇਤੀ ਚੇਤੇ ਨਹੀਂ ਕਰਦੇ ਹਨ।
ਪਿਓ ਦਰਸ਼ਨ ਪਾਏ,
ਇਹ ਕਿਸ ਪ੍ਰਕਾਰ ਜੋਤੀ ਸਰੂਪ ਵਾਹਿਗੁਰੂ ਦੇ ਦਰਸ਼ਨ ਦੀਦਾਰ ਕਿਵੇਂ ਪਾ ਸਕਣਗੇ, ਭਾਵ ਨਹੀਂ ਪਾ ਸਕਦੇ।
ਤਾ ਜਗ ਆਇਆ ਜਾਣੀਐ,
ਇਹ ਭਾਈ ਜਗ ਸੰਸਾਰ ਵਿੱਚ ਮਨੁੱਖਾ ਜਨਮ ਧਾਰ ਕੇ ਆਇਆ ਹੋਇਆ ਤਾਂ ਤਦ ਹੀ ਸਫਲਾ ਜਾਣਿਆ ਜਾਂਦਾ। ਕੀ ਅੱਗੇ ਦੱਸਦੇ ਨੇ ਅੱਧੀ ਤੁਕ ਵਿੱਚ,
ਸੱਚ ਲਿਵ ਲਾਏ,
ਜੇ ਸੱਚੇ ਵਾਹਿਗੁਰੂ ਦੇ ਵਿੱਚ ਲਿਵ ਬਿਰਤੀ ਦਾ ਨਾਮ ਹੈ, ਬਿਰਤੀ ਨਾਮ ਦੁਆਰਾ ਲਾਉਣਾ ਕਰੇ ਤਾਂ ਆਇਆ ਸਫਲ ਹੈ। ਆਇਆ ਸਫਲ ਤਾਹੂੰ ਕੋ ਗਨੀ ਹੈ, ਜਾਸ ਰਸਨ ਹਰ ਹਰ ਜਸ ਬਣੀ ਹੈ, ਉਹਨਾਂ ਦਾ ਸਫਲਾ ਹੈ।
ਗੁਰ ਭੇਟੇ ਪਾਰਸ ਭਏ,
ਗੁਰ ਸਤਿਗੁਰੂ ਜੀ ਨਾਲ ਭੇਟੇ ਮਿਲ ਕੇ ਪਾਰਸ ਰੂਪ ਭਏ ਹੋ ਗਏ। ਪਾਰਸ ਦੇ ਨਾਲ ਲੋਹਾ ਮਿਲੇ, ਸੋਨਾ ਤਾਂ ਬਣਜੂ ਪਾਰਸ ਨਹੀਂ ਬਣਦਾ, ਪਰ ਗੁਰੂ ਸਾਹਿਬ ਆਪਣਾ ਸਰੂਪ ਬਣਾ ਦਿੰਦੇ ਆ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਿਲ ਕੇ ਗੁਰੂ ਅੰਗਦ ਦੇਵ ਜੀ ਪਾਰਸ ਰੂਪ ਨਹੀਂ ਹੋ ਗਏ, ਪ੍ਰਤੱਖ ਹੀ ਆ ਸਾਹਮਣੇ, ਲੱਖਾਂ ਜੀਵਾਂ ਦੀ ਕਰਿਆਨ ਕਰਨ ਵਾਲੇ ਹੋ ਗਏ ਮਹਾਰਾਜ ਸਾਹਿਬ ਜੀ।
ਜੋਤੀ ਜੋਤ ਮਿਲਾਏ,
ਉਹਨਾਂ ਦੀ ਪਰਤਕ ਜੋਤ ਨੂੰ ਗੁਰਾਂ ਨੇ ਜੋਤੀ ਸਰੂਪ ਬ੍ਰਹਮ ਦੇ ਨਾਲ ਮਿਲਾਏ, ਮਿਲਾ ਦਿੱਤਾ ਹੈ। ਪਰਤਕ ਜੋਤ ਵੱਖਰੇ ਵੱਖਰੇ ਅੰਤਕਾਰਾਂ ਵਿੱਚ ਪ੍ਰਕਾਸ਼ ਰਹੀ ਹੈ, ਉਹਨੂੰ ਪਰਤਕ ਜੋਤ ਕਹਿੰਦੇ ਆ। ਜਿਹੜਾ ਬ੍ਰਹਮ ਹੈ ਉਹ ਅਦਵੈ ਆਨੰਦ ਸਰੂਪ ਜੋਤ ਹੈ ਉਸਦੀ, ਤੋ ਇਸ ਪ੍ਰਕਾਰ ਦੱਸਦੇ ਹਨ ਅੱਗੇ।
ਅਹਨਿਸ ਰਹਿ ਨਿਰਾਲਮੋ,
ਗੁਰਮੁਖ ਜਨ ਸੰਸਾਰ ਤੋਂ ਇਹ ਨਾਮ ਦਿਨ ਦੈ ਤੇ ਨਿਸ ਨਾਮ ਰਾਤ ਦੈ। ਰਾਤ ਦਿਨ ਕਿਵੇਂ ਰਹਿੰਦੇ ਹੈ? ਨਿਰਾਲਮੋ, ਉਹ ਅਸੰਗ ਰਹਿੰਦੇ ਹੈ, ਲਪਾਈਮਾਨ ਨਹੀਂ ਹੁੰਦੇ, ਜਿਉਂ ਕਮਲ ਰਹੇ ਵਿੱਚ ਪਾਣੀ ਹੋ। ਨਿਰਾਲਮੋ ਨਿਆਰੇ ਰਹਿੰਦੇ ਹਨ ਹਮੇਸ਼ਾ ਹੀ।
ਕਾਰ ਧੁਰਕੀ ਕਰਨੀ,
ਧੁਰ ਆਦ ਰੂਪ ਕੌਣ ਹੈ? ਪਰਮੇਸ਼ਰ। ਉਹਨਾਂ ਦੀ ਕਰਨੀ ਤੇ ਕਰਨੇ ਯੋਗ ਕੀ ਹੈ? ਭਗਤੀ ਰੂਪ ਕਾਰ ਨੂੰ ਕਰਦੇ ਰਹਿੰਦੇ ਹਨ।
ਨਾਨਕ ਨਾਮ ਸੰਤੋਖੀ ਆ,
ਸਤਿਗੁਰੂ ਜੀ ਕਥਨ ਕਰਦੇ ਜੋ ਹਰ ਅਕਾਲ ਪੁਰਖ ਦੇ ਜਿਹੜਾ ਚਰਨੀ ਲਾਗੇ, ਨਾਨਕ ਨਾਮ ਸੰਤੋਖੀ ਆ, ਨਾਮ ਹੈ ਜਿਹੜਾ ਦੇਹ ਨਾਮ ਸੰਤੋਖੀ ਆ, ਸੰਤੁਸ਼ਟਤਾ ਦੇਣ ਵਾਲਾ ਵਾਹਿਗੁਰੂ ਦਾ ਨਾਮ ਹੀ ਹੈ। ਗੁਰੂ ਨਾਨਕ ਸਾਹਿਬ ਜੀ ਫਰਮਾਨ ਕਰਦੇ ਹਨ,
ਰਤੇ ਹਰ ਚਰਨੀ,
ਜੋ ਸਤਿਗੁਰਾਂ ਜੀ ਦੀ ਜਿਹੜੀ ਕਥਨੀ ਕਰਦੇ ਆ ਨਾ, ਤੇ ਜੋ ਹਰ ਅਕਾਲ ਪੁਰਖ ਦੇ ਚਰਨੀ ਚਰਨਾਂ ਕਮਲਾਂ ਵਿੱਚ ਰਾਤੇ ਰੰਗੇ ਗਏ ਨੇ, ਰਾਤੇ ਹਰ ਚਰਨੀ, ਉਹ ਗੁਰਾਂ ਦੁਆਰਾ ਅੰਮ੍ਰਿਤ ਨਾਮ ਨੂੰ ਜਪ ਕੇ संतोखी आ, संतुष्ट चित वाले हो गए। तो इस करके फिर जिहड़ा हरि परमेश्वर वाहिगुरू है, राते हर चरणी, हे हर वाहिगुरू तेरे चरणी चरणा विच राते रते गए न, नाम जपन करके उन्हां दी बिरती नूं संतोख आया है।
आसा महला पहला।
आसा राग दे अंदर गुरु नानक साहिब जी दा पावन बचन है जी।
केता आखण आखी है।
हे भाई, केता कितने ही परमेश्वर नूं 18 पुराणा द्वारा, 27 सिमरतियां द्वारा, 4 वेदां द्वारा, ते इन्हां नूं आखण अख्याणा द्वारा, प्रसंगां द्वारा आखिया कथन करी जांदे हन,
ताके अंत ना जाना,
पर ताके उस परमेश्वर दे आखण वालियां ने उहदा अंत नहीं जाणिया है। कैसा है? महिमा ना जाने भेद, ब्रह्म ना जाने भेद, अवतार ना जाने अंत, परमेश्वर पार ब्रह्म बेअंत, ओ वाहिगुरु बेअंत है।
मैं निधरिया तार एक तू।
ए ख्याल रखना है भाई, भी नन्ना अगेत्र करना है, निधरिया ना बन जाए। निधरिया, हे परमेश्वर जी सचे पातशाह, मैनू निधरिया ने आसरे नू, एक एक तू ही धर ओट है, धर नाम ओट दा हुंदा है। इस करके महाराज
मैं तान सताना,
मैं ता आप जी दे विवेक रूपी तान, तान ना मैं बल दा, विवेक रूपी बल दे बल करके ना फिर सताना, सताना सहत ताना बल हो गया, ससा सहत दा वाचक है, सहत ताना बल दे हो रहा है, विवेक दा बल महाराज तुसी दिता है।
नानक की अरदास है।
गुरु साहिब जी कथन करदे, साडी महाराज दासां दी इह अरदास है, जना दी बेनती है,
सच नाम सुहेला,
तेरे सचे नाम नू जप के जीव सुहेला सुखी हो सकदा है, ते तुसी महाराज नाम दे नाल जोड़ दे, इह अरदास ही है कि तुसी महाराज कृपा करके नाम द्वारा सुख दे दो जीवां नूं।
आप गया सूजी पई,
जिन्हां दा सतगुरु महाराज साहिब दी संगत करदिआं होइआं सारी तुक बोल दो जी, रहो दी तुक है।
आप गया सूजी पई गुर शब्दी मेला,
जिन्हां दा गुर सतगुरु साहिब जी जिहड़े हन, शब्दी नाम उपदेश दा, सतगुरु दे उपदेश दे दाते ने सतगुरु, उन्हां दे नाल जिन्हां दा मेला नाम है, मिलाप दा मिलाप होया, ओ फिर आप गया सोझी पई, आप आपा भाव च रह गया, निम्रता आ गई, उन्हां सच सरू दी सोझी ग्यात समझ पई है। ते इस करके गुरु साहिब दे शब्द वालियां ने, ते गुरु साहिब दे शब्द वालियां दे नाम मिल के वाहिगुरु दे नाल मिलाप हुंदा है। इस प्रकार कथन कीता है,
रहाओ
ते सतगुरु महाराज साहिब जी अस्थाई दे के फरमान करदे हन जी,
होमे गर्भ गवाईऐ,
ते हे भाई ए जिहड़ी देह है ना, शरीर अपां नूं मिलिआ है, इहदी होमे हंगता अते ममता, ते गुणां दा जां विद्या दा जां धन दा इह किसी प्रकार भी होवे, गर्भ हंकार बुरा ही बुरा है, ਇਹ ਗਰਭ ਹੰਕਾਰ ਅੰਦਰੋਂ ਗਵਾਈਏ, ਗਵਾ ਦਈਏ, ਨਾਸ ਕਰ ਦਈਏ,
ਪਾਈਏ ਵਿਚਾਰ,
ਨਿਮਰਤਾ ਧਾਰ ਕੇ ਇਉਂ ਹੰਕਾਰ ਤੋਂ ਰਹਿਤ ਹੋ ਕੇ ਸੱਚ ਸਰੂਪ ਦੀ ਵਿਚਾਰ ਵਿਚਾਰ ਨਿਰਣਾ ਉਹ ਪਾਈਏ ਪ੍ਰਾਪਤ ਪਾਈ ਦਾ ਕਰ ਲਈਦਾ ਹੈ।
ਸਾਹਿਬ ਸਿਉ ਮਨ ਮਾਨਿਆ,
ਜਦੋਂ ਸਾਹਿਬ ਮਾਲਕ ਪਰਮੇਸ਼ੁਰ ਦੇ ਸਿਉ ਨਾਲ ਜੀਵ ਦਾ ਮਨ ਚਿੱਤ ਹੈ ਜਿਹੜਾ ਮਾਨਿਆ ਮੰਨ ਗਿਆ, ਤਾਂ ਫਿਰ ਦੱਸਦੇ ਹਨ
ਜੇ ਸੱਚ ਆਧਾਰ,
ਸੱਚ ਸੱਚਾ ਪਰਮੇਸ਼ੁਰ ਉਸ ਜੀਵ ਨੂੰ ਨਾਮ ਦਾ ਤੇ ਆਧਾਰ ਨਾਮ ਤੇ ਆਸਰੇ ਦਾ ਆਸਰਾ ਬਖਸ਼ ਦੇਵੇਗਾ, ਜਾਂ ਸੱਚੇ ਆਸਰੇ ਵਾਲਾ ਬਣਾ ਦਿੰਦਾ ਦੇ ਸੱਚ ਆਧਾਰ, ਤੇ ਜਦੋਂ ਗੁਰਾਂ ਨੇ ਸੱਚੇ ਨਾਮ ਦਾ ਆਸਰਾ ਦੇ ਦਿੱਤਾ ਤਦੋਂ ਸਹਿ ਮਾਲਕ ਦਾ ਮਨ ਆਪਣੇ ਉੱਤੇ ਸਹਿਬ ਸਿਉ ਮਨ ਮਾਨਿਆ, ਸਾਹਿਬ ਦਾ ਮਨ ਫਿਰ ਮੰਨ ਜਾਏਗਾ ਸਾਡੇ ਤੇ, ਉਮੀਦ ਅਰਥ ਜਾਣਨਾ।
ਅਹਿਨਸ ਨਾਮ ਸੰਤੋਖੀਆ,
ਜਿਸਦੇ ਚਿੱਤ ਦੀ ਬਿਰਤੀ ਅਹਿਨਸ ਰਾਤ ਦਿਨ ਨਾਮ ਜਪਣ ਕਰਕੇ ਸੰਤੋਖੀਆ ਸੰਤੁਸ਼ਟ ਹੋ ਗਈ ਹੈ।
ਸੇਵਾ ਸੱਚ ਸਾਈ,
ਇਹੋ ਹੀ ਸਾਈ ਉਸ ਵਾਹਿਗੁਰੂ ਪਰਮੇਸ਼ੁਰ ਦੀ ਪ੍ਰਾਪਤੀ ਵਾਲੀ ਸੱਚੀ ਸੇਵਾ ਟਹਿਲ ਹੈ, ਤੇ ਜਾਂ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹੋ ਹੀ ਸੇਵਾ ਹੈ ਜੋ ਚਿੱਤ ਨੂੰ ਸੱਚੇ ਨਾਮ ਦੁਆਰਾ ਸੰਤੋਖ ਦੇ ਸਹਿਤ ਕਰਨਾ ਹੈ, ਇਹ ਸੱਚੀ ਸੇਵਾ ਹੈ।
ਤਾਕੋ ਵਿਘਨ ਨਾ ਲਾਗਵੇ,
ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਗਏ ਭਾਈ ਉਹਨਾਂ ਨੂੰ ਰੁਕਾਵਟਾਂ ਨਹੀਂ ਪੈਂਦੀਆਂ।
ਚੱਲ ਹੁਕਮ ਰਜਾਈ,
ਜਿਹੜੇ ਹੁਕਮੀ ਪਰਮੇਸ਼ਰ ਦੀ ਰਜਾਈ ਆਗਿਆ ਵਿੱਚ ਚੱਲੇ ਚੱਲਦੇ ਨੇ, ਤੇ ਤਾਂ ਫਿਰ ਤਾਕੋ ਵਿਘਨ ਨਾ ਲਾਗਈ, ਤਾਂ ਕਿ ਉਹਨਾਂ ਨੂੰ ਉਹਨਾਂ ਪੁਰਖਾਂ ਨੂੰ ਕੋਈ ਵਿਘਨ ਰੁਕਾਵਟਾਂ ਨਹੀਂ ਲੱਗਦੀਆਂ। ਕੋਟ ਵਿਘਨ ਤਿਸ ਲਾਗਤੇ ਜਿਸ ਨੂੰ ਬਿਸਰੇ ਨਾ ਹੋ, ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਰਾਇਆ ਨਾਮ ਹੈ ਜਿਹੜਾ ਵਿਘਨਾਂ ਨੂੰ ਚੁੱਕ ਦਿੰਦਾ ਹੈ।
ਹੁਕਮ ਰਜਾਈ ਜੋ ਚੱਲੇ,
ਜਿਹੜੇ ਹੁਕਮੀ ਪਰਮੇਸ਼ਰ ਦੇ ਰਜਾਈ ਰਜਾ ਭਾਵ ਆਗਿਆ ਦੇ ਵਿੱਚ ਚੱਲਦੇ ਹਨ,
ਸੋ ਪਵੇ ਖਜ਼ਾਨੇ,
ਉਹ ਪਰਮੇਸ਼ਰ ਦੇ ਸੱਚਖੰਡ ਰੂਪੀ ਖਜ਼ਾਨੇ, ਸਰੂਪ ਰੂਪੀ ਖਜ਼ਾਨੇ, ਉਹ ਪੰਡਾਰੀ ਪਵੇ ਪੈ ਜਾਂਦੇ ਹਨ।
ਖੋਟੇ ਠਵਰ ਨਾ ਪਾਏ ਨੇ,
ਜਿਹੜੇ ਖੋਟੇ ਰੁਪਏ ਹੁੰਦੇ ਨਾ ਉਹ ਖਜ਼ਾਨੇ ਵਿੱਚ ਨਹੀਂ ਪੈਂਦੇ, ਇਹਨੂੰ ਭੰਨ ਤੋੜ ਕਰਕੇ ਬਾਹਰ ਸੁੱਟਦੇ ਆ ਵੀ ਖੋਟਾ, ਉਹ ਖਜ਼ਾਨੇ ਵਿੱਚ ਨਹੀਂ ਪੈਂਦੇ, ਤੇ ਇਸ ਕਰਕੇ ਉਹ ਭੰਨ ਤੋੜ ਕੇ ਨਾ ਉਹਨਾਂ ਨੂੰ ਟਿਕਾਣਾ ਨਹੀਂ ਮਿਲਦਾ, ਖੋਟੇ ਸਟੀਆ ਬਾਹਰ ਬਾਹਰ ਉਹਨਾਂ ਨੂੰ ਬਾਹਰ ਸੁੱਟਿਆ ਜਾਂਦਾ ਹੈ। ਖੋਟੇ ਕੌਣ? ਧਰਮ ਤੋਂ ਹੀਣੇ ਮਨਮੁੱਖ ਪੁਰਸ਼ ਸਰੂਪ ਰੂਪੀ ਠਵਰ ਥਾਂ ਨੂੰ ਨਹੀਂ ਪਾਪ ਪ੍ਰਾਪਤ ਕਰ ਸਕਦੇ, ਨਾ ਪਾਏ ਨੇ ਨਹੀਂ ਪਾਉਂਦੇ ਹਨ, ਉਹਨਾਂ ਦੀ ਹਾਲਤ ਕੀ ਆ ਦੱਸਦੇ ਹਨ।
ਰਲੇ ਜੂਠਾਨੇ,
ਉਹ ਜੂਠਾਨੇ ਜੂਠੀਆਂ ਜੂਨਾਂ, ਜੂਠ ਕੂਠ ਖਾਣ ਵਾਲੇ ਕੌਣ? ਕੁੱਤੇ ਸੂਰ ਖੋਤੇ ਇਹਨਾਂ ਦੀ ਜੂਨਾਂ ਵਿੱਚ ਰਲੇ ਰਲ ਜਾਂਦੇ ਨੇ, ਭਾਵ ਮਿਲ ਜਾਂਦੇ ਨੇ, ਅਵਿਦਿਆ ਰੂਪੀ ਜੂਠ ਵਿੱਚ ਰਲੇ ਮਿਲੇ ਹੋਏ ਟੇਢੀਆਂ ਜੂਨਾਂ ਨੂੰ ਪ੍ਰਾਪਤ ਹੋ ਜਾਂਦੇ ਹਨ।
ਨਿਤ ਨਿਤ ਖਰਾ ਸੰਭਾਲੀਏ,
ਨਿਤ ਨਿਤ ਨਿਤਾ ਪ੍ਰਤੀ ਹਮੇਸ਼ਾ ਰਹਿਣ ਵਾਲੇ ਖਰਾ ਸੱਚੇ ਪਰਮੇਸ਼ਰ ਦੇ ਨਾਮ ਧਰਮ ਨੂੰ ਸੰਭਾਲੀਏ, ਸੰਭਾਲਣਾ ਕਰੀਏ,
ਸੱਚ ਸੌਦਾ ਪਾਈਏ,
ਅਤੇ ਗੁਰਾਂ ਨੂੰ ਤਨ ਮਨ ਧਨ ਦੇ ਕੇ ਸੱਚੇ ਨਾਮ ਰੂਪੀ ਸੌਦੇ ਨੂੰ ਪਾਈਏ ਪ੍ਰਾਪਤ ਕਰੀਦਾ ਹੈ। ਨਾਮ ਰੂਪ ਸੌਦਾ ਗੁਰਾਂ ਪਾਸੋਂ ਤਨ ਮਨ ਧਨ ਦੇ ਕੇ ਪਾਈਦਾ ਹੈ।
ਖੋਟੇ ਨਜ਼ਰ ਨਾ ਆਵਨੇ,
ਖੋਟੇ ਭੈੜੀ ਨੀਤ ਵਾਲੇ ਪੁਰਸ਼ ਸਤਿਗੁਰਾਂ ਦੀ ਨਜ਼ਰ ਦ੍ਰਿਸ਼ਟੀ ਵਿੱਚ ਨਾ ਆਵਨੀ ਨਹੀਂ ਆਉਂਦੇ ਹਨ।
ਲੇ ਅਗਨ ਜਲਾਈਏ,
ਧਰਮ ਤੋਂ ਹੀਣਿਆਂ ਨੂੰ ਗਿਆਨ ਵਾਲੀ ਦ੍ਰਿਸ਼ਟੀ ਨਜ਼ਰ ਨਹੀਂ ਆਉਂਦੀ, ਵਾਹਿਗੁਰੂ ਉਹਨਾਂ ਨੂੰ ਨਿਗਾਹ ਨਹੀਂ ਆਉਂਦਾ, ਐਸੇ ਖੋਟੇ ਪੁਰਸ਼ਾਂ ਨੂੰ ਜਮਦੂਤ ਲੈ ਕੇ ਨਰਕ ਦੀ ਅਗਨ ਅੱਗ ਦੇ ਵਿੱਚ ਜਲਾਈਏ, ਸਾੜ ਦਿਆ ਜਿਵੇਂ ਲੱਕੜਾਂ ਨੂੰ ਚੁੱਲ੍ਹੇ 'ਚ ਵਾਲ ਦੇਈਦਾ, ਕੁੰਨੇ ਹੇਠ ਜਲਾਈਏ, ਬਾਲਣ ਸੰਦੜੇ, ਇਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੈ।
ਜਿਨੀ ਆਤਮ ਚੀਨਿਆ,
ਜਿਨ੍ਹਾਂ ਨੇ ਆਤਮ, ਇੱਥੇ ਬ੍ਰਹਮ ਦਾ ਵਾਚਕ ਸ਼ਬਦ ਹੈ, ਤੇ ਜਿਨੀ ਆਤਮ ਚੀਨਿਆ ਜਾਣ ਲਿਆ ਹੈ, ਤੇ ਐਸੇ ਜਿਹੜੇ ਹਨ
ਪਰਮਾਤਮ ਸੋਈ,
ਉਹ ਪਰਮਾਤਮਾ ਦਾ ਰੂਪ ਹੀ ਹੋ ਗਏ। ਜਿਨੀ ਆਤਮ ਚੀਨਿਆ ਪਰਮਾਤਮ ਸੋਈ, ਜਿਵੇਂ ਸ਼ੀਸ਼ਾ ਹੁੰਦਾ ਹੈ ਉਹਦੇ 'ਚ ਆਪਣਾ ਮੂੰਹ ਦੇਖੀਦਾ, ਉਹਦੇ ਵਿੱਚ ਕੀ ਦੇਖਦੇ ਹਾਂ ਆਪਾਂ? ਸਾਡੇ ਮੂੰਹ ਦੀ ਪਰਛਾਈ ਜਿਹੜੀ ਹੈ ਉਹਦੇ ਸ਼ੀਸ਼ੇ ਦੇ ਵਿੱਚ ਹੈ, ਉਹਨੂੰ ਕਹਿੰਦੇ ਨੇ ਪ੍ਰਤੀਬਿੰਬ। ਬਿੰਬ ਕੀ ਹੈ? ਸਾਡਾ ਚਿਹਰਾ। ਉਹ ਅਸੀਂ ਉਸ ਵੇਲੇ ਕੀ ਕਰਦੇ ਹਾਂ? ਜਿਹੜਾ ਪ੍ਰਤੀਬਿੰਬ ਹੈ ਉਹਦੇ 'ਤੇ ਸਾਡਾ ਧਿਆਨ ਹੀ ਨਹੀਂ ਹੈ, ਸਾਡੇ ਚਿਹਰੇ 'ਤੇ ਧਿਆਨ ਹੈ ਵੀ ਕਾਲਸ਼ ਲੱਗੀ ਵੀ ਹੈ, ਮੇਰੇ ਦਸਤਾਰ ਦਾ ਲੜ ਠੀਕ ਨਹੀਂ ਹੈ, ਉਹ ਠੀਕ ਕਰਦੇ ਹਾਂ। ਉਹ ਜਿਹੜੀ ਪਰਛਾਇਆ ਉਹਦੇ ਤਾਂ ਅਸੀਂ ਖਿਆਲ ਹੀ ਨਹੀਂ ਕਰਦੇ ਵੀ ਉਹ ਤਾਂ ਨਾਸਮਾਨ ਹੈ, ਕਿਉਂਕਿ ਉਹ ਸਾਡੇ ਚਿਹਰੇ 'ਤੇ ਹੀ ਪਰਛਾਵਾਂ ਹੈ। ਅਤੇ ਇਸੇ ਤਰ੍ਹਾਂ ਉਹ ਆਪਣੇ ਬਿੰਬੀ ਰੂਪ ਨੂੰ ਦੇਖਦੇ ਹਾਂ, ਬਿੰਬ ਰੂਪ ਹੈ ਚਿਹਰਾ ਸਾਡਾ। ਇਸੇ ਤਰ੍ਹਾਂ ਪਰਮਾਤਮਾ ਨੂੰ ਆਤਮਾ ਦੇ ਅੰਦਰ ਪ੍ਰਤੀਬਿੰਬ ਦਾ ਬਾਧ ਕਰਕੇ ਉਹ ਬਿੰਬੀ ਰੂਪ ਬ੍ਰਹਮ ਨੂੰ ਜਾਣਦੇ, ਵੇਖ ਲਿਆ ਉਹਨਾਂ ਨੇ, ਫਿਰ ਕੀ ਹੋ ਜਾਂਦੇ ਨਾ? ਸੋਈ ਉਹ ਪਰਮਾਤਮਾ ਦਾ ਰੂਪ ਹੀ, ਪਰਮਾਤਮਾ ਸੋਈ ਉਹਦਾ ਰੂਪ ਹੀ ਬਣ ਜਾਂਦੇ ਹਨ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ, ਫਿਰ ਹੋ ਜਾਂਦਾ
ਇੱਕੋ ਅੰਮ੍ਰਿਤ ਬਿਰਖ ਹੈ।
ਇੱਕ ਵਾਹਿਗੁਰੂ ਦਾ ਸਰੂਪ ਜਿਹੜੇ ਗੁਰੂ ਸਾਹਿਬ ਨੇ ਭਾਈ, ਗੁਰੂ ਸਾਹਿਬ ਜੀ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੇ, ਤੇ ਉਹ ਐਸੇ ਜਿਵੇਂ ਸੰਸਾਰ 'ਚ ਬਿਰਸ਼ ਹੁੰਦੇ ਆ ਨਾ, ਇਹ ਤਾਂ ਆਪ ਬਿਰਸ਼ ਜਿਹੜੇ ਨਾਸ ਹੋਣ ਵਾਲੇ ਨੇ, ਪਰ ਗੁਰੂ ਸਾਹਿਬ ਉਹ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਇੱਕ ਬਿਰਸ਼ ਦੀ ਨਿਆਈ ਨਾ, ਅਮਰ ਬਿਰਸ਼ ਜਿਵੇਂ, ਤੇ ਜਿਹਨਾਂ ਨੂੰ ਮੁਕਤ ਰੂਪੀ ਅੰਮ੍ਰਿਤ ਫਲ ਜਿਹੜਾ ਨਾ ਅੱਗੇ ਫਲ ਅੰਮ੍ਰਿਤ ਹੋਏ
ਫਲ ਅੰਮ੍ਰਿਤ ਹੋਏ
ਉਹਨਾਂ ਨੂੰ ਮੁਕਤ ਰੂਪੀ ਅੰਮ੍ਰਿਤ ਫਲ ਅਮਰ ਫਲ ਲੱਗਾ ਹੋਇਆ ਹੈ। ਬਿਰਸ਼ ਵੀ ਅੰਮ੍ਰਿਤ ਰੂਪ ਹੈ, ਉਹਨੂੰ ਫਲ ਜਿਹੜਾ ਲੱਗਿਆ ਜਿਵੇਂ ਅਮਰ ਫਲ ਦਾ ਜਿਹੜਾ ਬੂਟਾ ਹੈ ਉਹਨੂੰ ਅਮਰ ਫਲ ਲੱਗਦੇ ਹੈ, ਐਸਾ ਬੂਟਾ ਮੰਨਿਆ ਗਿਆ ਗ੍ਰੰਥਾਂ ਚ। ਤੇ ਇਸ ਕਰਕੇ ਕਹਿੰਦੇ ਉਹਨਾਂ ਨੂੰ ਗਿਆਨ ਰੂਪੀ ਫਲ ਲੱਗਦਾ ਹੈ। ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ, ਏਕੋ ਇੱਕ ਪਰਮੇਸ਼ਵਰ ਦਾ ਨਾਮ ਅੰਮ੍ਰਿਤ ਦਾ ਬਿਰਖ ਬਿਰਸ਼ ਦੀ ਨਾ ਹੀ ਸਮਝੋ, ਤਤਵੇ ਤੇ ਅੰਮ੍ਰਿਤ ਰੂਪ ਫਲ ਲੱਗੇ ਨੂੰ ਪਰਮੇਸ਼ਵਰ ਨੂੰ। ਜਾਂ ਫਿਰ ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਏ, ਗੁਰੂ ਸਾਹਿਬ ਜੀ ਸੰਸਾਰ ਦੇ ਕਲਿਆਣ ਵਾਸਤੇ ਇੱਕ ਅੰਮ੍ਰਿਤ ਦੇ ਬਿਰਸ਼ ਹਨ, ਅਧਿਕਾਰੀ ਗੁਰਾਂ ਨਾਲ ਮਿਲਦੇ ਨੇ, ਉਹ ਤਤਵੇ ਤੇ ਬਣਦੇ ਹੈ, ਉਹਨਾਂ ਦੀ ਸੰਗਤ ਕਰਨ ਵਾਲੇ ਨੂੰ ਮੁਕਤੀ ਰੂਪੀ ਫਲ ਪ੍ਰਾਪਤ ਹੁੰਦਾ ਹੈ।
ਅੰਮ੍ਰਿਤ ਫਲ ਜਿਨੇ ਚਾਖਿਆ,
ਜਿਨ੍ਹਾਂ ਨੇ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਰੂਪੀ ਅੰਮ੍ਰਿਤ ਫਲ, ਗਿਆਨ ਰੂਪੀ ਅੰਮ੍ਰਿਤ ਫਲ, ਮੁਕਤ ਰੂਪੀ ਅੰਮ੍ਰਿਤ ਫਲ ਚਾਖਿਆ, ਚਖਿਆ ਧਾਰਨ ਕੀਤਾ ਹੈ,
ਸੱਚ ਰਹੇ ਅਗਾਈ,
ਉਹ ਸੱਚੇ ਨਾਮ ਜਪ ਕੇ ਅਗਾਈ ਤ੍ਰਿਪਤ ਹੋ ਗਏ, ਰੱਜ ਗਏ, ਸੰਤੁਸ਼ਟ ਹੋ ਗਏ। ਉਹ ਸੰਸਾਰ ਦੇ ਪਦਾਰਥਾਂ ਦੀ ਕੋਈ ਭੁੱਖ ਨਹੀਂ ਰਹਿੰਦੀ ਉਹਨਾਂ ਨੂੰ, ਤਿੰਨਾਂ ਭੁੱਖ ਨਾ ਕਾਰ ਹੀ ਉਹਨਾਂ ਨੂੰ ਕੋਈ ਭੁੱਖ ਨਹੀਂ ਰਹਿੰਦੀ ਹੈ।
ਤਿੰਨਾਂ ਭਰਮ ਨਾ ਭੇਦ ਹੈ,
ਉਹਨਾਂ ਨੂੰ ਗਿਆਨਵਾਨਾਂ ਦੇ ਅੰਦਰ ਨਾ ਤਾਂ ਪੰਜ ਪ੍ਰਕਾਰ ਦਾ ਜਿਹੜਾ ਭਰਮ ਹੈ ਭੁਲੇਖਾ, ਭੇਦ ਪਰਮ ਕਰਤੱਤ ਪਰਮ ਪੁਨਸੰਗ ਪਰਮ ਵਿਕਾਰ ਬਰਮ ਇਤਰ ਜਗ ਸਤ ਪਰਮ ਪੰਚੋ ਪਰਮ ਸੰਸਾਰ, ਇੱਕ ਤਾਂ ਇਹ ਦਿਨ ਹੀ ਰਹਿੰਦਾ ਉਹਨਾਂ ਨੂੰ। ਇੱਕ ਜਿਹੜਾ ਭੇਦ ਹੈ ਇਹ ਵੀ ਪੰਜ ਕਿਸਮ ਦਾ ਹੈ, ਜੀਵ ਈਸ਼ ਦਾ ਭੇਦ ਹੈ, ਜੀਵ ਜੀਵ ਦਾ ਭੇਦ ਹੈ, ਜੀਵ ਜੜ ਦਾ ਭੇਦ ਹੈ, ਇਤਿਆਦਿ ਕੇ ਭੇਦ ਮੰਨੇ ਹੈ ਵਿਚਾਰ ਸਾਗਰ ਦੇ ਅੰਦਰ। ਤੇ ਉਹਨਾਂ ਨੇ ਅਹਿਸਾਸ ਵੀ ਇਹ ਭੇਦ ਤੇ ਨਾ ਪਰਮ ਨਾ ਭੇਦ ਹੈ, ਨਾ ਪਰਮ ਰਹੇ ਤੇ ਨਾ ਕੋਈ ਭੇਦ ਰਿਹਾ, ਪੰਜੇ ਪ੍ਰਕਾਰ ਦਾ ਭਰਮ ਨਹੀਂ ਰਿਹਾ, ਪੰਜੇ ਪ੍ਰਕਾਰ ਦਾ ਭੇਦ ਨਹੀਂ ਰਿਹਾ ਹੈ।
ਹਰ ਰਸਨ ਰਸਾਈ,
ਤੇ ਇਸ ਕਰਕੇ ਇਹ ਭੇਦ ਅੰਤਰਾਂ ਜਦੋਂ ਨਾ ਰਿਹਾ ਉਹਨਾਂ ਨੇ ਹਰ ਵਾਹਿਗੁਰੂ ਦੇ ਨਾਮ ਦੇ ਨਾਲ ਰਸਨ ਜੀਭਾਂ ਨੂੰ ਰਸਾਈ ਰਸਾਲ ਛੱਡਿਆ, ਰਸ ਲੈਂਦੇ ਆ ਨਾਮ ਦਾ। ਤੇ ਜਾਂ ਫਿਰ ਹਰ ਰਸਨ ਰਸਾਈ, ਹਰ ਵਾਹਿਗੁਰੂ ਦੇ ਨਾਮ ਰਸ ਵਿੱਚ ਪ੍ਰੀਤ ਉਪੀ ਰਸਨਾਂ ਨੂੰ ਰਸਾਈ ਰਸਾਉਣਾ ਕੀਤਾ ਹੈ। ਤੇ ਉਹ ਕੇਵਲ ਵਾਹਿਗੁਰੂ ਦੇ ਰਸ ਵਿੱਚ ਰਸੇ ਹੋਏ ਨਾ, ਹੋਰਨਾਂ ਰਸਾਂ ਕਸਾਂ ਦੇ ਵਿੱਚ ਰਸਨਾਂ ਨੂੰ ਨਹੀਂ ਰਸਾਇਆ ਉਹਨਾਂ ਨੇ, ਰਸਨਾ ਰਸਾਈ ਹੋਰ ਰਸਨਾਂ ਦੀ ਅਰਥ ਵਾਸਤੇ ਆਏ। ਤੇ ਇਸ ਕਰਕੇ ਉਹ ਨਾਮ ਦੇ ਰਸ ਦੇ ਵਿੱਚ ਹੀ ਲੱਗੇ ਰਹਿੰਦੇ ਨੇ।
ਹੁਕਮ ਸੰਜੋਗੀ ਆਇਆ,
ਇਹ ਜੀ ਪਰਮੇਸ਼ਰ ਦੇ ਹੁਕਮ ਪਾਣੇ ਅਨੁਸਾਰ ਜਦੋਂ ਪ੍ਰਲਬਧ ਬਣੀ ਸੰਜੋਗੀ ਹੋ ਕਰਕੇ ਹੈ, ਪ੍ਰਲਬਧ ਦੇ ਸੰਜੋਗ ਕਰਕੇ ਆਇਆ, ਕਰਮਾਂ ਦੇ ਸੰਬੰਧ ਕਰਕੇ ਮਨੁੱਖਾ ਜਨਮ ਵਿੱਚ ਆਇਆ ਹੈ।
ਚੱਲ ਸਦਾ ਰਜਾਈ,
ਹੁਣ ਆਪਣੀ ਮਤ ਛੱਡ ਕੇ ਇਸ ਨੂੰ ਸਦਾ ਹਮੇਸ਼ਾ ਵਾਹਿਗੁਰੂ ਦੀ ਰਜਾਈ ਆਗਿਆ ਵਿੱਚ ਚੱਲ ਚੱਲਣਾ ਚਾਹੀਦਾ ਹੈ।
ਉਗਣ ਯਾਰੇ ਕੋ ਗੁਣ ਨਾਨਕੈ,
ਤੇ ਗੁਰੂ ਸਾਹਿਬ ਜੀ ਕਿਸ ਨੇ ਇਉਂ ਬੇਨਤੀ ਕਰੀਏ, ਹੇ ਪਰਮੇਸ਼ਰ ਸਾਨੂੰ ਔਗਣਿਆਰੇ ਕੀ ਹੈ, ਤੇ ਔਗਣਾਂ ਵਾਲੇ ਹਾਂ ਅਸੀਂ, ਔਗਣਾਂ ਦੇ ਘਰ ਬਣੇ ਹੋਏ ਹਾਂ, ਸਾਨੂੰ ਔਗਣਾਂ ਦੇ ਘਰ ਬਣਿਆ ਹੋਇਆ ਜੀਵਾਂ ਨੂੰ ਕੌ ਦਾ ਅਰਥ ਹੈ ਨੂੰ ਬਖਸ਼ ਕੇ, ਕੀ ਬਖਸ਼ੇ, ਗੁਣ ਦੇਣਾ ਕਰੋ ਜੀ ਸਾਨੂੰ, ਔਗਣ ਬਖਸ਼ ਦੋ, ਗੁਣ ਦੇਣਾ ਕਰੋ ਸਾਨੂੰ ਭਗਤੀ ਭਾਵ ਵਾਲੇ।
ਸੱਚ ਮਿਲੇ ਵਡਾਈ,
ਮਹਾਰਾਜ ਸਾਹਿਬ ਨੇ ਇਹ ਕਥਨ ਕੀਤਾ ਹੈ ਕਿ ਇਉਂ ਬੇਨਤੀ ਕਰਿਆ ਕਰੋ, ਫਿਰ ਸੱਚੇ ਨਾਮ ਦੀ ਪ੍ਰਾਪਤੀ ਰੂਪ ਤੇ ਜਿਹੜੀ ਵਡਾਈ ਵਡਿਆਈ ਹੈ ਸੋਭਾ ਹੈ ਇਹ ਮਿਲ ਜਾਵੇਗੀ।
ਆਸਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਦਰੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਅੱਗੇ ਜੀ,
ਮਨ ਰਾਤੋ ਹਰ ਨਾਏ,
ਹੇ ਹਰੀ ਪਰਮੇਸ਼ਰ ਜਿਨ੍ਹਾਂ ਨੇ ਤੇਰੇ ਸੱਚੇ ਨਾਮ ਦਾ ਤੇ ਹਮੇਸ਼ਾ ਵਾਸਤੇ, ਪੂਰੀ ਸਾਰੀ ਪੰਕਤੀ ਬੋਲੋ ਜੀ,
ਮਨ ਰਾਤੋ ਹਰ ਨਾਏ ਸੱਚ ਵਖਾਣਿਆ,
ਹੇ ਵਾਹਿਗੁਰੂ ਜਿਨ੍ਹਾਂ ਨੇ ਤੇਰੇ ਸੱਚੇ ਨਾਮ ਦਾ ਵਖਾਣਿਆ, ਨਾਮ ਹੈ ਕਥਨ ਕਰਨ ਦਾ, ਕਥਨ ਕੀਤਾ, ਉਹਨਾਂ ਦਾ ਮਨ ਭਾਵ ਹਿਰਦਾ ਤੇਰੇ ਨਾਏ ਨਾਮ ਵਿੱਚ ਰਾਤੋਂ ਰੰਗਿਆ ਜਾਂਦਾ ਹੈ।
ਲੋਕਾਂ ਦਾ ਕਿਆ ਜਾਏ ਜਾ ਤੁਧ ਭਾਣਿਆ,
ਹੇ ਵਾਹਿਗੁਰੂ ਜਾਂ ਜਦੋਂ ਤੁਧ ਤੁਹਾਨੂੰ ਭਾਣਿਆ ਭਾ ਗਏ ਤੇ ਭਾਵ ਜਦੋਂ ਤੈਨੂੰ ਚੰਗੇ ਲੱਗੇ ਤੇ ਫਿਰ ਭਾਵੇਂ ਕੋਈ ਬੁਰਾ ਕਹੀ ਜਾਵੇ ਭਾਵੇਂ ਭਲਾ ਕਹੀ ਜਾਵੇ ਕੋਈ ਫਰਕ ਨਹੀਂ ਪੈਂਦਾ, ਲੋਕਾਂ ਦਾ ਕਿਆ ਜਾਏ ਜਾਂ ਤੁਧ ਭਾਣਿਆ, ਤੇ ਲੋਕ ਕੀ ਵਿਗਾੜ ਸਕਦੇ ਫਿਰ, ਲੋਕਾਂ ਦਾ ਕੀ ਜਾਂਦਾ ਕਹਿੰਦੇ ਭਗਤੀ ਕਰਦੇ ਆ ਉਹ ਉਹੀ ਚਿੜੀ ਜਾਂਦੇ ਆ ਵੀ ਆਹ ਕਰਦਾ ਜੀ ਲੋਕ ਇਹਨੂੰ ਮੱਥੇ ਟੇਕਦੇ ਆ ਤੇ ਆਹ ਕਰਦਾ ਲੋਕਾਂ ਦਾ ਕਿਆ ਜਾਏ ਕੀ ਜਾਏਗਾ ਲੋਕਾਂ ਦਾ ਭਾਈ ਜੇ ਭਗਤੀ ਕਰਨ ਵਾਲੇ ਭਗਤੀ ਕਰਦੇ ਤੁਹਾਡਾ ਕੀ ਜਾਂਦਾ ਅੰਮ੍ਰਿਤ ਵੇਲੇ ਉੱਠਦੇ ਭਗਤੀ ਹੋਏ ਮਨਮੁੱਖ ਚਿੜਦੇ ਹੁੰਦੇ ਨੇ ਉਹਨਾਂ ਤੋਂ ਇਸ ਕਰਕੇ ਉਹਨਾਂ ਦਾ ਫਿਰ ਲੋਕਾਂ ਦਾ ਕਿਆ ਜਾਏ ਲੋਕਾਂ ਦਾ ਵਿਗਾੜਿਆ ਹੋਇਆ ਕੀ ਵਿਗੜ ਜਾਏਗਾ ਭਾਵ ਉਹਨਾਂ ਦਾ ਵਿਗਾੜਿਆ ਕੁਛ ਨਹੀਂ ਵਿਗੜੇਗਾ ਭਗਤ ਜਨਾਂ ਦਾ ਕੁਛ ਨਹੀਂ ਵਿਗੜਿਆ ਜਾਂ ਤੂੰ ਭਾਣਿਆ ਲੋਕਾਂ ਦਾ ਕੀ ਜਾਏਗਾ ਭਾਵ ਜਦੋਂ ਤੈਨੂੰ ਹੀ ਪਾ ਗਏ ਲੋਕ ਉਹਨਾਂ ਦਾ ਕੋਈ ਨੁਕਸਾਨ ਨਹੀਂ ਕਰ ਸਕਦੇ ਜਿਵੇਂ ਕਬੀਰ ਅਰਦਾਸ ਆਦਿ ਦਾ ਕਰ ਨਹੀਂ ਸਕੇ
ਜੋ ਲਗ ਜੀਓ ਪ੍ਰਾਣ ਸੱਚ ਧਿਆਈਐ
ਹੇ ਪਰਮੇਸ਼ਰ ਜਦੋਂ ਤੱਕ ਸਾਡੇ ਜੀਓ ਜਿੰਦ ਹੈ ਸਰੀਰ ਦੇ ਅੰਦਰ ਪ੍ਰਾਣ ਚੱਲ ਰਹੇ ਹਨ ਉਦੋਂ ਤੱਕ ਨਾਮ ਨੂੰ ਹੀ ਧਿਆਉਣਾ ਕਰੀਏ ਅਸੀਂ ਇਹ ਕਿਰਪਾ ਕਰਦੇ ਹੋ
ਜੋ ਲਗ ਜੀਓ ਪ੍ਰਾਣ ਸੱਚ ਧਿਆਈਐ
ਹੇ ਪਰਮੇਸ਼ਰ ਜੋ ਜਦੋਂ ਤੱਕ ਸਾਡੀ ਜਿਹੜੀ ਜੀਓ ਜਿੰਦ ਹੈ ਤੇ ਸਰੀਰ ਦੇ ਅੰਦਰ ਪ੍ਰਾਣ ਸਵਾਸ ਚੱਲਦੇ ਹੈ ਤੇ ਉਦੋਂ ਤੱਕ ਸੱਚ ਧਿਆਈ ਹੈ ਤੇਰੇ ਸੱਚੇ ਨਾਮ ਨੂੰ ਧਿਆ ਕਰ ਬੇਤੀ ਦੁਆਰਾ ਧਿਆਉਣਾ ਕਰੀਏ ਜੇ
ਲਾਹਾ ਹਰ ਗੁਣ ਗਾਏ
ਇਹ ਹਰੀ ਪਰਮੇਸ਼ਰ ਸਾਨੂੰ ਆਪ ਦੇ ਗੁਣਾਂ ਦੇ ਗਾਉਣ ਦਾ ਲਾਹਾ ਨਾਮ ਹੈ ਲਾਭ ਦਾ ਇਹ ਸਾਨੂੰ ਮਿਲਣਾ ਚਾਹੀਦਾ ਹੈ ਮਹਾਰਾਜ ਤੇਰੇ ਗੁਣ ਗਾਉਂਦੇ ਰਹੀਏ
ਮਿਲੇ ਸੁਖ ਪਾਈਐ
ਜੇ ਇਹ ਸਾਨੂੰ ਮਿਲ ਜਾਵੇ ਤਾਂ ਸੁਖ ਆਨੰਦ ਨੂੰ ਪਾਉਣਾ ਕਰੀਦਾ ਸਾਨੂੰ ਆਤਮਕ ਸੁਖ ਮਿਲ ਜਾਏਗਾ ਹਸਤਾਈ ਦੇ ਕੇ ਫਰਮਾਉਂਦੇ ਆ ਜੇ
ਸੱਚੀ ਤੇਰੀ ਕਾਰ
ਹੇ ਪਰਮੇਸ਼ਰ ਤੁਹਾਡੀ ਭਗਤੀ ਰੂਪੀ ਕਾਰ ਸੱਚੀ ਹੈ ਇਸ ਕਰਕੇ ਮਹਾਰਾਜ ਹੋਰ ਕੋਈ ਕਾਰਾਂ ਸੱਚੀਆਂ ਨਹੀਂ ਹੋਰ ਕਾਰ ਬੇਕਾਰ ਹੈ ਇੱਕ ਸੱਚੀ ਕਾਰ ਇਹ ਸੱਚੀ ਕਾਰ ਹੈ
ਦੇਹ ਦਇਆਲ ਤੂੰ
ਜਿਸ ਕਰਕੇ ਦਿਆਲੂ ਪਰਮੇਸ਼ਰ ਵਾਹਿਗੁਰੂ ਦਇਆ ਦਾ ਕਾਰੋਂ ਤੁਸੀਂ ਆਪਣੀ ਭਗਤੀ ਕਰਨ ਦੀ ਦਾਤ ਸਾਨੂੰ ਦੇਹ ਦੇਣਾ ਕਰੋ ਜੀ
ਹੋ ਜੀਵਾ ਤੁਧ ਸਾਲਾਹੇ
ਹੇ ਸੱਚੇ ਪਾਤਸ਼ਾਹ ਹੋ ਅਸੀਂ ਤਾਂ ਤੁਧ ਤੁਹਾਨੂੰ ਸਾਲਾਹੇ ਸਿਫਤਾਂ ਕਰਕੇ ਹੀ ਜੀਵਾਂ ਜਿਉਂਦੇ ਹਾਂ ਸਾਡਾ ਜੀਵਨ ਹੈ ਇਸ ਕਰਕੇ ਤੁਸੀਂ ਆਪ ਕਿਰਪਾ ਕਰੋ ਮਹਾਰਾਜ ਮੈਂ ਮੇਰੀ ਹਾਂਜੀ ਮੈਂ ਟੇਕ
ਆਧਾਰ ਤੂੰ
ਮੈਂ ਮੇਰੇ ਮਨ ਦੀ ਟੇਕ ਓਟ ਅਤੇ ਤਨ ਦਾ ਆਧਾਰ ਆਸਰਾ ਰੂਪ ਤੁਸੀਂ ਹੋਈ ਹੋ ਮਹਾਰਾਜ ਤੂੰ ਆਪ ਹੀ ਇਸ ਲੋਕ ਦੀ ਟੇਕ ਓਟ ਅਤੇ ਪ੍ਰਲੋਕ ਦਾ ਆਧਾਰ ਆਸਰਾ ਰੂਪ ਹੋ
ਦਰ ਸੇਵਕ ਦਰਵਾਨ
ਤੇ ਹੇ ਸੱਚੇ ਪਾਤਸ਼ਾਹ ਜੋ ਤੇਰੇ ਦਰ ਦਰਬਾਰ ਦੇ ਸੇਵਕ ਦਾਸ ਅਤੇ ਜਾਂ ਫਿਰ ਦਰਬਾਨ ਡਿਊਟੀ ਵਰਦਾਰ ਬਣੇ ਹਨ ਤੇ ਉਹਨਾਂ ਦਾ ਜਿਹੜਾ ਹਾਂਜੀ ਦਰਦ ਬੋਲੀ
ਦਰਦ ਤੋਂ ਜਾਣ ਹੀ
ਉਹਨਾਂ ਦਾ ਦਰਦ ਨਾਮ ਹੈ ਪੀੜਾ ਦਾ ਉਹਨਾਂ ਦੀ ਪੀੜਾ ਤੁਸੀਂ ਜਾਣਦੇ ਹੋ ਮਹਾਰਾਜ ਤੇ ਇਸ ਕਰਕੇ ਸੰਤਨ ਦੁੱਖ ਪਾਏ ਤੇ ਦੁਖੀ ਸੁੱਖ ਪਾਏ ਸਾਧਨ ਕੇ ਸੁੱਖ ਉਹਨਾਂ ਦੀ ਜੋ ਦਰਦ ਹੁੰਦੀ ਹੈ ਤੁਹਾਨੂੰ ਦਰਦ ਹੁੰਦਾ ਫਿਰ ਇਹ ਜਦੋਂ ਕੋਈ ਸੰਤ ਦੁਖੀ ਹੁੰਦਾ ਹੈ ਤੁਸੀਂ ਦੁਖੀ ਹੋ ਜੇ ਕੋਈ ਕਿਸੇ ਨੂੰ ਦੁਖੀ ਕਰਦਾ ਸੰਤ ਨੂੰ ਕਹਿੰਦੇ ਰੱਬ ਦੁਖੀ ਹੁੰਦਾ ਉਹ ਫਿਰ ਸਜ਼ਾ ਦਾ ਹੱਕਦਾਰ ਹੋ ਜਾਂਦਾ ਹੈ ਉਹਨਾਂ ਦੀ ਦਰਦ ਨੂੰ ਤੁਸੀਂ ਜਾਣਦੇ ਹੋ ਦਰ ਸੇਵਕ ਦਰਬਾਨ ਦਰਦ ਤੂੰ ਜਾਣ ਹੀ ਜਿਵੇਂ ਦੁਨਿਆਵੀ ਪਾਤਸ਼ਾਹ ਦੇ ਪਹਿਰੇਦਾਰ ਉਹ ਖੜੇ ਹੁੰਦੇ ਆ ਡਿਊਟੀ ਬਰਦਾਰ ਜਿਹੜੇ ਜੇ ਕੋਈ ਅਣਜਾਣ ਵਿਅਕਤੀ ਜਾਣਾ ਚਾਹੇ ਰੋਕ ਲੈਂਦੇ ਵੀ ਤੂੰ ਨਹੀਂ ਜਾ ਸਕਦਾ ਕਿਉਂਕਿ ਸਾਡੀ ਉਹ ਕਹਿੰਦੇ ਨੇ ਵੀ ਸਾਡੀ ਪਹਿਰੇਦਾਰੀ ਹੈ ਉਹ ਡਿਊਟੀ ਬਰਦਾਰ ਇਸੇ ਤਰ੍ਹਾਂ ਮਹਾਰਾਜ ਦਰਬਾਨ ਚ ਹੀ ਕੌਣ ਡਿਊਟੀਦਾਰ ਸੰਤ ਉਹ ਡਿਊਟੀ ਬਰਦਾਰ ਨੇ ਉਹਨਾਂ ਸੰਤਾਂ ਦੀ ਸੰਗਤ ਕਰਕੇ ਸੇਵਕ ਦਾਸ ਜਿਹੜੇ ਬਣੇ ਨੇ ਉਹ ਫਿਰ ਕਾਮ ਕਰੋ ਲੋਭ ਮੋਹੰਕਾਰ ਆਦਿ ਇਹਨੂੰ ਹੁਣ ਹਿਰਦੇ ਦੇ ਅੰਦਰ ਪ੍ਰਵੇਸ਼ ਨਹੀਂ ਹੋਣ ਦਿੰਦੇ ਰੋਕ ਲੈਂਦੇ ਨੇ ਜਿਵੇਂ ਦਰਬਾਨ ਚ ਹੀ ਰੋਕਦਾ ਤੇ ਗਿਆਨ ਰੂਪੀ ਦਾ ਦਰਵਾਜ਼ੇ ਵੀ ਇਸਤਤ ਹੋ ਕੇ ਰਾਗ ਦਵੈਸ਼ ਆਦਿਕ ਸੰਕਲਪਾਂ ਨੂੰ ਰੋਕ ਲੈਂਦੇ ਨੇ ਉਹਨਾਂ ਦੀ ਪ੍ਰੇਮ ਦੀ ਦਰਦ ਤੂੰ ਜਾਣ ਹੀ ਪ੍ਰੇਮ ਦੇ ਦਰਦ ਪੀੜਾ ਨੂੰ ਤੁਸੀਂ ਜਾਣਦੇ ਹੋ ਮਹਾਰਾਜ
ਭਗਤ ਤੇਰੀ ਹੈਰਾਨ
ਹੇ ਪਰਮੇਸ਼ਰ ਤੇਰੀ ਤੁਹਾਡੀ ਭਗਤੀ ਜਿਹੜੀ ਹੈ ਬੜੀ ਹੈਰਾਨ ਅਸਚਰਜ ਰੂਪ ਹੈ ਮਹਾਰਾਜ
ਦਰਦ ਗਵਾਵ ਹੀ
ਤੇਰੇ ਸੇਵਕਾਂ ਦੇ ਜੰਮਣ ਮਰਨ ਰੂਪੀ ਦਰਦ ਪੀੜਾ ਨੂੰ ਗਵਾਵੀ ਗਵਾ ਦਿੰਦੀ ਹੈ
ਦਰਗਹਿ ਨਾਮ ਹਦੂਰ
ਹੇ ਪਰਮੇਸ਼ਰ ਜਿਹੜੇ ਤੇਰੇ ਸਤਸੰਗ ਰੂਪੀ ਦਰਗਾਹ ਦਰਬਾਰ ਦੇ ਵਿੱਚ ਨਾਮ ਜਪਦੇ ਨੇ ਦਰਗਾਹ ਨਾਮ ਹਦੂਰ ਤੇ ਇਹ ਦਰਬਾਰ ਜਿਹੜਾ ਨਾ ਸਤਸੰਗਤ ਇਹ ਵਾਹਿਗੁਰੂ ਦਾ ਦਰਬਾਰ ਹੈ ਜੀ ਉਹਨਾਂ ਨੂੰ ਹਦੂਰ ਨਿਕਟਵਰਤੀ ਕੀਤਾ ਜਾਂਦਾ ਹੈ ਤੂੰ ਉਹਨਾਂ ਨੂੰ ਆਪਣੇ ਨੇੜੇ ਲਾਉਣਾ ਵੀ ਮੇਰੀ ਸਤਸੰਗ ਚ ਬੈਠੇ ਜਿਹੜਾ ਸਤਸੰਗ ਚ ਆਉਂਦਾ ਰੱਬ ਦੇ ਨੇੜੇ ਹੋ ਜਾਂਦਾ ਉਹ ਇਹ ਫਰਮਾਨ ਕਰਦੇ ਨੇ ਮਹਾਰਾਜ।
ਗੁਰਮੁਖ ਜਾਣ ਸੀ,
ਇਹ ਗੱਲ ਨੂੰ ਕੌਣ ਜਾਣਦਾ? ਸਾਰੇ ਨੀ ਜਾਣਦੇ, ਨਹੀਂ ਫਿਰ ਸਾਰੇ ਨਾ ਸੰਗਤ ਕਰਨ। ਗੁਰਮੁਖ ਜਾਣ ਸੀ, ਗੁਰਮੁਖ ਜਾਣਦੇ ਜਾਂ ਗੁਰਮੁਖ ਮੁਖੀ ਗੁਰਾਂ ਦੁਆਰਾ ਤੇਰੇ ਨਾਮ ਨੂੰ ਸੇਵਕ ਜਨ ਜਾਣ ਸੀ ਜਾਣਦੇ ਹਨ, ਇਸ ਕਰਕੇ ਉਹ ਤੇਰੀ ਦਰਗਾਹ ਦੇ ਨੇੜੇ ਰਹਿੰਦੇ ਆ ਸਤਸੰਗਤ ਦੇ ਵਿੱਚ।
ਵੇਲਾ ਸੱਚ ਪਰਵਾਨ,
ਜਿਸ ਵਕਤ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਵੇਲਾ ਵਕਤ ਪਰਵਾਨ, ਸਾਰੇ ਬੋਲੂ ਜੀ ਇਕੱਠੇ,
ਵੇਲਾ ਸੱਚ ਪਰਵਾਨ ਸ਼ਬਦ ਪਛਾਣ ਸੀ,
ਜਿਸ ਵਕਤ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਪਛਾਣ ਸੀ, ਪਛਾਣੀ ਦਾ ਹੈ ਉਹ ਵੇਲਾ ਸਮਾਂ, ਸੱਚ ਸੱਚੇ ਜਿਹੜਾ ਪਰਮੇਸ਼ੁਰ ਵਾਹਿਗੁਰੂ ਸੱਚ ਤੇ ਪ੍ਰਵਾਨਿਕ ਕਹਿ ਹੋ, ਉਹ ਸੱਚ ਰੂਪ ਵੀ ਹੈ ਪ੍ਰਵਾਨਿਕ ਹੀ ਹੈ, ਤੇ ਇਸ ਕਰਕੇ ਉਹਨਾਂ ਦਾ ਮਨੁੱਖਾ ਜਨਮ ਸੱਚ ਦੀ ਪ੍ਰਾਪਤੀ ਵਾਸਤੇ ਪ੍ਰਵਾਨਿਕ ਹੋ ਗਿਆ। ਜੋ ਸ਼ਬਦ ਬ੍ਰਹਮ ਨੂੰ ਪਛਾਣ ਸੀ ਪਛਾਣਦੇ ਹਨ ਗਿਆਨ ਦੁਆਰਾ।
ਸਤ ਸੰਤੋਖ ਕਰ ਭਾਓ,
ਜੋ ਸਤ ਸੰਤੋਖ ਆਦਿ ਗੁਣਾਂ ਦੇ ਵਿੱਚ ਭਾਓ ਨਾਮ ਪ੍ਰੇਮ ਦਾ, ਇਹ ਸ਼ੁਭ ਗੁਣਾਂ ਦੇ ਪ੍ਰੇਮ ਕਰਦਾ ਹੈ ਜਿਹੜਾ ਵਿਅਕਤੀ, ਤੇ ਇਸ ਕਰਕੇ ਫਿਰ ਉਹ ਹੇ ਹਰ ਪਰਮੇਸ਼ੁਰ ਵਾਹਿਗੁਰੂ, ਸੋ ਉਹ ਫਿਰ ਪਰਲੋਕ ਪ੍ਰਲੋਕ ਦੇ ਅੰਦਰ ਤੋਸਾ
ਹਰ ਨਾਮ ਸੇ,
ਹੇ ਹਰ ਪਰਮੇਸ਼ੁਰ ਉਸ ਨੂੰ ਪ੍ਰਲੋਕ ਰੂਪੀ ਰਸਤੇ ਲਈ ਤੇਰਾ ਨਾਮ ਰੂਪੀ ਤੋਸਾ ਖਰਚ ਪ੍ਰਾਪਤ ਹੁੰਦਾ ਹੈ। ਇਹ ਪੁਰਾਣੇ ਸਮੇਂ ਦੇ ਅੰਦਰ ਹੁਣ ਵੀ ਬਣਾਉਂਦੇ ਆ, ਤੇ ਮਾਈਆਂ ਖੰਡ ਘਿਓ ਤੇ ਮੈਦਾ ਇੱਕੋ ਜਿਹਾ ਪਾ ਕੇ ਨਾ ਉਹ ਪ੍ਰਸ਼ਾਦਾ ਪਕਾਉਂਦੀਆਂ, ਉਹ ਇੱਕ ਤਾਂ ਘੀ ਹੋਣ ਕਰਕੇ ਜਿਹੜਾ ਰੋਟੀ ਸੁੱਕਦੀ ਨਹੀਂ ਸੀ, ਦਾਲ ਸਬਜ਼ੀ ਨਾ ਹੋਣ ਕਰਕੇ ਮਿੱਠਾ ਪਿਆ ਕਰਕੇ ਸਵਾਦ ਹੋ ਜਾਂਦਾ ਸੀ, ਤੇ ਇਸ ਕਰਕੇ ਫਿਰ ਉਹ ਜਿਹੜਾ ਮੈਦਾ ਵਿੱਚ ਹੋਣ ਕਰਕੇ ਭੁੱਖ ਮੇਟਦਾ ਸੀ, ਉਹਨੂੰ ਕਹਿੰਦੇ ਸੀ ਤੋਸਾ, ਇਹ ਸਫ਼ਰ ਦੇ ਵੀ ਬੜਾ ਕੰਮ ਦਿੰਦਾ ਸੀ। ਇਸੇ ਪ੍ਰਕਾਰ ਭਗਤੀ ਰੂਪੀ ਖੰਡ, ਗਿਆਨ ਰੂਪੀ ਮੈਦਾ, ਪ੍ਰੇਮ ਰੂਪੀ ਘੀ ਪਿਆ ਹੋਵੇ, ਪ੍ਰੇਮ ਦਾ ਘੀ ਵਾਹਿਗੁਰੂ ਦਾ ਜਿਹੜਾ ਪ੍ਰੇਮ ਹੈ, ਐਸੇ ਨਾਮ ਰੂਪੀ ਤੋਸੇ ਨੂੰ ਆਪਣੇ ਹਿਰਦੇ ਰੂਪੀ ਪੱਲੇ ਚ ਬੰਨ ਕੇ ਪ੍ਰਲੋਕ ਨੂੰ ਲੈ ਕੇ ਜਾਂਦੇ ਆ। ਇਹ ਤੋਸਾ ਪ੍ਰਣਾਮ ਪਰਮੇਸ਼ੁਰ ਵਾਹਿਗੁਰੂ ਦਾ ਹੈ, ਹਰ ਕਾ ਨਾਮ ਉਹਾਂ ਸੰਗ ਤੋਸਾ, ਇਹ ਤੋਸਾ ਕਿਹਾ ਹੈ।
ਮਨੋ ਛੋੜ ਵਿਕਾਰ,
ਤੇ ਜੋ ਮਨੋ ਹਿਰਦੇ ਵਿੱਚ ਵਿਕਾਰ ਜਿਹੜੇ ਕਾਮ ਕ੍ਰੋਧ ਕਰਨ ਨੂੰ ਛੋੜ ਤਿਆਗ ਦਿੰਦਾ ਹੈ,
ਸੱਚਾ ਸੱਚ ਦੇ
ਉਸ ਨੂੰ, ਹੇ ਸੱਚ ਸੱਚੇ ਪਰਮੇਸ਼ੁਰ ਤੂੰ ਸੱਚ ਸੱਚਾ ਆਤਮਕ ਸੁਖ ਦੇਣਾ ਹੈ, ਸੱਚਾ ਸੱਚ ਦੇ, ਸੱਚਾ ਵਾਹਿਗੁਰੂ ਸੱਚ ਰੂਪ ਬਖਸ਼ ਦੇ ਦਿੰਦਾ ਹੈ, ਉਹਨਾਂ ਦੇ ਗੁਨਾਹ ਬਖਸ਼ ਦਿੰਦਾ ਹੈ।
ਸੱਚੇ ਸੱਚਾ ਨੇ ਹੋ,
ਹੇ ਸੱਚੇ ਪਰਮੇਸ਼ੁਰ ਜਿਸ ਦੇ ਹਿਰਦੇ ਵਿੱਚ ਤੂੰ ਆਪਣੇ ਸੱਚੇ ਸਤ ਸਰੂਪ ਦਾ ਸੱਚਾ ਨੇਹੋ ਤੁਸੀਂ ਮਹਾਰਾਜ ਦਿੱਤਾ ਹੈ,
ਸੱਚਾ ਲਾਇਆ
ਇਹ ਨੇਹੋ ਪ੍ਰੇਮ ਲਾਇਆ ਲਾਉਣਾ ਕੀਤਾ ਹੈ, ਜਿਸ ਨੂੰ
ਆਪੇ ਕਰੇ ਨਿਆਉ,
ਜੋ ਕੁਝ ਵੀ ਤੁਹਾਨੂੰ ਪਾਉਂਦੇ ਸਾਰੀ
ਆਪੇ ਕਰੇ ਨਿਆਉ, ਜੋ ਤਿਸ ਪਾਇਆ,
ਜੋ ਕੁਝ ਵੀ ਤੁਹਾਨੂੰ ਪਾਇਆ ਚੰਗਾ ਲੱਗਦਾ ਹੈ ਉਹਦੇ ਅਨੁਸਾਰ ਤੁਸੀਂ ਆਪ ਹੀ ਨਿਉ ਇਨਸਾਫ ਕਰਦੇ ਹੋ ਮਹਾਰਾਜ, ਨਿਰਣਾ ਕਰਕੇ ਅਗਿਆਨ ਅਸੁਰੀ ਸੰਪਦਾ ਨੂੰ ਨਿਵਿਰਤ ਕਰਦੇ ਹੋ, ਹਿਰਦੇ ਚ ਦੈਵੀ ਗੁਣਾਂ ਨੂੰ, ਦੈਵੀ ਸੰਪਦਾ ਰੂਪ ਜਿਹੜੀ ਸ਼ੁਭ ਗੁਣਾਂ ਨੂੰ ਵਸਾ ਦਿੰਦੇ ਹੋ ਮਹਾਰਾਜ।
ਸੱਚੇ ਸੱਚੀ ਦਾਤ,
ਹੇ ਸੱਚੇ ਵਾਹਿਗੁਰੂ ਤੇਰੀ ਪ੍ਰੇਮਾ ਭਗਤੀ ਰੂਪੀ ਸੱਚੀ ਦਾਤ ਹੈ,
ਦੇਹ ਦਇਆਲ ਹੈ,
ਇਹ ਪ੍ਰੇਮਾ ਭਗਤੀ ਰੂਪੀ ਦਾਤ ਦਿਆਲੂ ਹੋ ਕਰਕੇ ਸਾਨੂੰ ਦੇ ਦਿਓ ਮਹਾਰਾਜ ਕਿਰਪਾ ਕਰਕੇ।
ਜਿਸ ਸੇਵੀ ਦਿਨ ਰਾਤ,
ਇਹ ਤੁਹਾਡੀ ਦਾਤ ਨਾਮ ਦੀ ਹੈ, ਜੇ ਤੁਸੀਂ ਦੇ ਦਿਓ ਨਾਮ ਰੂਪੀ ਇਹ ਮਹਾਰਾਜ ਦਾਤ ਜਿਹੜੀ ਹੈ, ਤੇ ਸੇਵੀ ਦਿਨ ਰਾਤ, ਰਾਤ ਦਿਨ ਉਹਨੂੰ ਸੇਵਨ ਕਰੀਏ, ਨਾਮ ਜਪੀਏ,
ਨਾਮ ਅਮੋਲ ਹੈ,
ਕਿਉਂ ਤੇਰਾ ਜਿਹੜਾ ਨਾਮ ਹੈ ਅਮੋਲਕ, ਇਹ ਅਮੁੱਲ ਤੋਂ ਰਹਿਤ ਦਾਤ ਹੈ, ਇਹਦਾ ਮੁੱਲ ਹੀ ਕੋਈ ਨਹੀਂ, ਇਸ ਕਰਕੇ ਮੈਂ ਉਸ ਪਰਮੇਸ਼ਰ ਦੀ ਦਿਨ ਰਾਤ ਫਿਰ ਮੈਂ ਉਹਨੂੰ ਸੇਵੀ ਸੇਵਨ ਕਰਾਂ ਨਾਮ ਦੁਆਰਾ।
ਤੂੰ ਉੱਤਮ ਹੋ ਨੀਚ,
ਫਿਰ ਮਹਾਰਾਜ ਤੁਸੀਂ ਤਾਂ ਸਾਰਿਆਂ ਤੋਂ ਉੱਤਮ ਸ੍ਰੇਸ਼ਟ ਹੋ, ਤੇ ਜਾਂ ਫਿਰ ਉੱਤਮ ਤੋਂ ਉੱਤਮ, ਚੰਗੇ ਤੋਂ ਚੰਗੇ ਹੋ, ਪਰ ਅਸੀਂ ਸੱਚੇ ਪਾਤਸ਼ਾਹ ਜੀ ਹੋ ਨੀਚ, ਅਸੀਂ ਔਗਣਾ ਕਰਕੇ ਬਹੁਤ ਨੀਚੇ ਹਾਂ, ਬੇਕਾਰਨ ਸਾਡੇ ਵਿੱਚ
ਸੇਵਕ ਕਾਂਡੀਆ,
ਪਰ ਫਿਰ ਵੀ ਭਾਵੇਂ ਔਗਣਾ ਦੇ ਭਰੇ ਹਾਂ, ਪਰ ਫਿਰ ਸੇਵਕ ਤਾਂ ਤੁਹਾਡੇ ਕਹੇ ਜਾਂਦੇ ਆ ਨਾ, ਵੀ ਗੁਰੂ ਕਾ ਸਿੱਖ ਹੈ, ਤੁਸੀਂ ਮਹਾਰਾਜ ਲਾਜ ਰੱਖੋ, ਕਿਰਪਾ ਕਰੋ, ਸਾਡੇ ਔਗਣ ਦੂਰ ਕਰ ਦਿਓ, ਪਾਪ ਬਖਸ਼ ਦਿਓ।
ਨਾਨਕ ਨਦਰ ਕਰੇ ਹੋ,
ਸਤਿਗੁਰੂ ਜੀ ਕਥਨ ਕਰਦੇ ਇਉਂ ਬੇਨਤੀ ਕਰੇ ਕਿ ਹੇ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਦੀ ਨਜ਼ਰ ਨਾਮ ਹੈ ਦ੍ਰਿਸ਼ਟੀ ਦਾ, ਕਿਰਪਾ ਦੀ ਦ੍ਰਿਸ਼ਟੀ ਮਹਾਰਾਜ ਕਿਰਪਾ ਭਰੇ ਨੇਤਨਾ ਦੁਆਰਾ ਸਾਨੂੰ ਮਹਾਰਾਜ ਦੇਖਣਾ ਕਰੋ ਸਾਡੇ ਵੱਲ। ਨਾਨਕ ਨਦਰੇ ਨਦਰ ਨਿਹਾਲ, ਨਿਹਾਲ ਕਰਨ ਵਾਲੀ ਨਦਰ ਮਹਾਰਾਜ ਪਾ ਦਿਓ ਸਾਡੇ ਤੇ।
ਮਿਲੇ ਸੱਚ ਵਾਂਡੀਆ,
ਕਿਉਂਕਿ ਸਾਨੂੰ ਵਾਂਡੀਆਂ ਨਾਮ ਹੈ ਵਿਛੜੀਆਂ ਹੋਈਆਂ ਜੀਵ ਰੂਪ ਇਸਤਰੀਆਂ ਨੂੰ, ਤੇ ਤੇਰਾ ਨਾਮ ਜਿਹੜਾ ਸੱਚਾ ਨਾਮ ਮਿਲ ਜਾਵੇ, ਅਸੀਂ ਵਿਛੜੇ ਹੋਏ ਆਪ ਜੀ ਦੇ ਸੱਚ ਸਰੂਪ ਵਿੱਚ ਮਿਲ ਜਾਈਏ ਮਹਾਰਾਜ, ਇਉਂ ਜੀਵ ਵੱਲੋਂ ਬੇਨਤੀ ਹੈ ਜੀ। ਇਹ
ਆਸਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਅੱਗੇ ਜਿਗਿਆਸੂ ਮੁਖ ਦੁਆਰਾ ਜੋ ਕਥਨ ਕਰਦੇ ਹੈ, ਇਹਦੇ ਵਿੱਚ ਸਾਧ ਸਿੰਘ ਜੀ ਬੜਾ ਗੋਝ ਭੇਜ ਰੱਖਿਆ। ਜਿਗਿਆਸੂ ਵੱਲੋਂ ਕੀਤੇ ਪ੍ਰਸ਼ਨ ਨੂੰ ਕਥਨ ਕਰਨਗੇ ਪਹਿਲਾਂ ਤਾਂ, ਜਿਹੜਾ ਜਿਗਿਆਸੂ ਨੇ ਪ੍ਰਸ਼ਨ ਕੀਤਾ ਜਿਗਿਆਸੂ ਮੁਖ ਦੁਆਰਾ, ਉਹ ਬਾਣੀ ਦੇ ਵਿੱਚ ਉਹ ਫਿਰ ਪਹਿਲਾਂ ਆਪ ਹੀ ਪ੍ਰਸ਼ਨ ਕਥਨ ਕਰਨਗੇ, ਫਿਰ ਆਪ ਹੀ ਬਾਣੀ ਦੁਆਰਾ ਉੱਤਰ ਦੇਣਗੇ। ਇਹਨੂੰ ਧਿਆਨ ਰੱਖਣਾ ਹੈ ਤੇ ਕਿੱਥੋਂ ਅੱਖਰਾਂ ਦੇ ਪ੍ਰਸ਼ਨ ਸ਼ੁਰੂ ਹੋਏ ਨੇ, ਕਿੱਥੋਂ ਉੱਤਰ ਸ਼ੁਰੂ ਹੋਇਆ। ਇਹ ਥੋੜੀ ਜਿਹੀ ਸਿਧਾਂਤਕ ਘੁੰਡੀ ਵੀ ਕਹੀ ਜਾ ਸਕਦੀ ਹੈ, ਥੋੜਾ ਜਿਹਾ ਇਕਾਗਰਤਾ ਵਧਾਉਣ ਦੀ ਲੋੜ ਹੈ। ਹਾਂਜੀ, ਪ੍ਰਸ਼ਨ ਪਹਿਲਾ ਹੈ,
ਆਵਣ ਜਾਣਾ ਕਿਉਂ ਰਹੇ।
ਇਹ ਹੈ ਪ੍ਰਸ਼ਨ ਕਿ ਮਹਾਰਾਜ ਆਵਣਾ ਜਾਣਾ ਕੀ ਹੈ। ਇਹ ਪਹਿਲਾ ਪ੍ਰਸ਼ਨ ਹੈ। ਆਵਣ ਜਾਣਾ, ਆਉਣਾ ਜਾਣਾ ਭਾਵ ਜੰਮਣਾ, ਜੰਮ ਕਰਕੇ ਆਉਣਾ, ਮਰ ਕਰਕੇ ਜਾਣਾ, ਇਹ ਕਿਉਂ ਰਹੇ, ਇਹ ਤੋਂ ਰਹਿਤ ਕਿਵੇਂ ਹੋ ਸਕਦੇ, ਯਾਨੀ ਇਹ ਤੋਂ ਕਿਵੇਂ ਬਚ ਸਕਦੇ ਹਾਂ ਜੰਮਣ ਮਰਨ ਤੋਂ। ਇਹ ਪਹਿਲਾ ਪ੍ਰਸ਼ਨ ਹੈ,
ਕਿਉਂ ਮੇਲਾ ਹੋਈ।
ਦੂਸਰਾ ਪ੍ਰਸ਼ਨ ਹੈ, ਕਿਉਂ ਮੇਲਾ ਹੋਈ, ਵਾਹਿਗੁਰੂ ਦਾ ਮੇਲਾ ਮਿਲਾਪ ਕਿਉਂ ਕਿਵੇਂ ਹੋਵੇ, ਇਹ ਦੂਜਾ ਪ੍ਰਸ਼ਨ ਹੈ। ਦੋ ਪ੍ਰਸ਼ਨ ਹੋ ਗਏ ਨਾ, ਹੁਣ ਇਸ ਦਾ ਸਾਧ ਸਿੰਘ ਜੀ ਅੱਗੇ ਦੱਸਦੇ ਹਨ।
ਜਨਮ ਮਰਨ ਕਾ ਦੁੱਖ ਘਣੋ,
ਕਿਉਂਕਿ ਜੰਮਣ ਦਾ ਅਰ ਮਰਨ ਦਾ ਘਣੋ ਬਹੁਤਾ ਦੁੱਖ ਕਸ਼ਟ ਹੈ, ਇਸ ਕਰਕੇ ਇਹ ਥੋੜਾ ਕਸ਼ਟ ਨਹੀਂ, ਜੰਮਣ ਮਰਨ ਕਾ ਵੱਡਾ ਵਿਛੋੜਾ, ਬਹੁਤ ਵੱਡਾ ਕਸ਼ਟ ਹੈ, ਬਹੁਤ ਤਕਲੀਫ਼ ਹੁੰਦੀ ਹੈ ਮਰਨ ਵੇਲੇ। ਜਿਵੇਂ 70,000 ਵਿਛੂ ਡੰਗ ਮਾਰ ਦੇਵੇ ਇਕੱਠਾ, ਇੱਕ ਵਿਛੂ ਦਾ ਡੰਗ ਨਹੀਂ ਝੱਲ ਹੁੰਦਾ। ਮੈਂ ਤਾਂ ਆਪਣੇ ਅੱਖੀਂ ਦੇਖਿਆ ਕਿ ਸਾਧ ਦੇ ਲੜ ਗਿਆ ਸ੍ਰੀ ਕੀ ਕੇਸ਼ ਤੜਫਦਾ ਦੇਖਿਆ ਉਹ, ਤੋ ਇਸ ਕਰਕੇ ਉਹ ਕਹਿੰਦਾ ਸੀ ਵੀ ਇਹ ਲੱਤ ਵੱਢਦੇ ਹੋ ਮੈਨੂੰ ਤਕਲੀਫ਼ ਨਹੀਂ ਹੋਊਗੀ। ਜਿਵੇਂ ਭੱਠ ਦੇ ਵਿੱਚ ਦਿੱਤੀ ਕੋਲਿਆਂ 'ਤੇ ਰੱਖੀ ਹੁੰਦੀ ਹੈ ਲੱਤ, ਐਂ ਉਸੀ ਸੇ 70,000 ਵਿਛੂ ਲੜੇ, ਕਿੰਨੀ ਤਕਲੀਫ਼ ਹੋਈ ਵੀ ਅਸਾਇਆ ਜੰਮਣ ਦੇ ਵੇਲੇ। ਮਰਨ ਦੇ ਵੇਲੇ ਵੀ ਇੰਨਾ ਦੁੱਖ ਹੈ, ਜੰਮਣ ਦੇ ਵੇਲੇ ਵੀ। ਜਿਵੇਂ ਉਹਦੇ ਸੁਨਿਆਰ ਦੇ ਕੋਲ ਇੱਕ ਸਿਕੰਜਾ ਹੁੰਦਾ ਬਰੀਤ, ਉਹ ਜਿੰਦੀ ਕਹਿੰਦੇ ਨੇ ਉਸਨੂੰ, ਉਹ ਤਾਰ ਪਤਲੀ ਤਾਰ ਹੁੰਦੀ ਤਾਂ ਗੋਲ ਹੈ, ਉਹਨੂੰ ਚਪਟੀ ਕਰਨ ਵਾਸਤੇ ਤਾਰ ਉਹਦੇ ਪਾ ਕੇ ਜਦੋਂ ਖਿੱਚਦੇ ਆ ਨਾ, ਉਹ ਚਪਟੀ ਹੁੰਦੀ ਹੈ, ਸਰਾਖ ਤੰਗ ਹੁੰਦਾ ਤੇ ਤਾਰ ਮੋਟੀ ਹੁੰਦੀ ਹੈ, ਉਹਦੇ ਵਿੱਚ ਦੀ ਜਦੋਂ ਖਿੱਚਦੇ ਨੇ। ਫਿਰ ਇਸੇ ਤਰ੍ਹਾਂ ਮਾਤਾ ਦੇ ਜਨਮ ਸਥਾਨ ਦੇ ਵਿੱਚੋਂ ਵਿੱਚਾ ਜਦੋਂ ਜਨਮ ਲੈਂਦਾ ਨਾ, ਫਿਰ ਉਹ ਬਹੁਤ ਬੱਚਾ, ਕਈ ਤਾਂ ਬੱਚੇ ਬੇਹੋਸ਼ ਹੋ ਜਾਂਦੇ ਨੇ, ਕਈ ਬੱਚੇ ਮਰੀ ਜਾਂਦੇ ਹੈ। ਜੰਮਣ ਮਰਨ ਕਾ ਦੁੱਖ ਕਣੋ, ਹੇ ਮਹਾਰਾਜ ਇਹ ਬਹੁਤਾ ਦੁੱਖ ਹੈ, ਆਪ ਕਿਰਪਾ ਕਰੋ।
ਨਿਤ ਸਹਸਾ ਦੋਈ,
ਨਿਤਾ ਪ੍ਰਤੀ ਇਹ ਦੋਈ ਦੋ ਸੰਸੇ ਬਣੇ ਰਹਿੰਦੇ ਹੈ, ਭਾਵ ਵਾਹਿਗੁਰੂ ਦੇ ਮਿਲਾਪ ਕਿਵੇਂ ਹੋਵੇ, ਇਹ ਉੱਪਰ ਪ੍ਰਸ਼ਨ ਹੈ। ਤੇ ਦੂਸਰਾ, ਜੰਮਣ ਮਰਨ ਦਾ ਦੁੱਖ ਕਿਵੇਂ ਨਿਵਰਤ ਹੋਵੇ, ਇਹ ਦੋ ਸੰਸੇ ਹੋ ਗਏ। ਹੁਣ ਇਸੇ ਤਾਂ ਜਨਮ ਮਰਨ ਕਾ ਦੁੱਖ ਨੂੰ ਨਿਤ ਸਹਸਾ ਦੋਈ, ਜਿਹੜੇ ਦੋ ਸੰਸੇ ਹੈ ਇਹਦੇ ਵਿੱਚ ਇੱਕ ਤਾਂ ਪ੍ਰਮਾਣਗਤ ਸੰਸਾ ਹੋ ਗਿਆ, ਇੱਕ ਪ੍ਰਮੇਗਤ ਸੰਸਾ ਬਣੇ ਰਹਿੰਦੇ ਨੇ। ਅਸਲ ਵਿੱਚ ਜਿਹੜਾ ਅਸੰਗ ਭਾਵਨਾ ਹੈ, ਇੱਕ ਵਿਪਰੀਤ ਭਾਵਨਾ ਦੋ ਨੇ, ਇਹ ਜਿਹੜੀ ਅਸੰਗ ਭਾਵਨਾ ਹੈ ਉਹਦੇ 'ਚ ਪ੍ਰਮਾਣਗਤ ਸੰਸਾ ਅਤੇ ਪ੍ਰਮੇਗਤ ਸੰਸਾ ਬਣੇ ਰਹਿੰਦੇ ਨੇ। ਜਿਹੜੀ ਵਿਪਰੀਤ ਭਾਵਨਾ ਹੈ ਉਹਦੇ ਵਿੱਚ ਜਿਹੜਾ ਤੀਸਰਾ ਵਿਪਰਜਾ ਬੁੱਧ ਹੈ, ਜਿਹੜੀ ਵਿਪਰਜਾ ਸੰਸਾ ਜਿਹੜਾ ਉਹ ਬਣਿਆ ਰਹਿੰਦਾ, ਵਿਪਰੀਤ ਬੁੱਧ ਦੇ ਵਿੱਚ ਵਿਪਰਜਾ ਸੰਸਾ ਬਣੇ ਰਹਿੰਦੇ ਨੇ, ਇਉਂ ਇਹ ਸੰਸਿਆਂ ਦੀ ਕਹਾਣੀ ਦੱਸੀ ਹੈ। ਤੋ ਇਸ ਕਰਕੇ ਤੇ ਨਿਤ
ਸਹਸਾ ਦੋਈ,
ਤੇ ਇਸ ਪ੍ਰਕਾਰ ਦੇ ਇਹ ਜਿਹੜੇ ਦੋ ਸੰਸੇ ਨੇ ਤੇ ਇਹ ਬਣੇ ਰਹਿੰਦੇ ਨੇ। ਨਿਤਾ ਪ੍ਰਤੀ ਸੰਸਾ ਹੋਣ ਕਰਕੇ ਦੋਈ ਕੀ ਹੈ, ਦੋਈ ਤੋਂ ਭਾਵੇਂ ਦੋ, ਇੱਕ ਜੀਵ ਹੋ ਗਿਆ ਇੱਕ ਈਸ਼ਵਰ ਹੋ, ਇਹਦਾ ਭੇਦ ਗਿਆਨ ਬਣਿਆ ਰਹਿੰਦਾ। ਜਿਵੇਂ ਨਿਤ ਸਹਸਾ ਦੋਈ, ਦੋਈ ਜੁਦਾਇਗੀ ਬਣੀ ਰਹਿੰਦੀ ਹੈ, ਤੇ ਜਾਂ ਸੰਸੇ ਦੋਈ ਦਵੈਤ ਕਰਕੇ ਜੰਮਣ ਮਰਨ ਦਾ ਤੇ ਘਣੋਂ ਬਹੁਤਾ ਦੁੱਖ ਕਸ਼ਟ ਬਣਿਆ ਰਹਿੰਦਾ। ਹੁਣ ਉੱਤਰ ਵਿੱਚ ਰਹਾਉ ਵਾਲੀ ਤੁਕ ਦੇ ਅੰਦਰ ਹੁਣ ਧਿਆਨ ਰੱਖਣਾ, ਸਮਾਨ ਰੂਪ ਕਰਕੇ ਉੱਤਰ ਦੇਣਗੇ ਪਹਿਲਾਂ, ਫਿਰ ਵਿਸ਼ੇਸ਼ ਕਰਕੇ ਦੇਣਗੇ। ਸਮਾਨ ਰੂਪ ਕਰਕੇ ਉੱਤਰ ਦਿੰਦੇ ਹਨ।
ਵਿਨ ਨਾਵੈ ਕਿਆ ਜੀਵਨ,
ਹੇ ਜੀਵ ਤੇ ਪੁਰਖ ਦਾ ਪਰਮੇਸ਼ਰ ਦੇ ਨਾਮ ਤੋਂ ਬਿਨ ਬਗੈਰ ਜੀਵਨਾ ਜਿਉਣਾ ਕਿਆ ਕੀ ਹੈ, ਭਾਵ ਨਿਸਫਲ ਹੈ। ਤੇ ਜਿਹੜੀਆਂ ਵਾਕਾਂ ਨਾਲ ਚਤਰਾਈਆਂ ਜਿਹੜੀਆਂ ਕਰਨੀਆਂ ਨੇ ਤੇ ਵਾਕਾਂ ਦੀਆਂ ਚਤਰਾਈਆਂ ਨੇ, ਸਿਆਣਪਾਂ ਦੀਆਂ ਗੱਲਾਂ ਕਰਨੀਆਂ ਤੇ ਇਹ ਉਹ ਜੀਵਨ ਦੇ ਵਿੱਚ ਇਹੀ ਗੱਲਾਂ ਹੁੰਦੀਆਂ ਨਾ। ਚਤਰਾਈਆਂ ਫਿੱਟ ਤਿਰਗ ਬੋਲ ਦੋ ਜੀ,
ਫਿੱਟ ਤਿਰਗ ਚਤਰਾਈ
ਜਿਹੜੀਆਂ ਬਹੁਤ ਫਲਾਨਾ ਜੀ ਬੜਾ ਗੱਲ ਕਰਨ ਚ ਬੜਾ ਚੁਸਤ ਹੈ, ਬੜਾ ਚਲਾਕ ਹੈ। ਇਹ ਜਿਹੜੀਆਂ ਬਾਕੀਆਂ ਦੀਆਂ ਚਤਰਾਈਆਂ ਨੇ ਬੋਲਣ ਦੀਆਂ, ਸਿਆਣਪਾਂ ਦੀਆਂ ਗੱਲਾਂ ਕਰ ਲੈਣੀਆਂ ਨਾ, ਇਹ ਤਾਂ ਫਿੱਟ ਫਿਟਕਾਰ ਤਿਰਗ ਤਿਰਕਾਰ ਯੋਗ ਨੇ ਦੋਨੇ। ਤੇ ਫਿੱਟ ਜਿਹੜਾ ਨਾ ਇਹ ਅਪਮਾਨਜਨਕ ਸ਼ਬਦ ਹੈ, ਕਿਸੇ ਦਾ ਦੁਰਫਿਟੇ ਮੂੰਹ, ਤੇਰਾ ਮੂੰਹ ਫਿੱਟ ਜਾਏ, ਕੋੜ ਹੋ ਜਾਏ ਤੇਰੇ ਮੂੰਹ ਦੇ ਉੱਤੇ। ਸੌ ਵਾਰੀ ਕਹਿੰਦੇ ਜਿਹੜਾ ਉਹ ਐਸਾ ਇਹ ਸ਼ਬਦ ਵਰਤਿਆ ਜਾਵੇ, ਫਿੱਟ ਲਾਣ ਤੇ ਸੌ ਫਿੱਟ ਲਾਣਾ ਤੋਂ ਤੇ ਇੱਕ। ਫਿਰ ਸਾਧ ਸਿੰਘ ਜੀ ਪਹਿਲਾਂ ਫਿੱਟ ਲਾਣ, ਫਿਰ ਲਾਣਤ ਬਣਦੀ ਹੈ ਇੱਕ, ਸੌ ਲਾਣਤਾਂ ਦੀ ਇੱਕ ਤਿਰਕਾਰ ਬਣਦੀ ਹੈ। ਐਡੇ ਨਿਰਾਦਰ ਬੋਧਕ ਸ਼ਬਦ ਇਹ ਦੋਨੇ ਵਰਤੇ ਹੈ, ਉਹਨਾਂ ਨੂੰ ਫਿੱਟ ਲਾਣਤ ਵੀ ਹੈ, ਉਹਨਾਂ ਦੀਆਂ ਚਤਰਾਈਆਂ ਤਿਰਕਾਰ ਵੀ ਹੈ, ਜਿਹੜੀ ਨਾਮ ਤੋਂ ਟੁੱਟੇ ਹਨ।
ਸਤਿਗੁਰ ਸਾਧਨਾ ਸੇਵਿਆ,
ਕਿਉਂਕਿ ਉਸਨੇ ਮਨੁੱਖਾ ਜਨਮ ਵਿੱਚ ਸਤਿਗੁਰ ਸੱਚੇ ਗੁਰੂ ਨੂੰ ਜਿਹੜਾ ਸਾਧ ਸ੍ਰੇਸ਼ਟ ਜਾਣ ਕੇ, ਸਾਧਨਾ ਨਿਰਮਲਤਾ ਕੇ ਕਰਮ, ਸੱਚੇ ਗੁਰਾਂ ਦੇ ਸ੍ਰੇਸ਼ਟ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਨੂੰ, ਤੇ ਉਹ ਜਿਹੜਾ ਸੇਵਨ ਨਹੀਂ ਕੀਤਾ, ਨਾ ਸੇਵਿਆ, ਪੂਜਨ ਨਹੀਂ ਕੀਤਾ ਹੈ, ਨਾ ਹੀ ਉਸ ਪਰਮੇਸ਼ਰ ਦੀ ਭਗਤੀ ਕਰਨੀ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਭਾਈ ਹੈ। ਹਰ ਭਗਤ,
ਹਰ ਭਗਤ ਨਾ ਭਾਈ,
ਉਹ ਹਰੀ ਪਰਮੇਸ਼ਰ ਦੀ ਭਗਤੀ ਚੰਗੀ ਹੋਣੀ ਲੱਗੀ ਉਹਨਾਂ ਨੂੰ। ਹੁਣ ਇਹਦੇ ਵਿੱਚ ਜਿਹੜਾ ਉੱਤਰ ਦਿੱਤਾ ਹੈ ਇਹ ਹੈ ਸਮਾਨ ਰੂਪ ਕਰਕੇ, ਪੂਰਾ ਸਮਝ ਨਹੀਂ ਆਇਆ ਹੋਊਗਾ ਉਹ ਕਿਵੇਂ ਹੈ। ਹੁਣ ਇਹਦੇ ਵਿੱਚ ਧਿਆਨ ਨਾਲ ਇਸੇ ਦਾ ਖੁਲਾਸਾ ਸੁਣੋ। ਗੁਰੂ ਸਾਹਿਬ ਜੀ ਨੇ ਆਪਣਾ ਜਿਹੜਾ ਉਹਨਾਂ ਦਾ ਸਿਧਾਂਤ ਹੈ ਨਾ, ਅਭਿਪ੍ਰਾਇ ਕਹਿੰਦੇ ਨੇ ਉਹਨੂੰ, ਉਹ ਬੜੇ ਸੁੰਦਰ ਰੀਤੀ ਦੇ ਨਾਲ ਗੁੰਥਨ ਕੀਤਾ ਇਹਦੇ ਚ। ਤੇ ਇਹਦੇ ਚ ਵਿਦਵਤਾ ਵੀ ਮਹਾਰਾਜ ਸਾਹਿਬ ਨੇ ਉਹਦੀ ਝਲਕ ਐਸੀ ਦਿੱਤੀ ਹੈ ਵੀ ਅਣਜਾਣ ਦੇ ਸਮਝ ਨਹੀਂ ਆ ਸਕਦੀ ਗੱਲ। ਜੋ ਰੀਤੀ ਪ੍ਰਸ਼ਨਮਈ ਹੋ ਕੇ ਚੱਲਦੀ ਹੈ, ਇਹ ਰੀਤ ਜਿਹੜੀ ਹੈ ਨਾ ਪ੍ਰਸ਼ਨਮਈ ਹੋ ਕੇ ਚੱਲਦੀ ਹੈ, ਤੇ ਉਹ ਕਿਸ ਤਰ੍ਹਾਂ ਚੱਲਦੀ ਹੈ? ਜੋ ਪਹਿਲਾਂ ਪ੍ਰਸ਼ਨ ਹੈ ਕੀ ਸੀ ਕਿ ਆਉਣਾ ਜਾਣਾ ਕਿਵੇਂ ਬੇਟੇ, ਇਹ ਪ੍ਰਸ਼ਨ ਸੀ। ਤੇ ਉਸ ਦਾ ਉੱਤਰ ਗੁਰੂ ਸਾਹਿਬ ਨੇ ਇੱਥੇ ਪ੍ਰਸ਼ਨ ਰੂਪ ਵਿੱਚ ਵਰਣਨ ਕਰਕੇ ਸੂਖਮ ਰੂਪ ਵਿੱਚ ਕਥਨ ਕਰ ਦਿੱਤਾ ਹੈ ਕਿ ਨਾਮ ਤੋਂ ਬਿਨਾਂ ਜੀਵਨ ਜਿਹੜਾ ਉਹ ਜੀਵਨ ਤਿਰਕਾਰ ਹੈ। ਭਾਵ ਆਉਣਾ ਜਾਣਾ ਨਾਮ ਜਪਣ ਕਰਕੇ ਹੀ ਮਿਟ ਸਕਦਾ ਹੈ, ਇਹ ਸੂਖਮ ਰੂਪ ਕਰਕੇ ਹੈ। ਹੁਣ ਦੂਸਰਾ ਪ੍ਰਸ਼ਨ ਹੈ ਪਰਮੇਸ਼ਰ ਨਾਲ ਮਿਲਾਪ ਕਿਵੇਂ ਹੋਵੇ, ਉਹਦਾ ਉੱਤਰ ਇੱਥੇ ਦੇ ਦਿੱਤਾ ਹੈ ਕਿ ਨਾਮ ਗੁਰੂ ਤੋਂ ਪ੍ਰਾਪਤ ਹੋਣਾ ਹੈ। ਪਰ ਜਿਸ ਮਨੁੱਖ ਨੇ ਸ੍ਰੇਸ਼ਟ ਗੁਰੂ ਨੂੰ ਸੇਵਣਾ ਹੀ ਨਹੀਂ ਕੀਤਾ, ਉਹਨੂੰ ਨਾਮ ਕਿੱਥੇ, ਨਾਮ ਤਾਂ ਪ੍ਰਾਪਤ ਹੀ ਨਹੀਂ ਹੋ ਸਕਦਾ। ਫਿਰ ਨਾਮ ਦੀ ਪ੍ਰਾਪਤੀ ਨਾ ਹੋਣ ਕਰਕੇ ਉਹਨੂੰ ਪਰਮੇਸ਼ਰ ਦੀ ਭਗਤੀ ਚੰਗੀ ਨਹੀਂ ਲੱਗਦੀ, ਭਗਤੀ ਚੰਗੀ ਨਾ ਲੱਗਣ ਕਰਕੇ ਪਰਮੇਸ਼ਰ ਨਾਲ ਮਿਲਾਪ ਨਹੀਂ ਹੁੰਦਾ, ਇਹ ਸੂਖਮ ਰੂਪ ਕਰਕੇ ਉੱਤਰ ਹੈ। ਹੁਣ ਅੱਗੇ ਸਤਿਗੁਰੂ ਜੀ ਇਹਨਾਂ ਪ੍ਰਸ਼ਨਾਂ ਦੁਆਰਾ ਵਿਸ਼ੇਸ਼ ਕਰਕੇ ਉੱਤਰ, ਹੁਣ ਵਿਸ਼ੇਸ਼ ਕਰਕੇ ਉੱਤਰ ਆਊਗਾ, ਇਹ ਸਮਝ ਆਊਗਾ ਪੂਰਾ। ਇਹ ਇਸ ਪ੍ਰਕਾਰ ਸੀ। ਹਾਂਜੀ,
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਆਵਣ ਜਾਵਣ ਤੋ ਰਹਿ।
ਲੋ ਹੁਣ ਸਿੱਧਾ ਹੀ ਆ ਗਿਆ, ਕਹਿੰਦੇ ਜਿਹੜਾ ਪ੍ਰਸ਼ਨ ਕੀਤਾ ਸੀ ਵੀ ਜਿਹਦੇ ਜੰਮਣ ਮਰਨ ਕਾ ਦੁੱਖ ਕਣੋ ਨਿਤ ਸਹਿਸਾ ਦੋਈ, ਜਾਂ ਆਵਣ ਜਾਣਾ ਕਿਉਂ ਰਹਿ ਕਿਉਂ ਮੇਲਾ ਹੋਈ, ਇਹ ਸੀ ਨਾ ਪਹਿਲਾਂ, ਆਵਣ ਜਾਣਾ ਕਿਉਂ ਰਹਿ ਕਿਉਂ ਮੇਲਾ ਹੋਈ। ਤੇ ਉਹਦਾ ਹੁਣ ਕਹਿੰਦੇ ਆਵਣ ਜਾਣਾ ਤੋ ਰਹਿ, ਐਨ ਸਿੱਧਾ ਹੀ ਉੱਤਰ ਆ ਗਿਆ ਉਹਦਾ। ਜਦੋਂ ਪੂਰਨ ਸਤਿਗੁਰੂ ਮਿਲ ਜਾਣ,
ਪਾਈਏ ਗੁਰ ਪੂਰਾ,
ਜਦੋਂ ਪੂਰਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਈਏ ਪ੍ਰਾਪਤ ਹੋ ਜਾਣ, ਤਾਂ ਤਦ ਆਵਣ ਜਾਣ ਆਉਣ ਜਾਣ ਭਾਵ ਜੰਮਣ ਮਰਨ ਤੋਂ ਰਹਿ ਅਤੀਤ ਹੋ ਜਾਈਦਾ ਹੈ। ਉਹਦਾ ਕਾਰਨ ਕੀ ਹੈ? ਕਿਉਂਕਿ
ਰਾਮ ਰਾਮ ਤਨ ਰਾਸ ਦੇ,
ਸਤਿਗੁਰੂ ਜੀ ਰਾਮ ਪਰਮੇਸ਼ਵਰ ਜੋ ਰਮਿਆ ਹੋਇਆ ਉਹਦੇ ਨਾਮ ਦੀ ਰਾਸ ਪੂੰਜੀ ਦਿੰਦੇ ਹਨ, ਅਤੇ ਹਿਰਦੇ ਵਿੱਚੋਂ ਅੱਗੇ ਦੱਸਦੇ ਬਿਨ ਸਹਿ ਭਰਮ
ਕੂਰਾ,
ਹਿਰਦੇ ਚ ਪੰਜ ਪ੍ਰਕਾਰ ਦਾ ਭਰਮ ਭੁਲੇਖਾ ਅਤੇ ਕੂਰਾ ਝੂਠਾ ਜਿਹੜਾ ਸੁਭਾਵ ਹੈ ਉਹ ਬਿਨ ਸਹਿ ਨਾਸ ਕਰ ਦਿੰਦੇ ਨੇ। ਭਰਮ ਕਰਕੇ ਜੋ ਕੂਰਾ ਝੂਠਾ ਸੰਸਾਰ ਸੱਤ ਪ੍ਰਤੀਤ ਹੋ ਰਿਹਾ ਹੈ ਇਹ ਭਰਮ ਕਰਕੇ ਹੋ ਰਿਹਾ, ਇਹ ਭਰਮ ਨਾਸ ਕਰ ਦਿੰਦੇ ਨੇ। ਜਿਵੇਂ ਰੱਸੀ ਹੈ ਉਹ ਹਨੇਰੇ ਦੇ ਵਿੱਚ ਪਈ ਹੋਈ, ਸਮਾਨ ਅੰਧਕਾਰ ਕਹਿੰਦੇ ਨੇ ਉਹਨੂੰ, ਜੇ ਵਿਸ਼ੇਸ਼ ਚਾਨਣਾ ਹੋਵੇ ਤਾਂ ਰੱਸੀ ਦਿਸੂ, ਜੇ ਗੂੜਾ ਅੰਧਕਾਰ ਹੋਵੇ ਤਾਂ ਸੱਪ ਵੀ ਨਹੀਂ ਦਿਸਦਾ, ਰੱਸੀ ਤਾਂ ਕੀ ਦਿਸਣੀ ਹੈ। समान अंधकार भी जिते निरना ना हो सके, रस्सी है कि सप है, सप का भुलेखा पैदा हो जाता है। उस वेले की हुंदा है, सानू रस्सी का ज्ञान भुलिया हुआ हुंदा है, रस्सी दे ज्ञान दे भुल दे विच सप ने जन्म लै लिया, ना वह सपनी नू जम्मिया, ना उन्हें डंग मारना है, ना वह कूल है, सारे उल्ट है रस्सी तो। पे जदों विशेष चानना हो गया, रस्सी का ज्ञान होया, उदों चानना होया तां रस्सी का ज्ञान हो गया, उस वेले सप किधर चलिया गया, डंडा मारन की भी लोड़ नहीं पई। इस तरह जिहड़ा संसार है, यह जिवें रस्सी दे जिहड़े अग्ञान करके, ये ब्रह्म दे अग्ञान करके, जानी सानू जिहड़ा रस्सी रूप ब्रह्म अधिष्ठान रूप का ज्ञान भुल गया, संसार ने जन्म लै लिया। जदों ब्रह्म का ज्ञान हो गया, संसार जदे लोप हो जाता है, जिवें रस्सी का सप लोप हो गया। यह प्रमाण दिता है, राज भयंग प्रसंग जैसे है, अब कुछ मर्म जन आया, ये उहदे वल इशारा कीता है।
संत जना का मिल रहे,
ये हुण दूसरे प्रश्न का गुरु साहिब ने विशेष करके अगलिया दो तुकां विच उत्तर दिता है। संत जना को मिल रहे, इउं भाई नाम की कमाई करन वाले संत जन जिहड़े महात्मा नाम जपदे जपाउंदे है, उन्हां प्यारियां दी जमात दे ताईं ते उन्हां दे मिल रहे, उन्हां दी संगत करो, मिल करके की करना है अगे दसदे हन।
धन धन जस गाए,
ते जस ओ परमेश्वर वाहिगुरु दा कीर्तन गाए, गौणा करे, नाम जपण वाले महापुरुष धन धनता योग हुंदे है। मेरा वाहिगुरु भी धन धनता दे योग है, ओ नाम जपण वाले संत जन भी धनता दे योग हन।
आद पुरख अपरंपरा,
ऐसे गुरमुख आद आदि मुढ़ रूप जो पुरख पूर्ण परमात्मा, ते ऐसा है अपरंपरा कहिंदे ने प्रकृति दे पारावार तों परे है, ऐसा जो वाहिगुरु है।
गुरमुख हर पाए,
ओ हर हरी वाहिगुरु उस नूं गुरमुख जन पाए पा लेंदे है, परमेश्वर नाल मेला हो जांदा है, ते ए उत्तर दिता महाराज ने, इउं मेला हुंदा पाए। हे सतगुरु, फिर संसार किहो जिहा है, ये प्रश्न कीता जी गया सुने। सतगुरु संसार नूं मिथ्यापन दा दृष्टांत दे के दसदे हन।
नटू ऐ सांग बनाया,
कहिंदे नटू ऐ सांग बनाया, नटुआ कौन है? वह मदारी, नट जिहड़ा बाजी पाउण वाला बाजीगर नूं, मदारी नूं, वह सांग भेस बनाउंदा ना तरह तरह दे, उहदी बाजी खेल नूं संसारा जग दे लोग समझ नहीं सकते, ऐसा मतलब चमत्कार करके दिखा दिंदा है। ते नटुआ सांग बनाया, इसे प्रकार ईश्वर रूप नटुआ मदारी ने बाजीगर जैसे बाजी पाई, नाना रूप एक दिखाई, ते इउं एक तो बहुत होण रूप ए सांग भेख बनाया रब ने, ते सारा संसार जिहड़ा उहदा ही संसार जिहड़ा जिहे ए भेख बनाया होया है।
बाजी संसार,
संसार जग दी आप ही बाजी पाई हुई है, ईश्वर ने संसार रूपी खेल नूं असीं किवें समझ सकते हां, जे मदारी दा खेल नहीं समझ आउंदा। खेल खेल अखेल खेलन, खेडा खेडदा खेडदा अंत को फिर एक, वह एक स्वरूप हो जाता है।
फिर पल बाजी देखी है,
इनू बाजी नू पोला बोलना पाई, जानी बाजी ना बन जाए बाजी। खिन पल बाजी देखी है, बाजी खिन छिन जिन्ना समा जी, पल पलक जिन्ना समा भी, जो पलकां अखां नाल अखां झमकदे हां असीं, इन्ने चिर देखी दी है, खिन पल बाजी देखी है। ते जदों जिहड़ा तमाशा करन वाला है वह बाजी समाप्त कर देंदा,
उजरत नहीं बारा,
ते उजरत झज्जा बोलना, ते उजड़न तो भाव है, जे पोला जा बोलता उजरत, उजरत उजर करन दा, जोर करन दा वाचक बन जाता, उहदे नाल ही अखरां दे नाल ही अर्थ बदल जाता है। ते उजरत भाव उदों देखिए तमाशा करना बाजीगर, ते उजाड़ देंदा सब कुछ, कुछ भी नहीं रहा। ते उस वेले फिर कि उहनूं बारह नाम है देर दा, देर नहीं लगती है, अपनी झोली जी कट्ठे करके तुर जांदा तमाशा करन वाला, वह चीजा दिखाउंदा ही सारियां खत्म हो जांदी, दिसदा नहीं कुछ भी। इसे प्रकार अंतजामी परमेश्वर जदों परला रूपी उजरत उजाड़ पा दिंदा, उदों संसार नाश हुंदिया बारह देर नहीं लगती, अन्न पाउण थिर ना कोई, एक तू ही इकल्ला ही रह जांदा। इउं परमात्मा ही अचल है, होर कोई अचल नहीं है जी।
ओ मैं चौपड़ खेलना,
हे पाईए संसार, ਚੌਪੜ ਦੀ ਬਾਜੀ ਦਾ ਖੇਲਣਾ ਖੇਲ ਹੈ। ਚੌਪੜ ਦੀ ਬਾਜੀ ਜਿਹੜੀ ਹੈ ਪੁਰਾਣੇ ਸਮੇਂ ਚ ਮਸ਼ਹੂਰ ਸੀ, ਹੁਣ ਵਾਲੇ ਬੱਚਿਆਂ ਨੂੰ ਇਹਦਾ ਬੱਚਿਆਂ ਨੂੰ ਤਾਂ ਕੀ ਬਹੁਤ ਸਾਰੇ ਸਿਆਣਿਆਂ ਨੂੰ ਵੀ ਨਹੀਂ ਪਤਾ ਲੱਗ ਰਿਹਾ, ਕਿਉਂਕਿ ਇਹ ਪੁਰਾਣੀ ਖੇਡ ਹੋ ਗਈ, ਨਵੀਆਂ ਨਵੀਆਂ ਖੇਡਾਂ ਚੱਲ ਪਈਆਂ ਹੁਣ। ਚੌਪੜ ਦੀ ਜਿਹੜੀ ਖੇਡ ਸੀ ਇਹ ਬਾਜੀ ਹੈ ਚੌਪੜ ਦੀ, ਉਹਦਾ ਨਿਰਣਾ ਅੱਗੇ ਹੋ ਜਾਂਦਾ ਹੈ। ਜਿਹੜੇ ਚਾਰੇ ਯੁੱਗ ਇਹ ਚੌਪੜ ਹੈ, ਚੌਪੜ ਦੀ ਖੇਡ ਵਿੱਚ ਕੀ ਹੁੰਦਾ ਹੈ, 16 ਹੁੰਦੀਆਂ ਨੇ ਸਾਧ ਸਿੰਘ ਜੀ ਖਾਨੇ ਹੁੰਦੇ ਨੇ, ਉਹਦੇ ਚਾਰੇ ਅੰਤਸਕਰਨ ਕਿਹੜੇ, ਮਨ ਬੁੱਧ ਚਿੱਤ ਅਹੰਕਾਰ, ਇੱਕ ਚ ਗਿਣ ਲੋ ਇਹਨੂੰ, ਚਾਰ ਤਾਂ ਇਹ ਹੋ ਗਏ ਨਾ, ਤੇ ਉੱਤਮ ਮੱਧਮ ਕਨਿਸ਼ਠ ਅਤੇ ਅਧਮ, ਚਾਰ ਇਹ ਹੋ ਗਏ, ਚਾਰ ਤੇ ਚਾਰ ਅੱਠ ਹੋ ਗਏ, ਦੂਸਰਾ ਇਹ ਹੋ ਗਿਆ ਖੱਤਰੀ, ਤੇ ਉਹਦੇ ਵਿੱਚ ਬ੍ਰਾਹਮਣ ਸ਼ੂਦ ਤੇ ਵੈਸ ਚਾਰ ਹੋ ਗਏ, 12 ਹੋ ਗਏ, ਗ੍ਰਿਸਤੀ ਬਾਨਪ੍ਰਸਤੀ ਸੰਨਿਆਸੀ ਤੇ ਬ੍ਰਹਮਚਾਰੀ ਚਾਰ ਇਹ ਹੋ ਗਏ, ਚੌਕਮ ਚੌਕੀ 16 ਹੋ ਗਏ, 16 ਖਾਨੇ ਬਣ ਗਏ ਨਾ। ਤੇ ਇਹਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਇਹ 16 ਨਰਦਾਂ ਨੇ ਕਹਿੰਦੇ, ਤੇ ਜਿਹੜੀ ਦੇਹ ਦੇ ਵਿੱਚ, ਅੱਗੇ ਦੱਸਦੇ ਝੂਠੇ, ਬੋਲੋ ਜੀ,
ਝੂਠੇ ਅਹੰਕਾਰ
ਦੇਹ ਦੇ ਵਿੱਚ ਇਹਨਾਂ ਦੀ ਹਉਮੈ ਹੰਗਤਾ ਕਰਨੀ ਹੈ, ਇਹ ਚੌਪੜ ਦਾ ਖੇਲਣਾ ਹੈ, ਝੂਠਾ ਅਹੰਕਾਰ ਹੈ ਜਿਹੜਾ, ਝੂਠੇ ਅਹੰਕਾਰੀ ਪੁਰਸ਼ ਹਉਮੈ ਹੰਗਤਾ ਦੇ ਸਹਿਤ ਕਰਮਾਂ ਨੂੰ ਕਰਨ ਰੂਪ ਚੌਪੜ ਖੇਡ ਖੇਡਦੇ ਹੈ, ਮੈਂ ਗ੍ਰਿਸਤੀ ਹਾਂ, ਮੈਂ ਬਾਨਪ੍ਰਸਤੀ ਹਾਂ, ਮੈਂ ਬ੍ਰਹਮਚਾਰੀ ਹਾਂ, ਮੈਂ ਸੰਨਿਆਸੀ ਹਾਂ ਇਤਿਆਦਿ, ਇਹ ਝੂਠਾ ਅਹੰਕਾਰ ਕਰਦੇ ਹਨ।
ਸਭ ਜਗ ਹਾਰੈ ਸੋ ਜਣੈ,
ਜਿਵੇਂ ਚੌਪੜ ਦੀ ਖੇਡ ਵਿੱਚ, ਅੱਗੇ ਹੁਣ ਹੋਰ ਬਰੀਕੀ ਨਾਲ ਦੱਸਦੇ, ਉਹਦੇ ਵਿੱਚ 3 ਡਾਲਣੇ ਮਤਲਬ 6 ਕੋਣਾ ਜਾਂ ਫਿਰ 8 ਕੋਣਾ ਲੱਕੜ ਦਾ ਧਾਤੂ ਦਾ ਬਣਿਆ ਹੋਇਆ ਟੁਕੜਾ, ਜੋ ਡਾਲਣੇ ਤੇ 6-6 ਚਿੰਨ ਵਾਲੇ, ਉਹ ਤੀਜਾ 1 ਚਿੰਨ ਵਾਲਾ ਹੋਵੇ, ਇਹ ਪੁਰਾਣੇ ਸਮੇਂ ਦੀ ਉਹਦੀ ਗਿਣਤੀ ਹੈ ਨਾ, ਫਿਰ ਸਮਝ ਲਓ ਇਸ ਨੂੰ। ਚੌਪੜ ਦੀ ਖੇਡ ਵਿੱਚ 3 ਡਾਲਣੇ ਯਾਨੀ 6 ਕੋਣਾ ਜਾਂ 8 ਕੋਣਾ ਲੱਕੜ ਜਾਂ ਧਾਤੂ ਦਾ ਟੁਕੜਾ, ਤੇ ਉਹ ਸੁੱਟਣ ਤੋਂ ਡਾਲਣੇ ਜਿਹੜੇ ਨਾ 6-6 ਚਿੰਨ ਵਾਲੇ, ਤੇ ਤੀਜਾ ਜਿਹੜਾ 1 ਚਿੰਨ ਵਾਲਾ ਪਵੇ, ਤਾਂ ਪੱਕੇ ਪੌਵਾਰਾਂ ਹੁੰਦੇ ਨੇ ਉਹ ਕਹਿੰਦੇ ਬਲਫਲਾਂ ਦੀਆਂ ਪੌਵਾਰਾਂ ਹੋ ਗਈਆਂ। ਕੀ ਹੁੰਦਾ ਪੌਵਾਰਾਂ, ਇਹਦੀ ਵਿਆਖਿਆ ਤਾਂ ਕਰਨੀ ਔਖੀ ਹੈ ਨਾ, ਵੀ ਪੌਵਾਰਾਂ ਕੀ ਹੁੰਦਾ। ਜੇ 1 ਡਾਲਣੇ ਦੇ 6, ਦੂਜੇ ਦੇ 5 ਤੇ ਤੀਜੇ ਦਾ 1 ਚਿੰਨ ਆਵੇ, ਤਾਂ ਕੱਚੇ ਪੌਵਾਰਾਂ ਹੁੰਦੇ ਨੇ। ਪੱਕੇ ਪੌਵਾਰਾਂ ਬਾਜੀ ਜਿੱਤਦੀ ਹੁੰਦੀ ਹੈ, ਕੱਚੇ ਪੌਵਾਰਾਂ ਪੈ ਜਾਣ ਤਾਂ ਬਾਜੀ ਦੀ ਹਾਰ ਹੁੰਦੀ ਹੈ। ਤੇ ਇਸ ਤਰ੍ਹਾਂ ਜਿਹੜਾ ਸਭ ਸਾਰਾ ਜਿਹੜਾ ਸੰਸਾਰ ਹੈ, ਤੇ ਮਹਾਰਾਜ ਸਾਹਿਬ ਨੇ ਪ੍ਰਮਾਣ ਦਿੱਤਾ ਹੈ, ਕਹਿੰਦੇ ਇਹ ਸਾਰਾ ਸੰਸਾਰ ਜਗ ਜਿਹੜਾ ਸੰਸਾਰ, ਕਾਮ ਕਰੋ ਲੋਭ ਮੋਹ ਹੰਕਾਰ, 5 ਤਾਂ ਇਹ ਹੋ ਗਏ, ਸ਼ਬਦ ਸਪਰਸ਼ ਰੂਪ ਰਸ ਗੰਧ, 5 ਇਹ ਹੋ ਗਏ, 5 ਤੇ 5 10 ਹੋ ਗਏ, ਇਹਦੇ ਵਿੱਚ ਮਨ ਤੇ ਬੁੱਧ, ਇਹਦੇ ਵਿੱਚ ਸਾਧ ਸਿੰਘ ਜੀ ਜੇ ਤਾਂ ਇਹਨਾਂ ਦੇ ਮਗਰ ਲੱਗਿਆ ਤਾਂ ਹਾਰ ਜਾਂਦਾ ਹੈ, ਜਿਹੜੇ 5 ਗਿਆਨ ਇੰਦਰੇ, 5 ਕਰਮ ਇੰਦਰੇ, ਤੇ ਇਹਨਾਂ ਦੇ ਨਾਲ ਮਨ ਤੇ ਬੁੱਧ ਨੂੰ ਪੱਕੇ ਪੌਵਾਰਾਂ ਦੀ ਨਿਆਈ, ਜੇ ਇਹਨਾਂ ਨੂੰ ਜਿੱਤ ਲਵੇ, ਜੇ ਇਹਨਾਂ ਤੋਂ ਹਾਰ ਗਿਆ ਤਾਂ ਹਾਰ ਹੋ ਗਈ, ਜੇ ਇਹਨਾਂ ਨੂੰ ਜਿੱਤ ਲਿਆ, ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ, ਮਨ ਤੇ ਬੁੱਧ ਨੂੰ, ਪੱਕੇ ਪੌਵਾਰਾਂ ਹੋ ਗਏ, ਜਿੱਤ ਹੋ ਗਈ, ਗੁਰਮੁਖ ਜਨ ਸਵਾਰ ਦਰਗਹਿ ਚੱਲਿਆ, ਮਨ ਜੀਤਿਆ ਜਗਜੀਤ, ਉਹ ਫਿਰ ਸੰਸਾਰ ਰੂਪੀ ਬਾਜੀ ਨੂੰ ਮਹਾਰਾਜ ਕਹਿੰਦੇ ਸੋ ਜਿਣੈ, ਉਹ ਜਿੱਤ ਜਾਂਦਾ ਹੈ।
ਗੁਰ ਸ਼ਬਦ ਜੀ ਚਾਰ,
ਪਰ ਕਹਿੰਦੇ ਗੁਰੂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਦੁਆਰਾ ਇਸ ਸੰਸਾਰ ਦੀ ਬਾਜੀ ਨੂੰ ਜਿੱਤ ਸਕਦਾ, ਇਉਂ ਨਹੀਂ ਜਿੱਤ ਸਕਦਾ।
ਜੋ ਅੰਧਲੇ ਹੱਥ ਟੋਹਣੀ,
ਜਿਵੇਂ ਅੰਧਲੇ ਅੰਨੇ ਪੁਰਖ ਦੇ ਹੱਥ ਦੇ ਵਿੱਚ ਸੋਟੀ ਹੋਵੇ, ਟੋਹਣੀ ਕਹਿੰਦੇ, ਟੋਟ ਹੋ ਕੇ ਤੁਰਨ ਕਰਕੇ ਉਹਨੂੰ ਟੋਹਣੀ ਕਹਿੰਦੇ ਹੈ, ਸੋਟੀ ਲਾਠੀ ਹੋਵੇ ਆਸਰਾ ਭੂ ਹੁੰਦੀ ਹੈ, ਉਹਨੂੰ ਦਿਸਦਾ ਤਾਂ ਹੁੰਦਾ ਹੀ ਨਹੀਂ, ਟੋਟ ਹੋ ਕੇ ਆਪਣਾ ਰਸਤਾ ਲੱਭ ਲੈਂਦਾ ਹੈ ਸਾਧ ਸਿੰਘ ਜੀ। ਇਸੇ ਤਰ੍ਹਾਂ ਹੇ ਵਾਹਿਗੁਰੂ,
ਹਰ ਨਾਮ ਹਮਾਰਾ,
ਅਸੀਂ ਵੈਰਾਗ ਵਿਵੇਕ ਦੇ ਨੇਤਰਾਂ ਤੋਂ ਹੀਣੇ ਆ, ਭਗਤੀ ਰੂਪੀ ਮਾਰਗ ਤੇ ਅਸੀਂ ਮਹਾਰਾਜ ਤੇਰੇ ਨਾਮ ਰੂਪੀ ਟੋਹਣੀ ਨੂੰ ਫੜਫੜ ਕੇ ਤੁਰ ਸਕਦੇ ਹਾਂ, ਭਗਤੀ ਦੇ ਮਾਰਗ ਤੇ, ਗਿਆਨ ਦੇ ਮਾਰਗ ਤੇ। ਇਸ ਕਰਕੇ ਮਹਾਰਾਜ ਕਿਰਪਾ ਕਰੋ, ਅੰਤਸ਼ਕਰਨ ਰੂਪੀ ਹੱਥ ਵਿੱਚ ਹਰੀ ਨਾਮ ਰੂਪੀ ਸੋਟੀ ਤੇ ਨਾਮ ਸ਼ਬਦ ਦਾ ਆਸਰਾ, ਭਗਤੀ ਮਾਰਗ ਤੇ ਚੱਲਦੇ ਰਹੀਏ, ਅਸੀਂ ਟੋਹ ਟੋਹ ਕੇ ਚੱਲੀਏ।
ਰਾਮ ਨਾਮ ਹਰ ਟੇਕ ਹੈ,
ਜਿਵੇਂ ਕੋਈ ਅੰਨੇ ਪੁਰਸ਼ ਨੂੰ, ਸਾਧ ਸਿੰਘ ਜੀ, ਜੇ ਕੋਈ ਅੰਨੇ ਦੇ ਵਿੱਚ ਕ੍ਰੋਧ ਬੜਾ ਹੁੰਦਾ, ਇਹ ਕੋਈ ਛੇੜੇ ਨਾ ਉਹਨੂੰ ਚਲੇ ਜਾਂਦੇ ਨੇ, ਫਿਰ ਸੋਟੀ ਮਾਰਦਾ ਵੀ ਆ ਉਹ। ਇਸੇ ਤਰ੍ਹਾਂ ਜੇਕਰ ਭਗਤ ਜਨਾਂ ਨੂੰ ਕੋਈ ਜਾਂ ਫਿਰ ਮਾਇਆ ਭਗਤ ਜਨਾਂ ਨੂੰ ਤੰਗ ਕਰੇ, ਤਾਂ ਨਾਮ ਰੂਪੀ ਸੋਟੀ ਮਾਰ ਦਿੰਦੇ ਹੈ, ਨਿਮਿਰਤੀ ਕਰ ਲੈਂਦੇ ਨਾਮ ਰੂਪੀ ਸੋਟੀ ਮਾਰ ਕੇ, ਨਾਮ ਦੀ ਸ਼ਕਤੀ ਦੁਆਰਾ ਭਾਈ ਫਿਰ ਉਹਨੂੰ ਸਜ਼ਾ ਵੀ ਦੇ ਦਿੰਦੇ ਆ, ਪ੍ਰਭ ਜੀ ਬਸਿਆ ਸਾਧ ਕੀ ਰਸਨਾ, ਇਹ ਦੱਸਦੇ ਹਨ। ਰਾਮ ਨਾਮ,
ਰਾਮ ਨਾਮ ਹਰ ਟੇਕ ਹੈ,
ਉਹਨਾਂ ਦੇ ਰਾਮ ਦੇ ਨਾਮ ਦੀ ਟੇਕ ਆਸਰਾ ਹੈ। ਇਉਂ ਭਗਤ ਜੀ ਨਾ ਜੇ ਮਾਇਆ ਤੰਗ ਕਰਦੀ ਹੈ, ਵਿਕਾਰ ਤੰਗ ਦੇ, ਨਾਮ ਦੀ ਸੋਟੀ ਮਾਰਦੇ, ਇਹ ਆਸਰਾ ਰਿਹਾ ਜਿਵੇਂ ਸੋਟੀ ਅੰਨੇ ਦਾ ਆਸਰਾ ਹੁੰਦੀ ਹੈ।
ਨਿਸ ਦੌਤ ਸਵਾਰ,
ਨਿਸ ਪੋਲਾ ਬੋਲਣਾ ਭਾਈ, ਨਿਸ ਨਿਸ ਨਾ ਬਣ ਜਾਏ, ਨਿਸ ਦੌਤ ਸਵਾਰ ਹੈ। ਇਉਂ ਫਿਰ ਵੀ ਜਿਹੜਾ ਸਾਧ ਸਿੰਘ ਜੀ, ਨਿਸ ਨਾਮ ਹੈ ਰਾਤ ਦਾ, ਦੌਤ ਨਾਮ ਹੈ ਦਿਨ ਦਾ, ਵਾਹਿਗੁਰੂ ਨਾਮ ਨੂੰ ਸਵਾਰਨਾ ਭਾਵ ਸਿਮਰਨਾ ਕਰਦੇ, ਇਉਂ ਬੇਨਤੀ ਕਰੇ।
ਜੋ ਤੂੰ ਰੱਖ ਹੈ ਤਿਉ ਰਹਾ,
ਹੇ ਪਰਮੇਸ਼ਰ ਜਿਵੇਂ ਤੈਨੂੰ ਭਾਉਂਦਾ ਉਵੇਂ ਰੱਖ, ਅਸੀਂ ਤਾਂ ਉਵੇਂ ਰਹਿੰਦੇ ਹਾਂ ਮਹਾਰਾਜ। ਤੁਸੀਂ ਸਾਨੂੰ ਪਿੱਛੇ ਰੱਖ ਹੈ ਰੱਖਦੇ ਸੀ, ਉਵੇਂ ਰਹਿੰਦੇ ਸੀ, ਤਿਉਂ ਉਵੇਂ ਅਸੀਂ ਮਹਾਰਾਜ ਰਹਾਂ ਰਹਿੰਦੇ ਹਾਂ, ਜਿਵੇਂ ਹੁਣ ਰੱਖਦੇ ਹੋ ਉਸੇ ਪ੍ਰਕਾਰ ਰਹਿਣਾ ਹੁੰਦਾ ਹੈ।
ਹਰ ਨਾਮ ਆਧਾਰਾ,
ਹੇ ਹਰੀ ਪਰਮੇਸ਼ਰ ਵਾਹਿਗੁਰੂ, ਸਾਨੂੰ ਤਾਂ ਕੇਵਲ ਤੁਹਾਡੇ ਨਾਮ ਦਾ ਹੀ ਆਧਾਰਾ, ਨਾਮ ਆਸਰੇ ਦਾ ਮਹਾਰਾਜ, ਇਹ ਸਾਡਾ ਜੀਵਨ ਹੈ, ਸਾਨੂੰ ਆਸਰਾ ਨਾਮ ਦਾ ਹੀ ਹੈ, ਨਾਮ ਹੀ ਹਮੇਸ਼ਾ ਦਿੰਦੇ ਰਹੋ।
ਅੰਤ ਸਿਖਾਈ ਪਾਇਆ,
ਹਾਂਜੀ
ਅੰਤ ਸਿਖਾਈ ਪਾਇਆ,
ਹੇ ਪਰਮੇਸ਼ਰ ਇਉਂ ਬੇਨਤੀ ਕਰਦੇ ਹੈ ਜਿਹੜੇ ਗੁਰਮੁਖ ਜਨ, ਹੇ ਪਰਮੇਸ਼ਰ ਗੁਰਮੁਖ ਜਨਾਂ ਨੇ ਤੇਰੇ ਨਾਮ ਜਪ ਕੇ ਅੰਤ ਅਖੀਰ ਨੂੰ ਜਿਹੜੀ ਸਿਖਾਈ ਨਾਮ ਹੈ, ਸਹਾਇਤਾ ਕਰਨ ਵਾਲਾ, ਸਹਾਇਤਾ ਕਰਨ ਵਾਲਾ ਨਾਮ ਹੀ ਹੈ ਮਹਾਰਾਜ।
ਜਨ ਮੁਕਤ ਦੁਆਰਾ,
ਉਹ ਤੁਹਾਡੇ ਜਨ ਸੇਵਕਾਂ ਨੇ ਨਾਮ ਜਪ ਕੇ ਅੰਤ ਅਖੀਰ ਨੂੰ ਸਹਾਇਤਾ ਕਰਨ ਵਾਲਾ, ਮੁਕਤੀ ਦਾ ਦੁਆਰਾ ਕੀ ਹੈ ਦਰਵਾਜ਼ਾ, ਗਿਆਨ, ਉਹ ਪ੍ਰਾਪਤ ਕਰ ਲਿਆ। ਰਾਮ ਨਾਮ ਜਪਣ ਦੁਆਰਾ ਨੌ ਗੋਲਕਾਂ ਵਾਲੀ ਦੇਹ ਤੋਂ ਮੁਕਤ ਹੋ ਗਏ, ਮੰਨੇ ਪਾਵਹਿ ਮੋਖ ਦੁਆਰ, ਮੁਕਤੀ ਦਾ ਦੁਆਰਾ ਗਿਆਨ ਜਿਹੜਾ ਹੈ ਉਹਦੇ ਦੁਆਰਾ ਜੰਮਣ ਮਰਨ ਤੋਂ ਖੇੜਾ ਛੁੱਟਦਾ।
ਜਨਮ ਮਰਨ ਦੁੱਖ ਮੇਟਿਆ,
ਇਸ ਪ੍ਰਕਾਰ ਜੰਮਣ ਤੇ ਮਰਨ ਦਾ ਦੁੱਖ ਮੇਟਿਆ ਜਾਂਦਾ।
ਜਪ ਨਾਮ ਮੁਰਾਰੇ,
ਇਸ ਪ੍ਰਕਾਰ ਕਹਿੰਦੇ ਹੇ ਮੁਰਾਰੇ, ਮੁਰਦੈਤ ਨੂੰ ਮਾਰਨ ਵਾਲੇ ਪਰਮੇਸ਼ਰ, ਅਗਿਆਨ ਰੂਪੀ ਮੁਰਦੈਤ ਨੂੰ ਮਾਰਨ ਵਾਲੇ ਮੁਰਾਰੀ, ਗੁਰਮੁਖ ਜਨਾ ਨੇ ਤੇਰਾ ਨਾਮ ਜਪ ਸਿਮਰ ਕੇ ਤੇ ਜੰਮਣ ਤੇ ਮਰਨ ਦਾ ਜਿਹੜਾ ਦੁੱਖ ਸੀ ਇਸ ਨੂੰ ਮੇਟਿਆ, ਨਾਸ ਕਰ ਦਿੱਤਾ ਹੈ, ਇਹ ਤੇਰੇ ਨਾਮ ਦੀਆਂ ਬਰਕਤਾਂ ਹਨ।
ਨਾਨਕ ਨਾਮ ਨਾ ਵੀਸਰੈ,
ਹੁਣ ਅਖੀਰ ਦੇ ਵਿੱਚ ਮਹਾਰਾਜ ਨਤੀਜਾ ਕੱਢਦੇ ਨੇ, ਤਾਂ ਤੇ ਭਾਈ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਗੁਰੂ ਨਾਨਕ ਸਾਹਿਬ ਕਿ ਬੇਨਤੀ ਕਰੀਏ, ਹੇ ਪਰਮੇਸ਼ਰ ਸਾਨੂੰ ਆਪ ਜੀ ਦਾ ਅੰਮ੍ਰਿਤ ਨਾਮ ਜਿਹੜਾ ਕਦੇ ਵੀ ਨਾ ਵਿਸਰੇ, ਕਦੇ ਭੁੱਲੇ ਨਾ ਮਹਾਰਾਜ, ਸਾਨੂੰ ਭੁੱਲੇ ਨਾ ਕਦੇ ਵੀ, ਬੇਨਤੀਆਂ ਕਰਦੇ ਰਹੀਏ। ਬਿਸਰ ਨਾਹੀਂ ਦਾਤਾਰੇ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚੌ ਇਹੋ, ਇਹ ਬੇਨਤੀ ਕਰੀਏ।
ਪੂਰਾ ਗੁਰ ਤਾਰੇ,
ਕਿਉਂ ਸੰਸਾਰ ਸਮੁੰਦਰ ਤੋਂ ਤਾਰੇ ਤੇ ਤਰਨ ਦਾ ਉਪਦੇਸ਼ ਸਾਨੂੰ ਕੌਣ, ਪੂਰਾ ਪੂਰਨ ਸਤਿਗੁਰੂ ਨੇ ਦਿੱਤਾ ਹੈ, ਜਾਂ ਇਉਂ ਸਮਝੋ ਜਿਨ੍ਹਾਂ ਨੂੰ ਵਾਹਿਗੁਰੂ ਨਾਮ ਕਦੇ ਵੀ ਭੁੱਲਦਾ ਨਹੀਂ ਹੈ, ਨਾਨਕ ਨਾਮ ਨਾ ਵਿਸਰਿਆ ਜਿਨ੍ਹਾਂ ਨੂੰ ਕਦੇ ਵੀ ਨਹੀਂ ਭੁੱਲਦਾ, ਤੇ ਉਹਨਾਂ ਨੂੰ ਪੂਰਾ ਪੂਰਨ ਗੁਰੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਅੰਮ੍ਰਿਤ ਬਾਣੀ ਜਿਹੜੀ ਹੈ ਇਹ ਤਾਰੇ ਤਾਰ ਦਿੰਦੀ ਹੈ, ਸੰਸਾਰ ਵਿੱਚ ਡੁੱਬਣ ਨਹੀਂ ਦਿੰਦੀ। ਇਹ ਅੱਜ ਦੀ ਵਿਚਾਰ ਸੀ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ 22 ਜਿਹੜੀਆਂ ਅਸ਼ਪਦੀਆਂ ਸੰਪੂਰਨ ਹੁੰਦੀਆਂ ਹਨ। ਇਸ ਤੋਂ ਅੱਗੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਦੀਆਂ ਅਸ਼ਪਦੀਆਂ ਚੱਲਣਗੀਆਂ, ਉਹਨਾਂ ਦੇ ਵਿਚਾਰ ਕੱਲ੍ਹ ਤੋਂ ਆਰੰਭ ਹੋਏਗੀ। ਆਓ ਇੱਥੇ ਹੀ ਸਮਾਪਤੀ ਹੈ ਜੀ, ਭੁੱਲਾਂ ਚੁੱਕਿਆਂ ਦੀ ਸਤਿਗੁਰੂ ਖਿਮਾ ਕਰਨ ਜੀ।
ਜਨਮ ਮਰਨ ਦੁੱਖ ਮੇਟਿਆ, ਜਪ ਨਾਮ ਮੁਰਾਰੇ, ਨਾਨਕ ਨਾਮ ਨਾ ਵਿਸਰੈ, ਪੂਰਾ ਗੁਰ ਤਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।